ਉਸ ਵੇਲੇ ਹੈਂਕੜਬਾਜ਼ੀ ਵਿਚ ਆ ਕੇ ਕਹਿਣ ਲੱਗਾ ਇਸ ਕੋੜੀ ਦੇ ਨਾਲ ਜੇ ਵਿਆਹ ਕਰਦੇ ਹਾਂ ਤਾਂ ਫੇਰ ਕਹਿਣ ਲੱਗੇ ਪਿਤਾ ਵੇਖ ਠੀਕ ਹੈ ਜਿੱਧਰ ਬਚਨ ਕਰਤਾ ਹੁਣ ਮੇਰਾ ਇਹੋ ਹੀ ਪਤੀ ਹੈ ਇਹ ਨਹੀਂ ਕਿ ਇੱਕ ਥਾਂ ਤੇ ਪਸੰਦ ਕੀਤਾ ਦੂਜੀ ਤੀਜੀ ਥਾਂ ਤੇ ਫਿਰ ਬਿਨਾਂ ਕਾਰਨ ਤੋਂ ਨਹੀਂ ਇਹ ਠੀਕ ਹੈ ਜਿੱਥੇ ਬਚਨ ਹੋ ਗਿਆ ਫਿਰ ਕਿਵੇਂ ਤੇਰਾ ਨਿਸ਼ਚਾ ਬੀਬੀ ਕੀ ਹੈ ਕਹਿਣ ਲੱਗੇ ਵੇਖ ਪਿਤਾ ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂ ਹਾਂ ਦੀਪਾਂ ਲੋਵਾਂ ਮੰਡਲਾਂ ਖੰਡਾਂ ਵਰ ਪੰਡਾਂ ਹਾਂ ਅੰਡਜ ਜੇਲ ਚ ਉਤਪੁਜਾਂ ਖਾਣੀ ਸੇਤ ਜਾਂ ਹਾਂ ਸੋ ਮਿਤ ਜਾਣਾ ਨਾਨਕਾ ਸਰਾਂ ਮੇਰਾ ਜਨਤਾ ਸਰਾਂ ਵੱਡੇ ਵੱਡੇ ਸਰੋਵਰਾਂ ਸਮੁੰਦਰਾਂ ਦੇ ਵਿਚ ਉਹ ਪਾਏ ਸਾਇਰਾ ਤਿਨਾਂ ਪੇ ਸਾਰ ਕਰੇ ਤਿੱਥੇ ਹੱਟ ਨਾ ਚੱਲੇ ਨਾ ਕੋ ਕਿਰਸ ਕਰੇ ਸੌਦਾ ਮੂਲ ਨਾ ਹੋਵੇ ਨਾ ਕੋ ਲੈ ਨਾ ਦੇ ਨਾ ਵਪਾਰ ਨਾ ਖੇਤੀ ਨਾ ਉਥੇ ਕਿਸੇ ਪ੍ਰਕਾਰ ਦੀਆਂ ਦੁਕਾਨਾਂ ਕੋਈ ਵੀ ਨਹੀਂ ਉਹ 42 ਲੱਖ ਜੀ ਜਲ ਮੈਂ ਹੋਤੇ ਉਹਨਾਂ ਦੀ ਪ੍ਰਤਪਾਲਾ ਜਲ ਦੇ ਵਿਚ ਹੀ ਜਿਸ ਨੇ ਕੀਤੀ ਹੈ ਸੋ ਕਰਤਾ ਚਿੰਤਾ ਕਰੇ ਉਹ ਕਰਤਾ ਮੇਰੀ ਵੀ ਚਿੰਤਾ ਕਰੇਗਾ ਉਹ ਸਾਰੇ ਸੰਸਾਰ ਦੀ ਯੋਗ ਖੇਮ ਕ੍ਰਿਸ਼ਨ ਭਗਵਾਨ ਜੀ ਕਹਿੰਦੇ ਹਨ ਗੀਤਾ ਜੀ ਵਿਚ ਕਹਿੰਦੇ ਸਰਬ ਦੀ ਯੋਗ ਖੇਮ ਮੈਂ ਕਰਤਾ ਹਾਂ ਸਾਰਿਆਂ ਦੀ ਪ੍ਰਤਪਾਲਾ ਤੇ ਰੱਖਿਆ ਕਰਨ ਵਾਲਾ ਮੈਂ ਹਾਂ ਜਦੋਂ ਮੈਂ ਚਾਹਾਂ ਚੱਟ ਸਾਰੇ ਜੀਆਂ ਨੂੰ ਨਾਸ ਕਰ ਸਕਦਾ ਹਾਂ ਜਦੋਂ ਮੈਂ ਚਾਹਾਂ ਉਸ ਵੇਲੇ ਮੈਂ ਸਮਾਪਤ ਕਰ ਸਕਦਾ ਹਾਂ ਇਹ ਮੇਰਾ ਵਾਸਤਵ ਸਰੂਪ ਐਸਾ ਹੈ ਇਸ ਪ੍ਰਕਾਰ ਕਹਿੰਦੇ ਉਹ ਕਰਤਾ ਪਰਮੇਸ਼ਰ ਚਿੰਤਾ ਕਰਨ ਵਾਲਾ ਪਿਤਾ ਤੂੰ ਕੀ ਇਹ ਹੰਕਾਰ ਕਰਦਾ ਹੈ ਸੋ ਕਿੱਡੀ ਵੱਡੀ ਭਾਰੀ ਦਾਤ ਮਿਲੀ ਸਿਰ ਤੇ ਕੋੜੀ ਪਤੀ ਨੂੰ ਚੱਕਿਆ ਅੰਮ੍ਰਿਤਸਰ ਸਾਹਿਬ ਵਿਚ ਆਉਣ ਤੋਂ ਸੋ ਕੋੜੀ ਦਾ ਸਰੋਵਰ ਵਿਚ ਇਸ਼ਨਾਨ ਕਰਨ ਤੋਂ ਸਾਰਾ ਕੋੜ ਮਿਟਿਆ ਪੰਜਵੇਂ ਪਾਤਸ਼ਾਹ ਦੇ ਚਰਨਾਂ ਚ ਪਹੁੰਚ ਕੇ ਨਿਹਾਲ ਹੋਏ ਦੁਨੀ ਚੰਦ ਨੂੰ ਪਤਾ ਲੱਗਣ ਤੋਂ ਚਰਨੀ ਪਿਆ ਹਜ਼ੂਰ ਨੇ ਇਹਦਾ ਅੰਤ ਦਾ ਸਮਾਂ ਜਾਣ ਕੇ ਉਪਦੇਸ਼ ਦਿੱਤਾ ਮੋਨ ਸੋ ਧਰਮੀੜਿਆ ਮੋਨ ਕਤ ਧਾਰੀ ਰਾਮ ਤੂੰ ਨੇਤਰੀ ਦੇਖ ਚੱਲਿਆ ਸਗਲੇ ਵਿਵਹਾਰੀ ਰਾਮ ਇਸ ਪ੍ਰਕਾਰ ਮਾਇਆ ਵਿਵਹਾਰੀ ਰਾਮ ਇਸ ਪ੍ਰਕਾਰ ਸਭ ਮਾਇਆ ਦਾ ਵਿਹਾਰ ਹੈ ਨਾਸਵੰਤ ਹੈ ਅੰਤ ਦੇ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਉਪਦੇਸ਼ ਦਿੱਤਾ ਸੀ ਫਿਰ ਕਿਹਾ ਹੈ ਰਾਜਨ ਵੇਖ ਤੇਰੇ ਘਰ ਵਿਚ ਧੀਆਂ ਨੇ ਪੁੱਤਰ ਕੋਈ ਨਹੀਂ ਆਪਣੇ ਜਵਾਈ ਨੂੰ ਪੁੱਤਰ ਸਮਝ ਤੇ ਇਹਨੂੰ ਰਾਜ ਭਾਗ ਦੇ ਪੰਜਵੇਂ ਪਾਤਸ਼ਾਹ ਨੇ ਕਹਿ ਕੇ ਉਹ ਦਿੱਲੀ ਦਾ ਰਾਜ ਭਾਗ ਉਸੇ ਬੀਬੀ ਰਾਜ ਕੌਰ ਨੂੰ ਦਵਾਇਆ ਸੀ ਸੋ ਜਿਹਨੇ ਇਹ ਨਿਸ਼ਚਾ ਕੀਤਾ ਸੀ ਸਾਨੂੰ ਵੀ ਨਿਸ਼ਚਾ ਹੋਣਾ ਚਾਹੀਦਾ ਹੈ ਮਾਤਾ ਜੀ ਦੇ ਵਿਚ ਡਰ ਗਏ ਕਿਸੇ ਪ੍ਰਕਾਰ
ਆਸਾ ਸ਼ੇਖ ਫਰੀਦ ਜੀ ਉਹ ਕੀ ਬਾਣੀ
ਆਸਾ ਰਾਗ ਦੇ ਵਿਚ ਸ਼ੇਖ ਫਰੀਦ ਜੀ ਦੀ ਬਾਣੀ ਹੈ ਖਾਲਸਾ ਜੀ ਜਿਹੜਾ ਇਸ ਗੱਦੀ ਤੇ ਬੈਠਦਾ ਉਹਦਾ ਨਾਮ ਫਰੀਦ ਹੀ ਪੈ ਜਾਂਦਾ ਸੀ ਜਿਵੇਂ 53ਵਾਂ ਜਨਕ ਸੀ ਨਿੰਮੀ ਸੋ ਜਿਨ੍ਹਾਂ ਦੀ ਸਪੁੱਤਰੀ ਸੀਤਾ ਜੀ ਦਾ ਸਵੰਬਰ ਸ੍ਰੀ ਰਾਮ ਚੰਦਰ ਜੀ ਦੇ ਨਾਲ ਹੋਇਆ ਪਹਿਲਾਂ 52 ਜਨਕ ਹੋ ਚੁੱਕੇ ਸਨ ਜਿਹੜਾ ਉਸ ਗੱਦੀ ਤੇ ਬੈਠਦਾ ਉਹਦਾ ਨਾਮ ਹੀ ਜਨਕ ਪੈ ਜਾਂਦਾ ਜਿਵੇਂ 27ਵਾਂ ਦਸਤਗੀਰ ਪੀਰ ਸੀ ਜਿਸ ਦਾ ਸਤਿਗੁਰੂ ਜੀ ਦੇ ਨਾਲ ਸੰਵਾਦ ਹੋਇਆ ਸੀ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਦੀ ਪੰਕਤੀ ਤੋਂ ਜਿਸ ਦੇ ਪੁੱਤਰ ਨੂੰ ਲੱਖ ਪਤਾਲ ਆਕਾਸ ਲੱਖ ਅੱਖ ਫੁਰਕ ਵਿਚ ਸਰ ਦਿਖਲਾਈ ਸਰ ਦਿਖਾ ਦਿੱਤੇ ਸਨ ਉਹ 27ਵਾਂ ਦਸਤਗੀਰ ਪੀਰ ਸੀ ਬਗਦਾਦ ਦਾ ਇਸੇ ਪ੍ਰਕਾਰ ਇਹ ਸ਼ੇਖ ਫਰੀਦ ਜਿਸ ਦੀ ਬਾਣੀ ਹੈ ਇਹ ਖਾਲਸਾ ਜੀ ਫਰੀਦ ਦਾ ਪੋਤਾ ਚੇਲਾ ਸੀ ਤੀਸਰੀ ਥਾਂ ਸੀ ਜਿਹੜਾ ਪਹਿਲਾ ਫਰੀਦ ਸੀ ਉਹ ਬੜਾ ਭਾਰੀ ਤਸਵੀ ਸੀ ਮੁਤਸਵੀ ਸੀ ਉਹਦੀ ਇਹ ਬਾਣੀ ਨਹੀਂ ਇਸ ਦਾ ਨਾਮ ਸ਼ੇਖ ਬ੍ਰਹਮ ਜਾਂ ਸ਼ੇਖ ਇਬਰਾਹੀਮ ਜਿਸ ਦਾ ਨਾਮ ਹੈ ਜਾਂ ਜਿਸ ਦਾ ਨਾਮ ਇਹ ਸ਼ੇਖ ਫਰੀਦ ਹੈ ਇਹ ਸ਼ੇਖ ਫਰੀਦ ਦਾ ਪੋਤਾ ਚੇਲਾ ਸੀ ਜਿਸ ਦੀ ਇਹ ਬਾਣੀ ਹੈ ਤੇ ਜਿਹੜੇ ਸਤਿਗੁਰੂ ਨਾਨਕ ਸਾਹਿਬ ਨਾਲ ਮਿਲ ਕੇ ਨਿਹਾਲ ਹੋਏ ਆ ਜਿੰਨੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚ ਹੈ ਇਹ ਸ਼ੇਖ ਫਰੀਦ ਸਾਨੀ ਦੀ ਹੈ ਜਿਹੜਾ ਤੀਜੀ ਥਾਂ ਤੇ ਸੀ ਉਹਨਾਂ ਦਾ ਪੋਤਰਾ ਸੀ ਭਾਵ ਤਾਂ ਸ਼ੇਖ ਫਰੀਦ ਤੋਂ ਹੀ ਹੈ ਨਾ ਸੋ ਨਾਮ ਤਾਂ ਸ਼ੇਖ ਫਰੀਦ ਸੀ ਇਹਦੇ ਚ ਸ਼ੰਕਾ ਨਹੀਂ ਕਰਨੀ ਇਹ ਕੋਈ ਖਬਰੇ ਵੱਖਰਾ ਕਹਿ ਰਿਹਾ ਨਹੀਂ ਉਸੇ ਦਾ ਨਾਂ ਹੈ ਜਿਹਨੇ 28 ਸਾਲ ਮਿਹਨਤ ਕੀਤੀ ਜਿਹਨੇ 12 ਸਾਲ ਪਹਿਲਾਂ ਖਾਲਸਾ ਜੀ ਭੁੱਖਾ ਰਿਹਾ ਕਾਸ਼ਤੀ ਰੋਟੀ ਬੰਨੀ ਖੂਹ ਵਿਚ ਲਮਕਿਆ ਸ਼ਾਹ ਸ਼ਰਫ ਦੀ ਸੇਵਾ 12 ਸਾਲ ਕੀਤੀ ਉਹੀ ਸ਼ੇਖ ਫਰੀਦ ਆ ਇਹ ਪਰ ਇਹਦਾ ਅਸਲ ਨਾਮ ਸ਼ੇਖ ਬ੍ਰਹਮ ਜਾਂ ਸ਼ੇਖ ਇਬਰਾਹੀਮ ਸ਼ੇਖ ਫਰੀਦ ਇਸੇ ਦਾ ਨਾਮ ਹੈ ਪਾਕ ਪਟਨ ਵਿਚ ਇਹਦੇ ਹੀ ਪ੍ਰਥਾਏ 8 ਸਲੋਕ ਪਹਿਲੇ ਸ੍ਰੀ ਆਸਾ ਦੀ ਵਾਰ ਦੇ 8 ਸਲੋਕ ਤੇ 8 ਪੌੜੀਆਂ ਸਭ ਇਹ ਸ਼ੇਖ ਇਸ ਸ਼ੇਖ ਬ੍ਰਹਮ ਅਥਵਾ ਸ਼ੇਖ ਫਰੀਦ ਦੇ ਪ੍ਰਥਾਏ ਮਹਾਰਾਜ ਉਚਾਰੀਆਂ ਨੇ ਸਾਰੇ ਹੀ ਆਸਾ ਦੀ ਵਾਰ ਦਾ 3ਜਾ ਹਿੱਸਾ ਇਹਦੇ ਉੱਪਰ ਥਾਏ ਮਹਾਰਾਜ ਸਾਹਿਬ ਨੇ ਉਚਾਰਿਆ ਸਾਰਾ। ਸੋ ਉਹ ਬਾਣੀ ਉਚਾਰ ਰਹੇ ਹਨ, ਉਹਨਾਂ ਦੀ ਬਾਣੀ ਹੈ
ਇੱਕ ਓਂਕਾਰ ਸਤਿਗੁਰ ਪ੍ਰਸਾਦ,
ਇੱਕ ਅਦਵੈਤ ਰੂਪ ਬ੍ਰਹਮ ਓਂਕਾਰ ਸਾਰਾ ਦਾ ਪ੍ਰਕਾਸ਼ ਕੇ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ।
ਦਿਲੋਂ ਮੁਹੱਬਤ ਜਿਨ
ਕਹਿੰਦੇ ਜੀ ਸੱਚੇ ਕਿਹੜੇ ਆ ਪਰਮੇਸ਼ਰ ਦੀ ਦਰਗਾਹ ਵਿੱਚ, ਸੋ ਕਿਹਨਾਂ ਨੂੰ ਸੱਚੇ ਪਰਮੇਸ਼ਰ ਦੇ ਸੋ ਆਸ਼ਕ ਕਿਹਾ ਜਾਂਦਾ ਹੈ, ਕਹਿੰਦੇ ਉਹਨਾਂ ਦਾ ਨਾਮ ਹੈ ਦਿਲੋਂ ਮੁਹੱਬਤ ਜਿਨ ਜਿਨ ਹੈ ਨੰਨੇ ਦੇ ਚਰਨਾਂ ਵਿਚ ਹਾ ਜਿਨ, ਜਿਨ੍ਹਾਂ ਦੀ ਜਿਨ ਨਹੀਂ ਪੜ ਦੇਣਾ ਭੂਤ ਨਹੀਂ ਹੋ, ਜਿਨ ਜਿਨ੍ਹਾਂ ਦੀ ਸੱਚੀ ਦਿਲੋਂ ਮੁਹੱਬਤ ਹੈ ਪ੍ਰੇਮ ਹੈ
ਸੱਚੇ
ਪਿਆਰੇ ਸੱਚੇ ਹਨ, ਉਹਨਾਂ ਨੂੰ ਸੱਚੇ ਕਿਹਾ ਜਾਂਦਾ ਜਿਹੜੇ ਦਿਲੋਂ ਪ੍ਰੇਮ ਕਰਦੇ ਹਨ ਪਰਮੇਸ਼ਰ ਦੇ ਨਾਲ।
ਜਿਨ ਮਨ ਹੋਰ ਮੁਖ ਹੋਰ,
ਜਿਨ੍ਹਾਂ ਦੇ ਮਨ ਦੇ ਵਿਚ ਤਾਂ ਹੋਰ ਕੋਈ ਸੰਕਲਪ, ਮਨ ਤਾਂ ਹੋਰ ਪਾਸੇ ਲੱਗਾ ਹੋਇਆ ਹੈ ਤੇ ਮੁਖੋਂ ਹੋਰ ਪਾਸੇ ਦੀਆਂ ਗੱਲਾਂ ਕਹਿੰਦੇ ਹਨ।
ਕਾਂਡੇ ਕੱਚਿਆ,
ਕੱਚੇ ਕਾਂਡੇ ਕਹੇ ਜਾਂਦੇ ਹਨ, ਉਹ ਕੱਚੇ ਆਦਮੀ ਬਾਹਰ ਕੱਢੇ ਜਾਂਦੇ, ਕਾਂਡੇ ਕਹੇ ਜਾਣ ਦਾ ਵਾਚਕ ਹੈ, ਉਹ ਕੱਚੇ ਕਹੇ ਜਾਂਦੇ ਹਨ। ਸੋ ਰੱਤੇ ਸੇਈ ਜੇ ਮੁਖ ਨਾ ਮੁੜਨ, ਜਿਨੀ ਸੰਜਾਤਾ ਸਾਈ ਚੜ ਚੜ ਪਮਦੇ ਕੱਚੇ ਬਿਰਹੀ, ਜਿਨਾ ਕਾਰ ਨਾ ਆਈ, ਜਿਨ੍ਹਾਂ ਨੂੰ ਭਗਤੀ ਦੀ ਕਾਰ ਨਹੀਂ ਕਰਦੇ ਆਈ, ਉਹ ਕੱਚੇ ਵਿਚਾਰੇ ਚੜ ਚੜ ਡਿੱਗ ਡਿੱਗ ਪੈਂਦੇ ਹਨ। ਸੋ ਸੱਚੇ ਦਿਲੋਂ ਮੁਹੱਬਤ ਜਿਨ, ਜਿਨ੍ਹਾਂ ਦੀ ਦਿਲੋਂ ਮੁਹੱਬਤ ਹੈ ਖਾਲਸਾ ਜੀ, ਉਹ ਸੱਚੇ ਗੁਰੂ ਕੇ ਪਿਆਰੇ ਕਹੇ ਜਾਂਦੇ ਹਨ। ਜਿਨ੍ਹਾਂ ਦੇ ਮਨ ਵਿਚ ਹੋਰ ਹੈ, ਸੋ ਦਿਲੋਂ ਅੰਦਰੋਂ ਦੁਨੀਆਂ ਨਾਲ ਮੁਹੱਬਤ, ਬਾਹਰੋਂ ਜ਼ਿਕਰ ਸਾਈ ਦਾ ਕਰਦੇ, ਬਾਹਰੋਂ ਗੱਲਾਂ ਤਾਂ ਪਰਮੇਸ਼ਰ ਦੇ ਮਿਲਦੀਆਂ ਤੇ ਅੱਗੋਂ ਅੰਦਰੋਂ ਮੁਹੱਬਤ ਜਿਨ੍ਹਾਂ ਦੀ ਦੁਨੀਆਂ ਦੇ ਨਾਲ ਤੇ ਮਾਇਆ ਦੇ ਨਾਲ ਹੈ, ਉਹ ਖਾਲਸਾ ਜੀ ਕੱਚੇ ਹਨ, ਉਹ ਨਹੀਂ ਪੱਕੇ ਕਹੇ ਜਾ ਸਕਦੇ। ਬਾਹਰੋਂ ਤਾਂ ਕਹਿਣਾ ਜੀ ਬਸ ਮਹਾਰਾਜ ਤੇ ਨਿਸ਼ਚਾ ਹੈ, ਸੱਚੇ ਪਾਤਸ਼ਾਹ ਤੇ ਨਿਸ਼ਚਾ ਹੈ, ਬੜਾ ਆਨੰਦ ਆਉਂਦਾ ਹੈ, ਐਂ ਓਂ ਹੈ, ਤੇ ਅੰਦਰੋਂ ਮਨ ਖਾਲਸਾ ਜੀ ਹੋਰ ਪਾਸੇ ਜੇ ਲੱਗਾ ਰਹੇ, ਉਹਨਾਂ ਦਾ ਸੱਚਾ ਪ੍ਰੇਮ ਨਹੀਂ, ਉਹ ਮੁਹੱਬਤ ਨਹੀਂ, ਉਹ ਸੱਚੇ ਨਹੀਂ ਕਹਿ ਜਾਣਗੇ, ਉਹ ਝੂਠੇ ਹਨ।
ਰਤੇ ਇਸ ਕੁਖੁਦਾ,
ਸੱਚਾ ਬਣਦਾ ਸੀ ਨਾ ਦਿਲੋਂ ਮੁਹੱਬਤ ਵਾਲਾ ਵਿਚਾਰਾ ਮੂਲਾ, ਕਹਿੰਦਾ ਮਹਾਰਾਜ ਮਰਨਾ ਸੱਚ ਤੇ ਜਿਉਣਾ ਝੂਠ, ਪਰ ਜਦੋਂ ਪਰਖ ਕੀਤੀ ਉਸ ਵੇਲੇ ਜਿਉਣਾ ਹੀ ਸੱਚ ਕਹਿ ਬੈਠਾ ਸੀ, ਦਿਲੋਂ ਮੁਹੱਬਤ ਰਹੀ ਸੀ ਝੂਠਾ ਨਿਕਲਿਆ। ਮਹਾਰਾਜ ਨੇ ਬਚਨ ਕਹੇ ਇਸ ਪ੍ਰਕਾਰ ਨਾਲ ਕਰਾੜਾਂ ਦੋਸਤੀ, ਇਹ ਬਚਨ ਕਹਿ ਕੇ ਫਿਰ ਇਹਨੂੰ ਸੰਬੋਧਨ ਕੀਤਾ ਸੀ, ਇਹ ਕੀ ਕੀਤਾ ਜੀ, ਚੰਗਾ ਭਟਕ ਲਿਆ ਜੂਨਾ ਵਿਚ ਦਸਮ ਸਰੂਪ ਦੇ ਵਿਚ, ਹੁਣ ਤੇਰੀ ਕਲਿਆਣ ਕਰਾਂਗੇ। ਉਹ ਖਾਲਸਾ ਜੀ ਉਹ ਸੱਚੇ ਨਹੀਂ ਹਨ, ਜਿਨ੍ਹਾਂ ਦਾ ਮਨ ਵਿਚ ਹੋਰ ਆ ਗੱਲ, ਮੁੱਖੋਂ ਜਿਹੜੇ ਹੋਰ ਕਹਿੰਦੇ ਹਨ।
ਰਤੇ ਇਸ ਖੁਦਾ,
ਬਚਨ ਕਰੇ ਤੇ ਖਿਸਕ ਜਾਏ ਸੋਈ ਨਰ ਕੱਚਾ, ਜਿਹੜਾ ਬਚਨ ਕਰਕੇ ਫਿਰ ਖਿਸਕ ਜਾਵੇ ਉਹ ਕੱਚਾ ਆਦਮੀ ਹੈ।
ਰਤੇ ਇਸ ਖੁਦਾ,
ਜਿਹੜੇ ਖੁਦ ਆਇਆ ਹੋਇਆ ਜੋ ਬ੍ਰਹਮ ਹੈ, ਖੁਦਾ ਉਹਦਾ ਨਾਮ ਕਹਿ ਲੋ, ਰੱਬ ਕਹਿ ਲੋ, ਅੱਲਾ ਕਹਿ ਲੋ, ਰਾਮ ਰਮਿਆ ਹੋਇਆ ਕਹਿ ਲੋ, ਇੱਕੋ ਹੀ ਗੱਲ ਹੈ। ਸੋ ਰਤੇ ਇਸ਼ਕ ਖੁਦਾਏ, ਖੁਦਾ ਜੋ ਖੁਦ ਆਇਆ ਹੋਇਆ ਪਰਮੇਸ਼ਰ ਹੈ, ਜੋ ਉਹਦੇ ਇਸ਼ਕ ਦੇ ਵਿਚ ਪ੍ਰੇਮ ਦੇ ਵਿਚ ਜਿਨ੍ਹਾਂ ਦੇ ਮਨ ਰੰਗੇ ਹੋਏ ਹਨ, ਆਸ਼ਕ ਬਣੇ ਹਨ, ਜੋ
ਰੰਗ ਦੀਦਾਰ ਕੇ,
ਸਾਰੇ ਵਿਚ ਦੀਦਾਰ ਦਰਸ਼ਨਾਂ ਦੇ ਰੰਗ ਪ੍ਰੇਮ ਦੇ ਇਸ਼ਕ ਦੇ ਵਿਚ ਜਿਨ੍ਹਾਂ ਦੇ ਮਨ ਰੰਗੇ ਹੋਏ ਹਨ,
ਵਿਸਰਿਆ ਜਿਨ ਨਾਮ,
ਉਹਨਾਂ ਦਾ ਨਾਮ ਖਾਲਸਾ ਜੀ ਉਹ ਸੱਚੇ ਕਹਿੰਦੇ ਹਨ, ਜੋ ਪਰਮੇਸ਼ਰ ਦੇ ਦਰਸ਼ਨਾਂ ਦੇ ਪ੍ਰੇਮ ਰੰਗ ਦੇ ਵਿਚ ਜਿਨ੍ਹਾਂ ਦੇ ਮਨ ਰੰਗੇ ਹੋਏ ਹਨ, ਇਸ ਪ੍ਰਕਾਰ ਉਹਨਾਂ ਦਾ ਨਾਮ ਸੱਚੇ ਹੈ, ਉਹਨਾਂ ਦਾ ਨਾਮ ਆਸ਼ਕ ਹੈ, ਬਾਕੀ ਤਾਂ ਵਿਸਰਿਆ ਜਿਨ ਨਾਮ, ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਹੀ ਭੁੱਲ ਚੁੱਕਾ ਹੈ।
ਤੇ ਭੋਏ ਭਾਰਤੀਏ,
ਉਹ ਖਾਲਸਾ ਜੀ ਧਰਤੀ ਤੇ ਕੇਵਲ ਐਵੇਂ ਭਾਰ ਹੀ ਬਣੇ ਫਿਰਦੇ ਨੇ, ਧਰਤੀ ਨੂੰ ਭਾਰ ਹੀ ਉਹਨਾਂ ਦਾ ਐਵੇਂ ਵਿਅਰਥ ਚੱਕਣਾ ਪੈਂਦਾ ਹੈ, ਉਹ ਬੇਮੁੱਖ ਹਨ, ਉਹ ਅਕਿਰਤ ਕਣ ਹਨ। ਧਰਤੀ ਨੇ ਕਿਹਾ ਨਾ, ਨਾ ਤਿਸ ਭਾਰੇ ਪਰਬਤਾਂ ਆਕਾਸ਼ ਕਹੰਦੇ, ਨਾ ਤਿਸ ਭਾਰੇ ਜੀ ਜੰਤ ਅਣਗਿਣਤ ਫਿਰੰਦੇ, ਸਭ ਨਿਰਣਾ ਕਰਕੇ ਕਹਿੰਦੇ ਨੇ ਭਾਰੇ ਭੂਈ ਅਕਿਰਤ ਕਣ ਮੰਦੀ ਹੂੰ ਮੰਦੇ, ਉਹ ਮੰਦਿਆਂ ਤੋਂ ਵੀ ਮੰਦੇ ਨੇ, ਅਕਿਰਤ ਕਣ ਜਿਹੜੇ ਹਨ ਕੀਤੇ ਹੋਏ ਪਰਮੇਸ਼ਰ ਦੇ ਉਪਕਾਰ ਨੂੰ ਭੁਲਾ ਕੇ ਨਾਸਤਕ ਬਣ ਜਾਂਦੇ ਹਨ, ਜੋ ਕਿੱਥੇ ਆ ਰੱਬ। ਸੋ ਰੱਬ ਦਾ ਨਿਰਣਾ ਕੀਤਾ ਨਾ, ਕਿੰਨੀਆਂ ਥਾਵਾਂ ਤੇ ਉਹ ਪ੍ਰਤਪਾਲਾ ਕਰਨ ਵਾਲਾ ਹੈ। ਸੋ ਇਸ ਪ੍ਰਕਾਰ ਜਿਹੜੇ ਭੁੱਲ ਜਾਂਦੇ ਹਨ ਤੇ ਪਰਮੇਸ਼ਰ ਨੂੰ, ਉਹ ਧਰਤੀ ਤੇ ਕੇਵਲ ਭਾਰ ਹੀ ਬਣੇ ਹੋਏ ਹਨ। ਸੋ ਇਹ ਕਿਨੇਹੀ ਆਸ਼ਕੀ ਦੂਜਾ ਲੱਗਾ ਜਾਏ, ਉਹ ਕਾਹਦੀ ਆਸ਼ਕੀ ਹੈ ਜਿਹੜੇ ਹੋਰ ਕਿਸੇ ਦੇ ਨਾਲ ਵੀ ਆਸ਼ਕੀ ਲੱਗੀ ਹੋਵੇ। ਇੱਕ ਪਾਸੇ ਤਾਂ ਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਭੁੱਲ ਚੁੱਕੇ ਮੱਥਾ ਟੇਕ ਲਿਆ, ਜੇ ਹੋਰ ਕੋਈ ਦੇਹਧਾਰੀ ਆ ਗਿਆ ਉਹਨੂੰ ਵੀ ਮੱਥਾ ਟੇਕ ਲਿਆ, ਜੇ ਕਿਤੇ ਬਾਹਰ ਜੰਡੀ ਵੇਖੀ ਉਹਨੂੰ ਵੀ ਮੱਥਾ ਟੇਕ ਲਿਆ, ਪਿੱਪਲ ਮਿਲਿਆ ਉਹਨੂੰ ਵੀ ਪਾਣੀ ਪਾ ਲਿਆ, ਕਵਰ ਮਿਲ ਗਈ ਉਹਨੂੰ ਵੀ ਮੱਥਾ ਟੇਕ ਲਓ, ਜੇ ਦੂਜਾ ਚੰਦਰਮਾ ਚੜਿਆ ਉਹਨੂੰ ਵੀ ਤੰਦ ਦੇ ਲਓ, ਇਸ ਪ੍ਰਕਾਰ ਜੇ ਕਾਲਾ ਕੁੱਤਾ ਭੈਰੋਂ ਦਾ ਵੇਖੇ ਇਹਨੂੰ ਵੀ ਟੁਕੜਾ ਪਾ ਦਿਓ, ਮਾਈ ਦਾ ਖੋਤੜਾ ਮਿਲਿਆ ਇਹਨੂੰ ਵੀ ਭਗੂਰ ਚਾਰ ਲਓ, ਜੇ ਸਿਰ ਮਾਰਨ ਵਾਲੇ ਆ ਗਏ ਪਹਾੜਾਂ ਵਿਚ ਚਲੋ ਉਥੇ ਵੀ ਚੱਲ ਕੇ ਸਿਰ ਮਾਰ ਲਓ, ਸੋ ਕਦੇ ਸ਼ੀਰ ਨੀ ਵੀ ਕਿਸੇ ਨੂੰ ਚਾੜ ਲਓ। ਖਾਲਸਾ ਜੀ ਇਹ ਕਿਵੇਂ ਹੀ ਆਸ਼ਕੀ, ਇਹ ਕੋਈ ਆਸ਼ਕੀ ਹੈ ਪਰਮੇਸ਼ਰ ਦੇ ਨਾਲ? ਨਹੀਂ ਨਹੀਂ, ਇਹ ਕੋਈ ਆਸ਼ਕੀ ਨਹੀਂ, ਇਹ ਕਿਵੇਂ ਹੀ ਆਸ਼ਕੀ ਦੂਜਾ ਲੱਗਾ ਜਾਏ, ਨਾਨਕ ਆਸ਼ਕ ਕਾਢੀਆ ਸਦ ਹੀ ਰਹਿਤ ਸਮਾਏ। ਉਹ ਵੀ ਆਸ਼ਕ ਨਹੀਂ, ਚੰਗਾ ਚੰਗਾ ਕਰ ਮੰਨੈ, ਚੰਗਾ ਅਹੁਦਾ ਮਿਲ ਗਿਆ, ਚੰਗਾ ਮੁਰਾਤਬਾ ਮਿਲ ਗਿਆ, ਚੰਗਾ ਆਦਰ ਹੋ ਗਿਆ, ਚੰਗਾ ਸਤਿਕਾਰ ਹੋ ਗਿਆ, ਚੰਗਾ ਗੱਫਾ ਮਿਲ ਗਿਆ, ਧਨ ਦੌਲਤ ਦਾ ਰੱਬ ਨੂੰ ਚੰਗਾ ਕਰਕੇ ਮੰਨ ਲਿਆ, ਰੱਬ ਬੜਾ ਚੰਗਾ। ਤੇ ਜੇ ਕਿਤੇ ਪਰਾਰੰਭ ਦੇ ਵਿਚ ਫਰਕ ਆ ਗਿਆ, ਮੰਦਾ ਮੰਦਾ ਹੋਏ, ਜੇ ਕਿਤੇ ਜਰਾ ਪਰਾਰੰਭ ਦੇ ਵਿਚ ਮੰਦਾ ਆ ਗਿਆ, ਕਾਰੋ ਵਿਹਾਰ ਜਿਹਾ ਚੁੱਲਾ ਪੈ ਗਿਆ, ਕਿੱਥੇ ਹੁਣ ਰੱਬ ਕਿਤੇ ਨੀ ਵੇਖਿਆ, ਬੜਾ ਮਾੜਾ, ਉਸ ਵੇਲੇ ਰੱਬ ਨੂੰ ਮੰਦਾ ਕਹਿਣ ਲੱਗ ਪੈਣਾ, ਉਹ ਖਾਲਸਾ ਜੀ ਆਸ਼ਕ ਪਰਮੇਸ਼ਰ ਦਾ ਨਹੀਂ ਕਹੀਦਾ। ਚੰਗਾ ਚੰਗਾ ਕਰ ਮੰਨੇ, ਮੰਦਾ ਮੰਦਾ ਹੋਏ, ਆਸ਼ਕ ਇਹ ਨਾ ਆਖੀ ਹੈ। ਜੇ ਲੇਖਾ ਵਰਤਾ ਸੋਏ, ਜੇ ਇਹੋ ਜੇ ਲੇਖਿਆ ਹਿਸਾਬ ਕਿਤਾਬ ਵਿਚ ਰੱਬ ਨਾਲ ਜੇ ਵਰਤਦਾ, ਉਹ ਆਸ਼ਕ ਨਹੀਂ ਰੱਬ ਦਾ, ਉਹਦੀ ਮਸ਼ੂਕੀ ਕਾਹਦੀ, ਉਹ ਆਸ਼ਕ ਕਾਹਦਾ, ਕਾਹਦੀ ਉਹਦੀ ਆਸ਼ਕੀ ਹੈ ਜਿਹੜਾ ਇਸ ਪ੍ਰਕਾਰ। ਜੇ ਤਾਂ ਚੰਗੇ ਪਦਾਰਥ ਤੇ ਚੰਗਾ ਆਦਰ ਸਤਿਕਾਰ ਹੈ ਤਾਂ ਰੱਬ ਦੇ ਨਾਲ ਪ੍ਰੇਮ, ਤੇ ਜੜਾ ਸਰੀਰ ਵਿਚ ਜੇ ਰੋਗ ਪੈ ਗਿਆ ਤਾਂ ਰੱਬ ਨੂੰ ਗਾਲਾਂ, ਕੀ ਕੀਤਾ ਰੱਬ ਨੇ ਮੈਨੂੰ, ਸੋ ਕਿਉਂ ਮੈਨੂੰ ਰੋਗੀ ਕੀਤਾ, ਮੈਂ ਰੋਜ਼ ਸੰਗਤ ਵਿਚ ਜਾਵਾਂ, ਲਾ ਮੇਰੇ ਅਖ ਗੋਡੇ ਦੁਖਣੇ ਲਾਤੇ, ਕਾਹਦਾ ਆਖੇ ਰੱਬ ਮੇਰੀ ਇੰਨੀ ਸਹਾਇਤਾ ਵੀ ਨਹੀਂ ਕਰਦਾ। ਉਹ ਗਿਣਤੀਆਂ ਮਿਣਤੀਆਂ ਵਿਚ ਜਿਹਦੇ ਨਾਲ ਪੈਣਾ, ਉਹਦੇ ਨਾਲ ਹਿਸਾਬ ਖਾਲਸਾ ਜੀ ਆਸ਼ਕੀ ਕਿੱਥੇ? ਸਤਿਗੁਰੂ ਜੀ ਦੇ ਘਰ ਦੇ ਆਸ਼ਕ ਤਾਂ ਉਹ ਨੇ, ਜਦ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀ ਜਾ, ਸਿਰ ਦੀਜਾ ਕਾਣ ਨਾ ਕੀ ਜਾ। ਜਿੱਥੇ ਸਿਰ ਦੇ ਕੇ ਵੀ ਕਨੋੜ ਨਹੀਂ ਕਰ ਸਕਦੇ, ਹੰਗਤਾ ਨਹੀਂ ਕਰ ਸਕਦੇ, ਆਸਾਨ ਨਹੀਂ ਕਰ ਸਕਦੇ ਕਿ ਰੱਬਾ ਤੇਰੀ ਥਾਂ ਤੇ ਸਿਰ ਦਿੱਤਾ, ਤੂੰ ਭਲਿਆ ਮਾਨਸਾ, ਤੂੰ ਸਿਰ ਲਿਆ ਕਿਹਦੇ ਤੋਂ ਸੀ? ਇਹ ਤਾਂ ਖਿਆਲ ਕਰ, ਤੂੰ ਸਿਰ ਲਿਆ ਕਿੱਥੋਂ? ਤੈਨੂੰ ਸਿਰ ਦਿੱਤਾ ਕਿਹਨੇ? ਦਿੱਤਾ ਵੀ ਰੱਬ ਨੇ, ਉਹਨੇ ਆਪਦੀ ਚੀਜ਼ ਆਪਣੇ ਪਾਸ ਲੈ ਲਈ ਹੈ। ਜਿਸ ਕੀ ਬਸ ਤੇ ਆਗਿਆ ਰੱਖ ਹੈ, ਪ੍ਰਭ ਕੀ ਆਗਿਆ ਮਨ ਹੈ ਮਾਥਾ, ਉਸ ਤੇ ਚੌਗੁਣ ਕਰੇ ਨਿਹਾਲ। ਸਗੋਂ ਚਾਰ ਗੁਣਾ ਤੂੰ ਤਾਂ ਨਿਹਾਲ ਹੋ ਜਾਵੇਗਾ। ਇੱਕ ਬਾਗ ਦਾ ਮਾਲਕ ਇੱਕ ਮਾਲੀ ਵਿਚ ਉਹਨੇ ਰੱਖਿਆ ਹੋਇਆ, ਮਾਲੀ ਨੇ ਚਾਰ ਫੁੱਲ ਤੋੜੇ ਤੇ ਹੈਂਕੜ ਦੇ ਨਾਲ ਲਈ ਜਾਂਦਾ, ਮੈਂ ਜਾ ਕੇ ਬਾਗ ਦੇ ਮਾਲਕ ਨੂੰ ਦੇਣੇ ਆ, ਜਾ ਕੇ ਫਿਰ ਮਾਣ ਕਰੇ ਮੈਂ ਤੈਨੂੰ ਫੁੱਲ ਲਿਆ ਕੇ ਦਿੱਤੇ ਆ, ਉਹਦਾ ਮੂਰਖ ਪੁਣਾ ਨਹੀਂ। ਬਾਗ ਦਾ ਮਾਲਕ ਤਾਂ ਉਹ ਆਪ ਹੈ ਜਿਹਦੇ ਪਾਸ ਫੁੱਲ ਲਈ ਜਾਂਦਾ। ਮਾਲੀਆ ਤੂੰ ਵਿਚ ਵਿਚਾਲੇ ਕੀ ਆਕੜਿਆ ਹੋਇਆ? ਇਹ ਸਿਰ ਦਿੱਤਾ ਕਿੰਨੇ? ਇਹ ਤਨ ਦਿੱਤਾ ਕਿੰਨੇ? ਇਹ ਮਨ ਦਿੱਤਾ ਕਿੰਨੇ? ਧਨ ਦਿੱਤਾ ਕਿੰਨੇ? ਜਿਸ ਨੇ ਦਿੱਤਾ ਹੈ ਸੋ ਜਿਸ ਕੀ ਬਸ ਤੇ ਅਸੀਂ ਆਗਿਆ ਰੱਖੇ, ਜੇ ਤਾਂ ਉਹਦੇ ਅੱਗੇ ਪੇਟਾ ਕਰ ਦੂ ਤਾਂ ਨਿਹਾਲ ਹੋ ਜੂ, ਨਹੀਂ ਤਾਂ ਏਕ ਭੀ ਨਾ ਦੇ, ਦਸ ਭੀ ਹਿਰ ਲੇ, ਤੋ ਮੂੜਾ ਕਉ ਕਹਾਂ ਕਰੇ। ਤੇ ਨੌ ਗੋਲਕਾਂ ਦਸਵਾਂ ਮਨ ਦਿੱਤਾ ਸੀ ਪਰਮੇਸ਼ਰ ਨੇ, ਜੇ ਦਸਵਾਂ ਦਸਵੰਧ ਪਰਮੇਸ਼ਰ ਦੇ ਨਾਂ ਦਾ ਦੇਣਾ ਸੀ ਇੱਕ ਮਨ, ਜੇ ਉਹ ਮਨ ਵੀ ਇੱਕ ਸਤਿਗੁਰਾਂ ਦੇ ਚਰਨਾਂ ਚ ਪੇਟਾ ਨਹੀਂ ਕਰਦਾ ਤੂੰ ਸਮਝਾ, ਤੇ ਬਾਕੀ ਦੀਆਂ ਨੌ ਗੋਲਕਾਂ ਵੀ ਤੇਰੀਆਂ ਲੈ ਲਵੇ, ਸਾਰੇ ਸਰੀਰ ਨੂੰ ਨਾਸ ਕਰ ਦੇਵੇ, ਤੈਨੂੰ ਅੰਨਾ ਕਰ ਦੇਵੇ, ਬੋਲਾ ਕਰ ਦੇਵੇ, ਤੇਰੇ ਦਿਮਾਗ ਚ ਫਰਕ ਪਾ ਦੇਵੇ, ਕੀ ਕਰ ਲਏਗਾ ਉਹਦਾ? ਕੁਛ ਵਿਗਾੜ ਲਏਗਾ? ਕੁਛ ਨੀ ਵਿਗਾੜ ਸਕਦਾ। ਨਹੀਂ ਖਿਆਲ ਕਰ, ਸਿਰ ਦੇ ਕੇ ਵੀ ਫਿਰ ਕਨੋੜ ਨਾ ਕਰ, ਕਹੋ ਸ਼ੁਕਰ ਹੈ ਤੇਰੀ ਚੀਜ਼ ਸੱਚੇ ਪਾਤਸ਼ਾਹ ਤੇਰੇ ਚਰਨਾਂ ਵਿਚ ਪਹੁੰਚ ਗਈ ਹੈ, ਤੂੰ ਕਿਰਪਾ ਕਰਕੇ ਆਪਣੀ ਅਮਾਨ ਸਹੀ ਸਲਾਮਤ ਲੈ ਲਈ ਹੈ। ਧੰਨ ਦਸਵੇਂ ਪਾਤਸ਼ਾਹ ਸਾਹਿਬਜ਼ਾਦੇ ਦੋ ਕੁਰਬਾਨ ਹੋਏ ਅੱਖਾਂ ਦੇ ਸਾਹਮਣੇ, ਗਗਨ ਤਮਾਮਾ ਬਾਜਿਓ ਪਰਿਓ ਨਿਸ਼ਾਨਾ ਘਾਓ, ਖੇਤ ਚੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ, ਸੂਰਾ ਸੋ ਪਹਿਚਾਨੀਆ ਜੋ ਲੜਾ ਦੀਨ ਕਾ ਹੇਤ, ਪੁਰਜਾ ਪੁਰਜਾ ਕੱਟ ਮਾਰਾ ਕਬੂ ਨਾ ਛਾਡਾ ਖੇਤ। ਅੱਖਾਂ ਦੇ ਸਾਹਮਣੇ ਟੁਕੜਾ ਟੁਕੜਾ ਹੋ ਕੇ ਫਤਿਹ ਗਜਾਉਂਦੇ ਹੋਏ ਦੋਵੇਂ ਸਾਹਿਬਜ਼ਾਦੇ ਸੱਚਖੰਡ ਨੂੰ ਦਾਦਾ ਸਤਿਗੁਰੂ ਨਵੇਂ ਪਾਤਸ਼ਾਹ ਦੇ ਚਰਨਾਂ ਵਿਚ, ਉਨ੍ਹਾਂ ਦੇ ਦਾਦਾ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਦੇ ਚੋਲੀ ਵਿਚ ਜਾ ਕੇ ਅੱਜ ਬਰਾਜੇ ਹਨ, ਜੱਫੀਆਂ ਵਿਚ ਜਾ ਕੇ ਆਨੰਦ ਮਾਣਿਆ ਹੈ। ਧੰਨ ਗੁਰੂ ਦਸਵੇਂ ਪਾਤਸ਼ਾਹ ਅੱਜ ਅਰਦਾਸ ਕੀਤੀ ਹੈ, ਅਰਦਾਸ ਕਰਕੇ ਕਿਹਾ ਹੈ ਪਰਮੇਸ਼ਰ ਅਕਾਲ ਪੁਰਖ ਤੇਰੀ ਅਮਾਨਤ ਅੱਜ ਅੱਧੀ ਅਦਾ ਹੋਈ ਹੈ, ਸ਼ੁਕਰ ਹੈ ਤੇਰੀ ਕਿਰਪਾ ਦੇ ਨਾਲ ਇਹ ਸਿਰੋਂ ਭਾਰ ਲੱਥਾ ਹੈ, ਕਿਰਪਾ ਕਰੀ ਅੱਜ 8 ਪੋਹ ਹੈ 13 ਪੋਹ ਵਾਲੇ ਦਿਨ ਛੋਟੇ ਸਾਹਿਬਜ਼ਾਦੇ ਵੀ ਨੀਂਹਾਂ ਵਿਚ ਚਿਣ ਕੇ ਇਹ ਖਾਲਸਾ ਪੰਥ ਦੀ ਨੀਂਹ ਨੂੰ ਪੱਕੀ ਕਰਕੇ ਤੇਰੇ ਚਰਨਾਂ ਚ ਸਹੀ ਸਲਾਮ ਤੇਰੀ ਅਮਾਨਤ ਤੇਰੇ ਚਰਨਾਂ ਚ ਪਹੁੰਚੇ ਮੈਂ ਸੁਰਖਰੂ ਹੋਵਾਂ। ਇਹ ਖਾਲਸਾ ਜੀ ਕਲਗੀਆਂ ਵਾਲੇ ਦੀ ਅਰਦਾਸ ਸਾਹਿਬਜ਼ਾਦਿਆਂ ਨੂੰ ਕੁਰਬਾਨ ਕਰਕੇ ਇਹਦਾ ਨਾਮ ਹੈ ਆਸ਼ਕੀ। ਇਸ ਪ੍ਰਕਾਰ ਖਾਲਸਾ ਜੀ ਉਸ ਪ੍ਰੇਮ ਦੇ ਵਿਚ ਉਸ ਇਸ਼ਕ ਦੇ ਵਿਚ ਆ ਕੇ ਹਜੂਰ ਸੱਚੇ ਪਾਤਸ਼ਾਹ ਨੇ ਵੈਰਾਗ ਦੇ ਵਿਚ ਆ ਕੇ ਸ਼ਬਦ ਉਚਾਰਿਆ ਸੀ। ਸਾਹਿਬਜ਼ਾਦਿਆਂ ਦੀਆਂ ਰੂਹਾਂ ਜਦੋਂ ਉੱਡੀਆਂ ਨੇ, ਛੋਟਿਆਂ ਦੀਆਂ ਚੱਲੀਆਂ ਸੱਚਖੰਡ ਨੂੰ ਫਤਿਹ ਗਜਾਈ ਕਲਗੀਆਂ ਵਾਲੇ ਨੂੰ, ਕਹਿਣ ਲੱਗੇ ਭਾਈ ਇੱਕ ਸਿਨੇਹਾ ਲਈ ਜਾਓ। ਕਹਿੰਦੇ ਦੱਸੋ ਜੀ। ਕਹਿੰਦੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਦ ਬਿਨ ਰੋਗ ਰਜਾਈਆਂ ਦੇ ਉੱਡਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸੈਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਪੱਠ ਖੇੜਿਆਂ ਦਾ ਰਹਿਣਾ। ਕਿਆ ਗੂੜਾ ਸੰਬੰਧ ਤੇ ਇਸ਼ਕ ਤੇ ਆਪਣਾ ਪ੍ਰੇਮ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਦੇ ਨਾਲ ਵਿਖਾਇਆ ਹੈ। ਇਹਦਾ ਨਾਮ ਹੈ ਇਸ਼ਕ, ਇਹਦਾ ਨਾਮ ਹੈ ਖਾਲਸਾ ਜੀ ਪ੍ਰੇਮ ਤੇ ਆਸ਼ਕੀ। ਸੋ ਆਸ਼ਕ ਆਸਾ ਬਾਹਰਾ ਮੂੰਹ ਮਨ ਵੱਡੀ ਆਸ। ਆਸ਼ਕ ਕਿਹੜਾ ਹੁੰਦਾ ਜਿਹੜੇ ਸੰਸਾਰ ਦੀਆਂ ਆਸਾਂ ਤੋਂ ਬਾਹਰਾ ਹੋਵੇ, ਸੰਸਾਰ ਦੀਆਂ ਆਸਾਂ ਨਾ ਹੋਣ ਜਿਹਨੂੰ, ਉਹਦਾ ਨਾਮ ਆਸ਼ਕ ਹੈ। ਮੂੰਹ ਮਨ ਵੱਡੀ ਆਸ, ਮੇਰੇ ਮਨ ਵਿਚ ਇਹ ਪਰਮੇਸ਼ਰ ਵੱਡੀ ਆਸ ਹੈ। ਉਹ ਕਿਹੜੀ ਆਸ? ਮੈਂ ਮਨ ਵੱਡੀ ਆਸ ਹਰੇ ਕਿਉਂ ਕਰ ਹਰ ਦਰਸ਼ਨ ਪਾਵਾਂ। ਇਹ ਸਭ ਤੋਂ ਵੱਡੀ ਆਸ ਇਹ ਹਰੀ, ਮੈਂ ਤੇਰੇ ਦਰਸ਼ਨ ਕਿਸ ਪ੍ਰਕਾਰ ਪ੍ਰਾਪਤ ਕਰ ਸਕਾਂ, ਉਹਦਾ ਨਾਮ ਆਸ਼ਕ ਹੈ। ਹਜੂਰ ਕਹਿੰਦੇ ਹਨ
ਵਿਸਰਿਆ ਜਿਨ ਨਾਮ
ਆਸਾ ਇਤਨੀ ਆਸਕ ਆਸ ਪੁਰ ਆਈ ਹੈ। ਹੇ ਪਰਮੇਸ਼ਰ, ਸੰਸਾਰ ਦੀਆਂ ਆਸਾਂ ਸਾਡੀਆਂ ਇਤੀ ਹੋ ਚੁੱਕੀਆਂ ਹਨ, ਮੁੱਕ ਚੁੱਕੀਆਂ ਹਨ। ਕੋਈ ਪੁਸਤਕ ਲਿਖ ਕੇ ਮਗਰੋਂ ਲਿਖਿਆ ਹੁੰਦਾ ਇਤੀ, ਭਾਵ ਸਮਾਪਤ ਹੋਇਆ ਹੈ। ਸੋ ਕਹਿੰਦੇ ਸੰਸਾਰ ਦੀਆਂ ਆਸਾਂ ਇਤੀ ਹੋ ਚੁੱਕੀਆਂ ਹਨ, ਹੁਣ ਤੁਹਾਡੇ ਮਿਲਣੀ ਕੇਵਲ ਇੱਕ ਇੱਛਾ ਹੈ, ਉਹਦਾ ਨਾਮ ਆਸ਼ਕ ਕਹੀਦਾ ਹੈ। ਚੌ ਬੋਲਿਆਂ ਵਿਚ ਹਜੂਰ ਨੇ ਫਰਮਾਇਆ ਹੈ
ਵਿਸਰਿਆ ਜਿਨ ਨਾਮ।
ਸੋ ਇਸ ਪ੍ਰਕਾਰ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਜੋ ਪਰਮੇਸ਼ਰ ਦੇ ਦੀਦਾਰ ਦਰਸ਼ਨਾਂ ਦੇ ਰੰਗ ਪ੍ਰੇਮ ਦੇ ਇਸ਼ਕ ਦੇ ਵਿਚ ਜਿਨ੍ਹਾਂ ਦੇ ਮਨ ਰੰਗੇ ਹੋਏ ਹਨ ਖੁਦਾ ਦੇ ਦਰਸ਼ਨਾਂ ਦੇ ਵਿਚ, ਉਹਨਾਂ ਦਾ ਨਾਮ ਸੱਚੇ ਆਸ਼ਕ ਹੈ।
ਵਿਸਰਿਆ ਜਿਨ ਨਾਮ,
ਤੇ ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਹੀ ਭੁੱਲ ਚੁੱਕਾ, ਚੇਤੇ ਨੀ ਕਰੇ ਆਇਆ,
ਤੇ ਭੋਏ ਭਾਰਤੀਏ।
ਉਹ ਤਾਂ ਧਰਤੀ ਤੇ ਭਾਰ ਬਣ ਕੇ, ਭਾਰੂ ਹੋ ਕਰਕੇ ਧਰਤੀ ਨੂੰ ਵੀ ਨਿਗਰ ਚਲੋ ਰਸਾਤਲ ਟੋਆ ਨਰਕਾਂ ਨੂੰ ਲਿਜਾਣ ਦਾ ਕਾਰਨ ਬਣ ਰਹੇ ਹਨ। ਧਰਤੀ ਤੇ ਕੇਵਲ ਭਾਰ ਹੀ ਐਵੇਂ ਤੁਰੇ ਫਿਰਦੇ ਹਨ, ਰਾਮ ਦੇ ਕੇ ਕਹਿੰਦੇ ਹਨ
ਆਪ ਲੀਏ ਲੜ ਲਾਏ।
ਆਪ ਪਰਮੇਸ਼ਰ ਨੇ ਆਪਣੇ ਸਾਲ ਸੰਗਤ ਰੂਪੀ ਲੜ, ਆਪਣੇ ਸ਼ਰਮ ਰੂਪੀ ਲੜ, ਆਪਣੇ ਸਿੱਖੀ ਰੂਪੀ ਲੜ, ਆਪਣੇ ਉਪਦੇਸ਼ ਰੂਪੀ ਪੱਲੇ ਵਿੱਚ ਉਹ ਲਾ ਲੈ ਹਨ,
ਦਰ ਦਰਵੇਸ਼ ਸੇ
ਆਪਣੇ ਸਿੱਖੀ ਰੂਪੀ ਲੜ ਵਿੱਚ ਲਾ ਲੈ ਹਨ, ਦਰ ਦਰਵੇਸ਼ ਸੇ। ਉਹ ਪਰਮੇਸ਼ਰ ਦੇ ਦਰ ਦੇ ਵਿੱਚ ਅਵੇਸ਼ ਪ੍ਰਵੇਸ਼ ਹੋਣ ਵਾਲੇ ਸਿੱਖ ਤਿਗ ਜੀਵਨ ਤਿਗ ਵੇਸ਼, ਨਿਰਲਾ ਨਿਰਲਾ ਕੋਈ ਦਰਵੇਸ਼ ਹੈ, ਥੀਓ ਪਵਾਹੀ ਦੱਬ ਜੇ ਸਾਈ ਲੋੜ ਹੈ ਸਭ। ਇੱਕ ਛਿਜਾ ਹੈ ਵਿਆਹ ਲਤਾੜੀਆ, ਤਾਂ ਸਾਈ ਦਾ ਦਰ ਵਾੜੀਆ, ਤਾਂ ਪਰਮੇਸ਼ਰ ਦੇ ਦਰਵਾਜ਼ੇ ਚ ਤਾਂ ਪ੍ਰਵੇਸ਼ ਹੋ ਸਕੇਗਾ ਜੇ ਰਸਤੇ ਦੀ ਦੱਬ ਬਣ ਜਾ। ਇੱਕ ਵੱਡੇ ਦੂਸਰਾ ਕੁੱਟ ਭੰਨ ਕੇ ਤੈਨੂੰ ਚੰਗੀ ਤਰ੍ਹਾਂ ਤੇਰੀ ਸਫ਼ ਬਣਾਵੇ, ਫਿਰ ਸਫ਼ ਬਣ ਕੇ ਫਿਰ ਪਰਮੇਸ਼ਰ ਦੇ ਦਰਵਾਜ਼ੇ ਵਿਚ ਅੰਦਰ ਪ੍ਰਵੇਸ਼ ਹੋਣ ਵਾਲਾ ਤਾਂ ਬਣੇਗਾ। ਕਿਵੇਂ ਕੋਈ ਕਰੀ ਜਾਵੇ, ਨਹੀਂ ਕਿਸੇ ਪ੍ਰਕਾਰ ਦੀ ਹੈਂਕੜ ਤੇ ਮਾਣ। ਹਜੂਰ ਕਹਿੰਦੇ ਹਨ ਉਹ ਪਰਮੇਸ਼ਰ ਦੇ ਦਰਗਾਹ ਦੇ ਵਿਚ ਪ੍ਰਵੇਸ਼ ਹੋਣ ਵਾਲੇ, ਪਰਮੇਸ਼ਰ ਦੇ ਦਰ ਦੇ ਉਹ ਦਰਵੇਸ਼ ਹਨ ਉਹਨਾਂ ਨੂੰ ਆਪਣੇ ਲੜ ਵਿੱਚ ਪਰਮੇਸ਼ਰ ਨੇ ਲਾ ਲਿਆ ਹੈ।
ਧੰਨ ਜਣੇ ਦੀ ਮਾਂ,
ਖਾਲਸਾ ਜੀ ਉਹਨਾਂ ਦੀ ਧੰਨ ਹੈ, ਉਹਨਾਂ ਨੂੰ ਜਣਨ ਵਾਲੀ ਮਾਤਾ,
ਆਏ ਸਫਲ ਸੇ,
ਉਹਨਾਂ ਦਾ ਸੰਸਾਰ ਵਿੱਚ ਆਇਆ ਹੋਇਆ ਸਫਲਾ ਹੈ, ਬਾਕੀਆਂ ਦਾ ਨਿਸਫਲ ਹੈ। ਉਹਨਾਂ ਦੀ ਮਾਂ ਧੰਨ ਹੈ ਜਣਨ ਵਾਲੀ, ਖਾਲਸਾ ਜੀ ਧੰਨ ਫਰੀਦ ਦੀ ਮਾਂ ਜਣਨ ਵਾਲੀ, ਜਣਿਆ ਪੁੱਤਰ ਛੋਟੇ ਹੁੰਦੇ ਤੋਂ ਲੈ ਕੇ ਖਿਆਲ ਆਇਆ ਇਹਨੂੰ ਖੁਦਾ ਦੀ ਇਬਾਦਤ ਵਿੱਚ ਲਾਉਣਾ ਹੈ। ਸੋ ਕਹਿਣ ਲੱਗੀ, ਹੇ ਪੁੱਤਰ ਨਮਾਜ਼ ਪੜਿਆ ਕਰ, ਬੱਚੇ ਦਾ ਸੁਭਾਅ ਹੁੰਦਾ ਮਾਂ ਕੀ ਮਿਲੂਗਾ, ਪੁੱਤਰ ਤੈਨੂੰ ਸ਼ੱਕਰ ਮਿਲਿਆ ਕਰੇਗੀ, ਸ਼ੱਕਰ ਮਿੱਠੀ ਖਾਣ ਵਾਲੀ, ਚੰਗਾ ਮਾਂ ਜੇ ਤਾਂ ਅੱਜ ਮਿਲੀ ਤਾਂ ਫਿਰ ਮੈਂ ਨਮਾਜ਼ ਪੜਾਂਗਾ ਕੱਲ ਨੂੰ। ਸਿਆਣੀ ਮਾਂ ਨੇ ਛੋਟੀ ਜਿਹੀ ਪੁੜੀ ਬੰਨ ਕੇ ਮਸੱਲੇ ਥੱਲੇ ਰੱਖ ਦਿੱਤੀ, ਨਮਾਜ਼ ਪੜ ਕੇ ਹਟਿਆ ਪੁੱਤਰ, ਲੈ ਪੁੱਤਰ ਵੇਖ ਖੁਦਾ ਨੇ ਭੇਜੀ ਆ, ਉੱਤੋਂ ਆਈ ਹੈ ਖੁਦਾ ਕੋਲੋਂ, ਰੱਜ ਕੇ ਖਾ ਲਈ, ਸ਼ੱਕਰ ਖਾਣ ਦਾ ਸੁਭਾਅ ਸੀ। ਕਹਿੰਦੇ ਮਾਂ ਚ ਕੱਲ ਨੂੰ ਮੈਂ ਪੜੂੰਗਾ, ਅਗਲੇ ਦਿਨ ਵੀ ਪੜਾਈ, ਅਗਲੇ ਦਿਨ ਬਾਹਲੀ ਰੱਖੀ, ਵੇਖ ਖੁਦਾ ਤੇਰੇ ਤੇ ਅੱਗੇ ਨਾਲ ਬਾਹਲਾ ਪ੍ਰਸੰਨ ਹੈ, ਬਾਹਲੀ ਸ਼ੱਕਰ ਦਿੱਤੀ ਹੈ, ਰੱਜ ਕੇ ਖਾ ਰਿਹਾ, ਨਮਾਜ਼ ਪੜਨ ਵਿਚ ਲਾ ਦਿੱਤਾ ਹੈ। ਇਕ ਦਿਨ ਮਾਤਾ ਨੂੰ ਚੇਤਾ ਭੁੱਲ ਗਿਆ ਚਿੰਚੇਤ, ਨਮਾਜ਼ ਪੜਨ ਲੱਗ ਪਿਆ ਫਰੀਦ, ਕਹਿਣ ਲੱਗੀ ਜੇ ਹੁਣ ਲਿਜਾ ਕੇ ਰੱਖੀ ਤਾਂ ਪਿਛਲਾ ਪੜਦਾ ਵੀ ਉਗੜ ਜੂ, ਜੇ ਅੱਜ ਨਾ ਰੱਖੀ ਤਾਂ ਫਿਰ ਵੀ ਅੱਜ ਕੀ ਬਣੇ, ਅੱਜ ਖੁਦਾ ਨੂੰ ਚੇਤਾ ਭੁੱਲਣਾ ਵੀ ਨਹੀਂ ਬਣਦਾ, ਇਹ ਹੁਣ ਕਿਤੇ ਨੇ ਜਾਣੀ ਸਿਆਣਾ ਵੀ ਬਣ ਚੁੱਕਾ, ਇਹਦਾ ਸਿਦਕ ਨਾ ਡੋਲ ਜਾਂਦਾ ਹੋਵੇ। ਉਸ ਵੇਲੇ ਇਹ ਚਿੰਤਾ ਵਿਚ ਹੀ ਪਈ ਹੋਈ ਸੀ, ਪਰ ਤੁਹਾਨੂੰ ਖੁਦਾ ਜਿਹਨੂੰ ਰੋਜ਼ ਯਾਦ ਕਰਦਾ ਸੀ ਤੇ ਮਾਈ ਯਾਦ ਕਰਾਉਣਾ ਚਾਹੁੰਦੇ ਸੀ, ਉਹ ਕੋਈ ਦੂਰ ਤਾਂ ਹੈ ਨਹੀਂ ਸੀ। ਦਿਲ ਮੈਂ ਖੋਜ ਦਿਲੈ ਦਿਲ ਖੋਜਿਓ, ਇਹੀ ਠੌਰ ਮੁਕੰਮ, ਦਿਲ ਦੇ ਵਿਚ ਪਾਲ ਲਈਏ, ਦਿਲਾਂ ਦਾ ਦਿਲ ਰੂਪ ਜੋ ਹੈ ਫਿਰਦੇ ਰੂਪੀ ਅਸਥਾਨ ਵਿਚੋਂ ਬੈਠਾ ਹੋਇਆ। ਇਸ ਪ੍ਰਕਾਰ ਸੁਣ ਲਈ ਖੁਦਾ ਨੇ ਇਹ ਬੇਨਤੀ, ਸਾਰੇ ਮਸੱਲੇ ਥੱਲੇ ਅੱਜ ਬਾਹਲੀ ਸ਼ੱਕਰ ਵਿਛਾ ਸੀ, ਜਦੋਂ ਵੇਖਿਆ ਮਸੱਲਾ ਚੁੱਕਿਆ ਸ਼ੱਕਰ ਹੀ ਸ਼ੱਕਰ, ਜਿਉਂ ਖਾਣ ਲੱਗਾ ਫਰੀਦ ਮੂੰਹ ਮੁੜ ਗਿਆ, ਮਾਂ ਹੁਣ ਨੀ ਖਾਇਆ ਕਰਨੀ, ਮੂੰਹ ਮੁੜ ਗਿਆ ਹੈ। ਕਹਿੰਦੇ ਚੰਗਾ ਹੋਇਆ ਪੁੱਤਰ, ਸ਼ੁਕਰ ਹੈ। ਸੋ ਫਿਰ ਖਾਲਸਾ ਜੀ ਬਾਹਰ ਤਪੱਸਿਆ ਕਰਨ ਜਾਣਾ, 12 ਸਾਲ ਬਾਅਦ ਆਇਆ, ਪੁੱਤਰ ਕੀ ਖਾਂਦਾ ਰਿਹਾ ਹੈ? ਮਾਈ ਬਿਰਸ਼ ਦੀਆਂ ਟਾਹਣੀਆਂ ਨਾਲੋਂ ਪੱਤਰ ਭਰੂ ਕੇ ਖਾਂਦਾ ਰਿਹਾ ਹਾਂ, ਲਿਆ ਮੈਂ ਤੇਰੇ ਕੇਸ ਵੇਖਾਂ, ਕੇਸਾਂ ਵਿਚ ਜੂਆਂ ਪੈ ਚੁੱਕੀਆਂ ਸਨ, ਬੜਾ ਸਮਾਂ ਹੋ ਚੁੱਕਾ ਸੀ, ਉਥੇ ਕਿਹੜਾ ਦਹੀਂ ਤੇ ਲੱਸੀਆਂ ਤੇ ਤੇਲ ਤੇ ਘਿਓ ਸੀ ਲਾਉਣ ਨੂੰ, ਆਬਾਦਤ ਕਰ ਰਿਹਾ ਸੀ। ਸੋ ਸਿਆਣੀ ਮਾਂ ਨੇ ਅੱਜ ਅਨੋਖੇ ਕੇਸਾਂ ਨੂੰ ਖਾਲਸਾ ਜੀ ਇਸ਼ਨਾਨ ਕਰਵਾਇਆ ਹੈ, ਇਸ਼ਨਾਨ ਕਰਾ ਕੇ ਜਿਹੜੀਆਂ ਲੀਖਾਂ ਪਈਆਂ ਸੀ ਛੋਟੀਆਂ ਛੋਟੀਆਂ, ਉਹਨੂੰ ਚੁਟਕੀ ਦੇ ਨਾਲ ਖਿੱਚਦੀ ਹੈ ਜਰਾ ਨੱਪ ਕੇ ਉਂਗਲਾਂ ਨੂੰ। ਉਹ ਭਗਤ ਫਰੀਦ ਕੇਸਾਂ ਨੂੰ ਦੁੱਖ ਹੋਣ ਤੋਂ ਸੀ ਸੀ ਕਰਨ ਲੱਗਾ। ਮਾਂ ਪੁੱਛਦੀ ਹੈ, ਪੁੱਤਰ ਕੀ ਕਾਰਨ ਹੈ? ਕਹਿੰਦੇ ਮਾਂ ਦਰਦ ਹੁੰਦੀ ਹੈ। ਕਹਿੰਦੇ ਪੁੱਤਰ ਉਹ ਜਿਨ੍ਹਾਂ ਬਿਰਖਾਂ ਦੀਆਂ ਟਾਹਣੀਆਂ ਨਾਲੋਂ ਸੈਂਕੜੇ ਪੱਤੇ ਲਾ ਲਾ ਕੇ ਖਾ ਗਏ, ਉਹਨਾਂ ਨੂੰ ਕੋਈ ਵੀ ਦੁੱਖ ਨਾ ਹੋਇਆ ਹੋ? ਚੰਗਾ ਮਾਤਾ, ਐਦੋ ਅਗਾਂਹ ਮੈਂ ਡਿੱਗੇ ਹੋਏ ਫਲ ਖਾਵਾਂਗਾ, ਉਹਨਾਂ ਪੱਤਿਆਂ ਨੂੰ ਵੀ ਨਹੀਂ ਤੋੜਾਂਗਾ। ਉਹ ਖਾਲਸਾ ਜੀ ਸਿਆਣੀ ਮਾਂ, ਸਾਢੇ ਕੁ ਪਹਿਲਾਂ 2.5 ਮਾਵਾਂ ਸੰਸਾਰ ਵਿਚ ਮੰਨੀਆਂ ਨੇ ਅਸਲ, ਜਾਂ 3.5 ਮਾਵਾਂ ਕਹਿ ਲਓ। ਇੱਕ ਤਾਂ ਸੀ ਨਾ ਮਾਂ ਜਿਹਨੇ ਕਿਹਾ ਸੀ ਪੁੱਤਰ ਲਕਸ਼ਮਣ ਜੀ ਆਪਣੇ ਸ੍ਰੀ ਰਾਮ ਚੰਦਰ ਜੀ ਦੇ ਨਾਲ ਜਾਣਾ ਹੈ, ਸੀਤਾ ਜੀ ਨੂੰ ਮਾਤਾ ਰੂਪ ਕਰਕੇ ਸਮਝਣਾ ਤੇ ਸ੍ਰੀ ਰਾਮ ਚੰਦਰ ਜੀ ਨੂੰ ਵੱਡੇ ਭਰਾ ਤਾਂ ਨਹੀਂ ਸਮਝਣਾ, ਅਵਤਾਰ ਰੂਪ ਸਮਝ ਕੇ ਆਗਿਆ ਵਿਚ ਰਹੀ। ਸਤ ਬਚਨ ਮਾਤਾ ਜੀ ਇਹ ਤੇ ਭਗਤ ਫਰੀਦ ਦੇ ਮਾਤਾ ਜੀ ਕਿਹਾ ਸੀ ਪੁੱਤਰ ਇਬਾਦਤ ਵਿਚ ਜੁੜ, ਸਿਮਰਨ ਵਿਚ ਜੁੜ, ਤਾਂ ਤੇਰੇ ਤੇ ਬਖਸ਼ਿਸ਼ ਹੋਵੇਗੀ। ਤੇ ਇਕ ਖਾਲਸਾ ਜੀ ਮਾਂ ਹੈ ਆਪਣੇ ਦੀ ਧਰੂ ਦੀ ਮਾਂ ਜਿਹੜੀ ਸੀ ਪਹਿਲਾਂ, ਉਹ ਪਹਿਲੀ ਮਾਂ ਗਿਣੀ ਗਈ ਹੈ। ਜਦੋਂ ਧਰੂ ਨੂੰ ਉਹ ਤਾਨ ਪਾਦ ਰਾਜੇ ਪਿਤਾ ਦੀ ਗੋਦ ਵਿਚ ਬਾਹੋਂ ਖੇਡਦਾ ਹਾਸਾ ਆਇਆ, ਉਸ ਵੇਲੇ ਜਦੋਂ ਵੇਖ ਲਿਆ ਨਾ ਇਹਨੇ ਬਨੀਤਾ ਨੇ, ਉਹ ਵੇਖ ਕੇ ਆ ਕੇ ਬੜੀ ਨਾਰਾਜ਼ਗੀ ਨਾਲ ਆਈ, ਜਿਹੜੀ ਮਤੇਰੀ ਮਾਂ ਸੀ, ਚੰਡਾ ਮਾਰੀਆਂ, ਬਾਹ ਫੜ ਕੇ ਗੋਦ ਵਿਚੋਂ ਕੱਢ ਕੇ ਬਾਹਰ ਤੇ ਗੁੱਸੇ ਹੋਣ ਲੱਗੀ। ਕਹਿੰਦੀ ਅੱਜ ਤੂੰ ਪਿਤਾ ਦੀ ਗੋਦ ਵਿਚ ਬੈਠਣ ਦਾ ਸੋ ਮਾਣ ਕਰਦਾ ਹੈ, ਕੱਲ ਨੂੰ ਫਿਰ ਕਿਤੇ ਰਾਜ ਭਾਗ ਦਾ ਮਾਲਕ ਬਣਦਾ ਵੀ ਕਿਸੇ ਪ੍ਰਕਾਰ ਤੂੰ ਯਤਨ ਨਾ ਕਰੀ, ਇਸ ਵਾਸਤੇ ਬਾਹਰ ਨਿਕਲ, ਜੇ ਰਾਜ ਭਾਗ ਦਾ ਮਾਲਕ ਬਣਨਾ ਤਾਂ ਮੇਰੀ ਕੁੱਖ ਥਾਣੀ ਜਨਮ ਲੈ। ਦਸਕਾਰੇ ਮਾਰਦਾ ਘਰ ਆਇਆ, ਤਰੂ ਹਾਸਾ ਕਰ ਆਇਆ, ਕਰ ਪਿਆਰ ਪਿਓ ਕੁੱਛੜ ਲੀਤਾ, ਸੋ ਇਸ ਪ੍ਰਕਾਰ ਬਾਹੋਂ ਪਗੜੇ ਉਠਾ ਲਿਆ, ਮਨ ਵਿਚ ਰੋਸ ਮਤਰੇਈ ਕੀਤਾ, ਡੁੱਡੋ ਲਿੱਕਾ ਮਾਂ ਪੁੱਛਿਆ, ਦਸਕਾਰੇ ਮਾਰਦਾ ਹੌਕੇ ਲੈਂਦਾ ਰੋਂਦਾ, ਪੁੱਛਣ ਲੱਗਾ ਮਾਂ ਨੂੰ तू सवाणी है कि सरीता तू सवाणी है मेरे प्यो नू व्याही आई हुई राणी है ते राजा मेरा नाना राजा है कि तू सरीता नाल गोली बन के आई है। कहिंदे कहण लगे नहीं पुत्र सवाणी है जन्म दी मैं जन्म तो लैके सवाणी है मैं तेरे नाने राजे दे घर पुत्री बनी सी ते मैं तेरे पिता राजे नू व्याही हुई आई है ते तेरे जन्म लैण तो मैं पटराणी कहाया सावाणी हां जन्म दी ते माता कारण की फिर कहिंदे नाम ना भगती कर्म दृढ़ता ना नाम जपया ना भगती कीती है ना निष्काम कर्मां नू दृढ़ कीता है। तिन्ने ही चीजां ने मन पापी होवे ते निष्काम कर्म विच जुड़ गए तां पाप छड जांदा है मन चंचल होवे उपासना विच जुड़ गए तां चंचलता ही छड जांदा है जे ब्रह्म ज्ञान दे विच लीन हो नाम जपिए तां ब्रह्म ज्ञान की प्राप्ति हुंदी है। तिन्ने चीजां कहिंदे पुत्र नहीं कीतियां नाम ना भगती कर्म दृढ़ता ना निष्काम कर्मां नू दृढ़ कीता ना भगती ना नाम जपिया। फिर माता किस उद्दम ते राज मिला शत्रु ते सब होवन मीता सियाणी मां ने यह नहीं कहा प्यो दे गल पै जा वढ कर तज सो की लगता प्यो तेरा आ मतरेई नू मार दे तेरा जिहड़ा भरा है दूसरा उत्तम इस मतरेई दे पेटों कला ही वह भी कला तू है सुते पै नू मार दे राज ले लै ਇਹ ਨਹੀਂ ਕਿਹਾ ਸਿਆਣੀ ਮਾਂ ਸੀ ਕਿਹਾ ਪੁੱਤਰ ਪਰਮੇਸ਼ਰ ਆਰਾਧੀ ਹੈ ਜਿੱਦੋਂ ਹੋਈ ਹੈ ਪਤਿਤ ਪੁਨੀਤਾ ਸੋ ਉਸ ਵੇ ਖਾਲਸਾ ਜੀ ਬਾਹਰ ਚੱਲਿਆ ਕਰਨ ਤਪ ਮਨ ਬੈਰਾਗੀ ਹੋਏ ਅਤੀਤਾ ਉਸ ਵੇਲੇ ਪੰਜਾਂ ਮਹੀਨਿਆਂ ਦੇ ਵਿੱਚ ਵਿੱਚ ਭਗਵਾਨ ਨੂੰ ਸਾਖਿਆਤ ਕਰ ਲਿਆ ਸੀ ਭਗਵਾਨ ਮਿਲੇ ਕਹਿਣ ਲੱਗੇ ਮੰਗ ਭਾਈ ਕੀ ਚਾਹੁੰਦਾ ਹੈ ਕਹਿੰਦੇ ਜੀ ਇੱਛਾ ਹੀ ਨਹੀਂ ਰਹੀ ਹੁਣ ਤੁਹਾਡੇ ਦਰਸ਼ਨਾਂ ਦੀ ਲੋੜ ਸੀ ਹੋ ਗਏ ਕਹਿੰਦੇ ਨਹੀਂ ਮਨਸਾ ਧਾਰ ਜੋ ਕਰਤੇ ਆਵ ਹੈ ਜੋ ਪਹਿਲਾਂ ਇੱਛਾ ਧਾਰ ਕੇ ਘਰੋਂ ਆਊ ਪਹਿਲਾਂ ਉਹ ਪੂਰੀ ਹੋਊ ਫਿਰ ਸਾਧ ਸੰਗ ਜਨਮ ਮਰਨ ਮਿਟਾਵੇ ਮਗਰ ਸੰਗਤ ਚ ਮਿਲ ਤੋਂ ਜੰਮਣ ਮਰਨ ਵੀ ਮਿਟਿਆ ਜਾਊ ਇਸ ਵਾਸਤੇ ਚੰਗਾ ਤੂੰ ਨਿਰਸ਼ਚਿਤ ਹੈ ਪਰ ਮੈਂ ਬਖਸ਼ਿਸ਼ ਕਰਦਾ ਹਾਂ ਭਗਵਾਨ ਨੇ 36,000 ਵਰਾ ਮੁਲਕ ਦਾ ਰਾਜ ਐਸਾ ਤੇ ਫਿਰ ਅਟਲ ਪਦਵੀ ਬਾਕੀ ਦੇ ਸਭ ਤਾਰਾ ਮੰਡਲ ਤੇ ਸੂਰਜ ਚੰਦ ਤੇਰੀਆਂ ਪਰਿਕਰਮਾ ਕਰਿਆ ਕਰਨਗੇ ਤੂੰ ਧਰੂ ਹੋ ਜਾ ਅਟਲ ਹੋ ਜਾ ਇਸਤਿਤ ਹੋ ਜਾ ਟਿਕ ਜਾ ਇਹ ਖਾਲਸਾ ਜੀ ਦਾਤ ਮਿਲੀ ਕਿੰਨੇ ਪ੍ਰੇਰਿਆ ਮਾਂ ਨੇ ਤੇ ਦੂਸਰਾ ਪ੍ਰੇਰਿਆ ਸੀ ਖਾਲਸਾ ਜੀ ਇਸੇ ਪ੍ਰਕਾਰ ਫਰੀਦ ਨੇ ਤੇ ਤੀਸਰਾ ਗੋਪੀ ਚੰਦ ਦੀ ਮਾਂ ਨੂੰ ਵੀ ਨਾਲ ਮੰਨਦੇ ਹਨ ਉਹਨੇ ਕਿਹਾ ਪੁੱਤਰ ਵਰਾਗ ਧਾਰਨਾ ਚਾਹੀਦਾ ਸੰਸਾਰ ਦੇ ਪਦਾਰਥ ਆਉਣ ਜਾਣ ਵਾਲੇ ਨੇ ਰਾਜ ਭਾਗ ਛੱਡ ਕੇ ਜਦੋਂ ਜੋਗ ਭੇਖ ਧਾਰ ਕੇ ਤੁਰਨ ਲੱਗਾ ਉਸ ਵੇਲੇ ਮਾਂ ਰੋ ਪਈ ਕਹਿਣ ਲੱਗੀ ਪਾਤਸ਼ਾਹ ਪੁੱਤਰ ਨੂੰ ਅੱਜ ਹੱਥੀਂ ਫਕੀਰ ਬਣਾ ਕੇ ਮੈਂ ਮੰਗਤਾ ਬਣਾ ਕੇ ਕੱਢਣ ਲੱਗੀ ਹਾਂ ਉਸ ਵੇਲੇ ਰੋ ਪਈ ਤਾਂ ਅੱਧੀ ਮਾਂ ਉਹ ਗਿਣੀ ਜਾਂਦੀ ਹੈ ਇਸ ਵਾਸਤੇ 3.5 ਮਾਵਾਂ ਜਾਂ 2.5 ਮਾਵਾਂ ਸੰਸਾਰ ਦੇ ਵਿੱਚ ਮੰਨੀਆਂ ਹਨ ਪਰ ਉਹਨਾਂ ਦੇ ਪੁੱਤਰ ਜਿਨ੍ਹਾਂ ਦੇ ਅੱਗੇ ਸਿਮਰਨ ਭਜਨ ਕਰਨ ਵਾਲੇ ਹਨ ਉਹ 3 ਧੰਨ ਜਿਹੜੇ ਦੀ ਮਾਓ ਸੋ ਉਹ ਗੁਰੂ ਕੇ ਪਿਆਰੇ ਨਾਨਕ ਜਨਨੀ ਧੰਨੀ ਮਾਂ ਹੈ ਮਹਾਰਾਜ ਕਹਿੰਦੇ ਧੰਨ ਹੈ ਉਹਨਾਂ ਦੀ ਮਾਤਾ ਜਾਣਨ ਵਾਲੀ ਜਿਹੜੇ ਭਗਤੀ ਦੇ ਵਿੱਚ ਜੁੜੇ ਹਨ ਤੇ ਉਹ ਦੂਜੀਆਂ ਮਾਵਾਂ ਵੀ ਹੈਗੀਆਂ ਨੇ ਨਾ ਜਿਹੜੀਆਂ ਕਿਹੋ ਜਿਹੀਆਂ ਬਾਲਮੀਕ ਦੀ ਮਾਂ ਜਿਹੜਾ ਪੀਲਾਂ ਦਾ ਲੜਕਾ ਰਾਹ ਮਾਰਿਆ ਕਰਦਾ ਡਾਕੂ ਇੱਕ ਦਿਨ ਇੱਕ ਬੰਦੇ ਨੂੰ ਮਾਰਿਆ ਉਹਦੀ ਜੇਬ ਦੇ ਵਿੱਚੋਂ 4 ਕੌਡਾਂ ਨਿਕਲੀਆਂ ਕੇਵਲ 4 ਕੌਡਾਂ ਅਫਸੋਸ ਕੀਤਾ ਮਨ ਵਿੱਚ ਉਹ ਬੰਦਾ ਮਾਰ ਕੇ ਇੰਨਾ ਪਾਰ ਕੀਤਾ ਮਿਲੀਆਂ 4 ਕੌਡਾਂ ਕੰਮ ਚੰਗਾ ਨਹੀਂ ਅੱਜ ਉਦਾਸ ਹੋ ਕੇ ਮਨ ਵਿਚ ਮੰਜੇ ਤੇ ਲੰਮਾ ਆ ਪਿਆ ਮਾਂ ਨੇ ਪੁੱਛਿਆ ਬਾਲਮੀਕ ਜੀ ਨੇ ਪੁੱਤਰ ਕੀ ਕਾਰਨ ਹੈ ਕਹਿਣ ਲੱਗੇ ਕੀ ਦੱਸਾਂ ਬੰਦਾ ਵੀ ਮਾਰਿਆ ਹੱਥੇ ਵੀ ਕੁਛ ਨਹੀਂ ਆਇਆ ਕਹਿੰਦੇ ਕੁਛ ਤਾਂ ਨਿਕਲਿਆ ਉਹ ਜੇਬ ਚੋਂ ਕਹਿੰਦੇ 4 ਕੌਡਾਂ ਨਿਕਲੀਆਂ ਕੀ ਨਿਕਲਣਾ ਮੈਂ ਏਡਾ ਪਾਪ ਕੀਤਾ ਬੜਾ ਦੁਖੀ ਹਾਂ ਕਹਿਣ ਲੱਗੇ ਲਿਆ ਫੜਾ ਮੈਨੂੰ 4 ਕੌਡਾਂ ਉਹ ਲੈ ਕੇ ਬਾਜ਼ਾਰ ਗਈ ਛੋਟੇ ਛੋਟੇ ਮੱਛੀਆਂ ਨੇ ਕਈ ਪੂ ਖਰੀਦ ਕੇ ਲਿਆਈ ਕਹਿਣ ਲੱਗੀ ਉੱਠ ਗਿਆ ਮੇਰਾ ਸ਼ੇਰ ਪੁੱਤ ਅਖੇ ਨਵੇਂ ਸ਼ੇਰ ਖਾਲਸਾ ਜੀ ਵੇਖ ਲੋ ਕਿਹੋ ਜੇ ਮਾਂ ਕਿਹੋ ਜਿਹੀ ਕਹਿਣ ਲੱਗੀ ਉੱਠ ਮੇਰਾ ਸ਼ੇਰ ਪੁੱਤਰ ਆ ਵੇਖ ਤੂੰ ਇੱਕ ਬੰਦੇ ਨੂੰ ਮਾਰ ਕੇ ਕਹਿੰਦਾ ਮੈਨੂੰ ਪਾਪ ਲੱਗਾ 4 ਕੌਡਾਂ ਦੇ ਵੱਟੇ ਆ ਕਿੰਨੇ ਪੂੰਗ ਆ ਗਏ ਨੇ ਉਹ ਕਿੰਨੇ ਜੀਵਾਂ ਨੂੰ ਉਹਨੇ ਮਾਰਿਆ ਉਹਨੂੰ ਕੋਈ ਪਾਪ ਨਹੀਂ ਲੱਗਾ ਤੈਨੂੰ ਕਿੱਥੋਂ ਲੱਗਣ ਲੱਗਾ ਫਿਰ ਖਾਲਸਾ ਜੀ ਸਾਵਧਾਨ ਕਰਕੇ ਬਾਹਰ ਤੋਰ ਦਿੱਤਾ ਫਿਰ ਦੁਬਾਰਾ ਗਿਆ ਅੱਗੇ ਰਿਖੀ ਮਿਲੇ ਹੁਣ ਚਿੱਤ ਤਾਂ ਢੱਠਾ ਹੋਇਆ ਸੀ ਨਾ ਕਹਿੰਦਾ ਅੱਜ ਹੁਣ ਬੰਦਾ ਮਾਰਿਆ ਨਹੀਂ ਕਰਨਾ ਪਹਿਲਾਂ ਤਲਾਸੀ ਲੈ ਕੇ ਫਿਰ ਮਾਰਿਆ ਕਰਾਂਗੇ ਰਿਖੀਆਂ ਦੇ ਮਿਲ ਤੋਂ ਕਹਿੰਦਾ ਵੀ ਲੀੜੇ ਲਾ ਦਿਓ ਕਹਿੰਦੇ ਕੀ ਕਰੇਗਾ ਸਾਡੇ ਲੀੜੇ ਕਹਿੰਦੇ ਮੈਂ ਘਰ ਵਾਲੀ ਨੂੰ ਦੇਊ ਮੈਂ ਪਿਓ ਨੂੰ ਦੇਊ ਮੈਂ ਮਾਂ ਨੂੰ ਦੇਊ ਮੈਂ ਬੱਚਿਆਂ ਨੂੰ ਦੇਊ ਕਹਿਣ ਲੱਗੇ ਵੀ ਸਾਡਾ ਤੇਰਾ ਪਰਣ ਰਿਹਾ, ਦਿਆਂਗੇ ਜ਼ਰੂਰ ਬੈਠੇ ਇੱਥੇ। ਜਾਂ ਪਹਿਲਾਂ ਪੁੱਛਿਆ ਤੇਰੇ ਪਾਪ ਦਾ ਭਾਗੀ ਵੀ ਕੋਈ ਹੋਵੇਗਾ? ਕਹਿੰਦੇ ਚੰਗਾ ਵੀ ਚੰਗੀ ਗੱਲ ਹੈ, ਮੈਂ ਪੁੱਛ ਆਉਂਦਾ ਹਾਂ। ਘਰ ਵਿੱਚ ਖਾਲਸਾ ਜੀ ਆਇਆ, ਆ ਕੇ ਜਦੋਂ ਪੁੱਛਿਆ ਭਾਈ ਗੁਰਦਾਸ ਜੀ ਕਹਿੰਦੇ ਨੇ ਕੋੜ ਮਾੜਾ ਚੌਖੰਨੀਆ ਕੋਏ ਨੇ ਕਿਸੇ ਹੀ ਕਰਦੇ ਝਾੜਾ। ਸਾਰਾ ਕੋੜਮਾ ਚਾਰ ਚੁਫੇਰੇ ਬਿਠਾ ਲਿਆ। ਜਦੋਂ ਪੁੱਛਿਆ ਸਾਰੇ ਝਗੜਾ ਕਰਨ ਲੱਗੇ, ਕਹਿੰਦੇ ਕੋਈ ਵੀ ਪਾਪਾਂ ਦਾ ਭਾਗੀ ਨਾ ਬਣੇ। ਘਰ ਵਾਲੀ ਕਹਿੰਦੀ ਮੈਨੂੰ ਲਾਵਾਂ ਨਾਲ ਵਿਆਹ ਕੇ ਲਿਆਇਆ, ਜਿੱਥੋਂ ਕਿੱਥੋਂ ਮਰਜ਼ੀ ਲਿਆ ਕੇ ਖਵਾ, ਮੈਂ ਘਰ ਬੈਠੀ ਹਾਂ, ਮੈਂ ਘਰ ਦਾ ਕੰਮ ਸੰਭਾਲਾਂਗੀ, ਬਾਹਰੋਂ ਖੱਟੀ ਕਮਾ ਕੇ ਤੂੰ ਲਿਆਉਂ ਪਾਪਾਂ ਦਾ ਭਾਗੀ ਤੂੰ। ਮਾਂ ਨੂੰ ਪੁੱਛਿਆ, ਮਾਂ ਕਹਿੰਦੀ ਪੁੱਤਰ 9 ਮਹੀਨੇ ਪੇਟ 'ਚ ਚੱਕਿਆ, ਤੇਰੇ ਛੋਟੇ ਹੁੰਦੇ ਦਾ ਗੰਦ ਪਿਸ਼ਾਬ ਸਾਫ਼ ਕਰਕੇ ਤੈਨੂੰ ਵੱਡਾ ਨੌਜਵਾਨ ਕੀਤਾ, ਹੁਣ ਮੈਂ ਬਿਰਧ ਹੋਈ ਹਾਂ, ਤੇਰਾ ਹੱਕ ਬਣਦਾ ਮੈਨੂੰ ਲਿਆ ਕੇ ਖਵਾ। ਪਿਓ ਨੇ ਵੀ ਇਹੋ ਉੱਤਰ ਦਿੱਤਾ। ਬੱਚੇ ਕਹਿਣ ਲੱਗੇ ਹਾਲੇ ਤਾਂ ਛੋਟੇ ਹਾਂ, ਸਾਨੂੰ ਜਵਾਨ ਤਾਂ ਬਣਾ ਲਿਆ, ਮਗਰੋਂ ਸਾਡੀ ਵਾਰੀ ਆਊ, ਅਸੀਂ ਤੈਨੂੰ ਸੰਭਾਲਾਂਗੇ। ਸੋ ਪਾਪਾਂ ਦੇ ਭਾਗੀ ਅਸੀਂ ਨਹੀਂ ਬਣਨਾ। ਸੋ ਉਸ ਵੇਲੇ ਖਾਲਸਾ ਜੀ ਵਿਚਾਰ ਮਨ ਵਿੱਚ ਆਈ ਹੋਵੇਗੀ, ਅਨਕਾਏ ਰਾਤੜਿਆ ਵਾਟ ਦੁਹੇਲੀ ਰਾਮ, ਪਾਪ ਕਮਾਉਂਦਿਆ ਤੇਰਾ ਕੋਏ ਨਾ ਬੇਲੀ ਰਾਮ, ਕੋਏ ਨਾ ਬੇਲੀ ਹੋਏ ਤੇਰਾ ਸਦਾ ਪਛੋਤਾਵਹੇ। ਇਸ ਪ੍ਰਕਾਰ ਨਿਸ਼ਚਾ ਕਰਕੇ ਜਾ ਕੇ ਚਰਨੀ ਪਿਆ। ਫਿਰ ਖਾਲਸਾ ਜੀ ਮਰਾ ਮਰਾ ਦਾ ਉਪਦੇਸ਼ ਦੇ ਕੇ ਸੋ ਇਹਨੂੰ ਨਿਹਾਲ ਕੀਤਾ ਸੀ, ਮਰਾ ਮਰਾਮ ਰਾਮ ਰਾਮ ਆਪੇ ਹੀ ਹੋ ਜਾਣਾ ਮਰਾ ਤੋਂ। ਫਿਰ ਖਾਲਸਾ ਜੀ ਇਹ ਚੜ੍ਹਦੀ ਕਲਾ ਵਾਲਾ ਹੋਇਆ, ਉਹ ਮਾਂ ਜਿਹਨੇ ਉਲਟਾ ਖਾਲਸਾ ਜੀ ਪਾਪਾਂ ਵੱਲ ਪ੍ਰੇਰਿਆ, ਉਹ ਧਨ ਜੜਨ ਵਾਲੀ ਨਹੀਂ। ਕਹਿੰਦੇ ਨੇ ਚੋਰ ਨੂੰ ਨਹੀਂ ਮਾਰਨਾ ਚਾਹੀਦਾ, ਆਮ ਕਹਾਵਤ ਹੈ ਦੁਨੀਆਂ ਦੀ, ਕਹਿੰਦੇ ਚੋਰ ਦੀ ਮਾਂ ਨੂੰ ਮਾਰੋ, ਹੋਰ ਨਾ ਕੋਈ ਚੋਰ ਜਣ ਦਿੰਦੀ ਹੋਵੇ। ਤੁਲਸੀ ਜੀ ਕਹਿੰਦੇ ਨੇ, ਕਹਿੰਦੇ ਜਨਨੀ ਜਨਨ ਤਾਂ ਭਗਤ ਜਾਣ, ਕਹਿ ਦਾਤਾ ਕਹਿ ਸੂਰ। ਮਾਤਾ ਨੂੰ ਚਾਹੀਦਾ ਜੇ ਜਾਣਨਾ ਹੈ ਤਾਂ ਭਗਤ ਜਣੇ, ਭਗਤ ਪੈਦਾ ਕਰੇ, ਨਹੀਂ ਤਾਂ ਦਾਤਾ ਹੋਵੇ ਦਾਨ ਦੇਣ ਵਾਲਾ, ਨਹੀਂ ਤਾਂ ਸੂਰਮਾ ਜ਼ਰੂਰ ਹੋਵੇ। ਜੇ ਤਿੰਨਾਂ ਗੁਣਾਂ ਵਿੱਚੋਂ ਕੋਈ ਵੀ ਨਹੀਂ ਨਹਿਣ ਤਾਂ ਜਨਨੀ ਬਾਂਝ ਰਹਿ, ਉਹਨੂੰ ਬੰਝਿਆ ਹੀ ਰਹਿਣਾ ਚਾਹੀਦਾ, ਪੁੱਤਰ ਜੰਮੇ ਹੀ ਨਾ ਕੋਈ ਉਹਦੀ ਪੇਟੋਂ, ਕਹਾਂ ਗਵਾਵਾ ਨੂਰ। ਇਸ ਪ੍ਰਕਾਰ ਇਹ ਬਚਨ ਕਹੇ ਹਨ ਤੁਲਸੀ ਨੇ। ਸੋ ਭਗਤ ਫਰੀਦ ਜੀ ਕਹਿ ਰਹੇ ਹਨ ਚੰਗੀਆਂ ਮਾਵਾਂ ਦੇ ਬਾਰੇ, ਚੰਗੇ ਪੁੱਤਰਾਂ ਬਾਰੇ,
ਤਿੰਨ ਧਨ ਜਣੇ ਦੀ ਮਾਂ,
ਉਹਨਾਂ ਦੀ ਧਨ ਹੈ ਐਸੀ ਮਾਂ ਜਣਨ ਵਾਲੀ,
ਆਏ ਸਫਲ ਸੇ।
ਉਹ ਖਾਲਸਾ ਜੀ ਆਏ ਹੋਏ ਸੰਸਾਰ ਵਿੱਚ ਸਫਲੇ ਹਨ, ਉਹਨਾਂ ਦਾ ਆਉਣਾ ਸਫਲਾ ਹੈ। ਉਹ ਤਾਂ ਗੁਰੂ ਕੇ ਪਿਆਰੇ, ਅਬਜ ਸੰਗ ਮਿਟੰਤ ਸਤ ਪੁੱਤਰ ਹੈ, ਸਿਮਰਤਬ ਹਿਰਦੈ ਗੁਰਮੰਤਰਣ ਹੈ, 5ਵੇਂ ਪਾਤਸ਼ਾਹ ਸਹਿਜ ਕਿਰਤੀ ਵਿੱਚ ਫਰਮਾਉਂਦੇ ਹਨ। ਸੋ ਉਹ ਗੁਰੂ ਕੇ ਪਿਆਰੇ ਸਿਮਰਨ ਭਜਨ ਕਰਕੇ ਆਪਣੀਆਂ ਕੁਲਾਂ ਨੂੰ ਲੱਗਾ ਹੋਇਆ ਕਲੰਕ ਵੀ ਖਾਲਸਾ ਜੀ ਅਬਜ ਸੰਗ ਮਿਟੰਤ, ਉਹ ਨਿੰਦਿਆ ਤੇ ਕੁਲ ਨੂੰ ਕਲੰਕ ਲੱਗਾ ਹੋਇਆ ਮਿਟਾ ਦਿੰਦੇ ਹਨ। ਕਿਵੇਂ? ਸਿਮਰਤਬ ਹਿਰਦੈ ਗੁਰਮੰਤਰਣ ਹੈ, ਗੁਰੂ ਕੇ ਮੰਤਰ ਦਾ ਸਿਮਰਨ ਹਿਰਦੇ ਵਿੱਚ ਕਰਕੇ ਖਾਲਸਾ ਜੀ ਉਹ ਗੁਰੂ ਕੇ ਪਿਆਰੇ ਆਪਣੀਆਂ ਕੁਲਾਂ ਨੂੰ ਲੱਗੇ ਹੋਏ ਕਲੰਕ ਵੀ ਲਾ ਦਿੰਦੇ ਹਨ, ਉਹਨਾਂ ਦਾ ਆਉਣਾ ਸਫਲਾ ਹੈ। ਜਿਹੜੇ ਖਾਲਸਾ ਜੀ ਤਨ 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 ਜਾਣੇ ਆਇਆ, ਜਿਸ ਪ੍ਰਸਾਦ ਸਭ ਜਗਤ ਸਰਾਇਆ, ਜਨ ਆਵਨ ਕਾ ਇਹ ਸੁਆਹੋ, ਜਨ ਕਾ ਸੰਗ ਚਿਤ ਆਵਾ ਨਾਓ। ਆਇਆ ਸਫਲ ਤਾਹੂ ਕੋ ਗਣੀਐ, ਜਾਸ ਰਸਨ ਹਰ ਹਰ ਜਸ ਭਣੀਐ, ਆਏ ਬਸੈ ਸਾਧੂ ਕਾ ਸੰਗੇ, ਅੰਦਰ ਨਾਮ ਧਿਆਵੈ ਰੰਗੇ, ਆਵਤ ਸੋ ਜਨ ਨਾਮਾ ਰਾਤਾ, ਜਨ ਕੋ ਦਇਆ ਮਾਇਆ ਵਿਧਾਤਾ, ਏਕ ਹੈ ਆਮਨ ਫਿਰ ਜੋਨ ਨਾ ਆਇਆ, ਨਾਨਕ ਹਰ ਕੈ ਦਰਸ ਸਮਾਇਆ। ਉਹ ਇੱਕੇ ਵਾਰੀ ਖਾਲਸਾ ਜੀ ਸੰਸਾਰ ਵਿੱਚ ਆਇਆ ਹੈ, ਦੁਬਾਰਾ ਉਹਨੂੰ ਜੰਮ ਕੇ ਨਹੀਂ ਆਉਣਾ ਪਵੇਗਾ, ਉਹਨਾਂ ਦਾ ਆਇਆ ਹੋਇਆ ਸਫਲਾ ਹੈ। ਸੋ ਗੁਰੂ ਕੇ ਪਿਆਰੇ ਭਾਗ ਛੜੇ ਹਰ ਸੰਤ ਤੁਮਾਰੇ, ਜਿਨ ਕਰ ਤਨ ਹਰ ਨਾਮਾ, ਪ੍ਰਮਾਣ ਗਣੀ ਸੇ ਇਹ ਆਏ ਸਫਲ ਤਿਨਾ ਕੇ ਕੰਮ। ਉਹਨਾਂ ਦੇ ਕਾਰਜ ਸਫਲੇ ਗੁਰੂ ਕੇ ਪਿਆਰੇ ਦੇ ਹਨ, ਜਿਹੜੇ ਇਸ ਪ੍ਰਕਾਰ ਸਿਮਰਨ ਭਜਨ ਵਾਲੇ ਆਏ ਹਨ।
ਪਰਬਤ ਗਾਰਿਆ ਪਾਰ,
ਇਹ ਪਰਮੇਸ਼ਰ ਸਾਰਿਆਂ ਦੀ ਪਰਵਰਿਸ਼ ਕਰਨ ਦੀ ਡਿਊਟੀ ਨੂੰ ਗਾਰ ਪਕੜਨ ਵਾਲਾ ਹੈ। ਸਾਰਿਆਂ ਦਾ ਪਰਵਰਦਗਾਰ ਅੱਖਰ ਹੁੰਦਾ, ਪਰਵਤਗਾਰ ਵੀ ਉਸੇ ਦਾ ਵਾਚਕ ਹੈ। ਸੋ ਪਰਵਤਗਾਰ ਸਾਰਿਆਂ ਦੀ ਪ੍ਰਤਪਾਲਾ ਕਰਨ ਵਾਲਾ ਹੈ, ਅਪਾਰ ਪ੍ਰਕਿਰਤੀ ਦੇ ਪਾਲਾਵਾਰ ਤੁਰੈਤ ਹੈ, ਅਗਮ ਮਨ ਦੀ ਗਮਤਾ ਤੋਂ ਪਰੇ ਹੈ, ਮਨ ਦੇ ਸੰਕਲਪ ਵਿਕਲਪ ਦਾ ਵਿਸ਼ਾ ਨਹੀਂ, ਬੇਅੰਤ ਤੂੰ ਅਗਮ ਬੇਅੰਤ, ਪਰਵਤਗਾਰ ਅਪਾਰ ਅਗਮ ਬੇਅੰਤ ਤੂੰ। ਸੋ ਬੇਅੰਤ ਹੈ ਤੇਰਾ, ਅੰਤ ਨਹੀਂ ਕਿਸੇ ਪ੍ਰਕਾਰ ਵੀ ਪਾਇਆ ਜਾਂਦਾ।
ਜਿਨ੍ਹਾਂ ਪਛਾਤਾ ਸੱਚ,
ਜਿਨ੍ਹਾਂ ਨੇ ਸੱਚ ਸਰੂਪ ਤੈਨੂੰ ਪਛਾਣ ਲਿਆ ਹੈ,
ਚੁੰਮਾ ਪੈਰ ਮੂੰਹ
ਮੂੰਹ ਮੈਂ ਉਹਨਾਂ ਦੇ ਚਰਨਾਂ ਨੂੰ ਚੁੰਮਣਾ ਕਰਾਂ। ਮੂੰਹ ਪਾਠ ਹੈ, ਖਿਆਲ ਦੇ ਨਾਲ ਕਰਨਾ ਹੈ। ਸੋ ਜਿਨ੍ਹਾਂ ਨੇ ਸੱਚ ਸਰੂਪ ਨੂੰ ਸੱਚੇ ਨਾਮ ਕਰਕੇ ਪਛਾਣ ਲਿਆ ਹੈ, ਉਹਨਾਂ ਦੇ ਅਸੀਂ ਚਰਨਾਂ ਨੂੰ ਵੀ ਚੁੰਮਣਾ ਕਰੀਏ।
ਤੇਰੀ ਪਨਾਹ ਖੁਦਾ।
ਇਸ ਪ੍ਰਕਾਰ ਇਹ ਨਿਮਰਤਾ ਦਾ ਵਾਚਕ ਹੈ, ਕੋਈ ਪੈਰ ਹੀ ਨਾ ਚੱਟਣ ਲੱਗ ਪਵੇ, ਇਹ ਨਾ ਕਰਨ ਲੱਗ ਪਿਓ। ਸਰਦਾ ਦਾ ਵਾਚਕ ਹੈ ਕਿ ਸਾਡੇ ਮਨ ਵਿਚ ਐਡੀ ਵੱਡੀ ਭਾਰੀ ਸਰਦਾ ਹੈ।
ਤੇਰੀ ਪਨਾਹ ਖੁਦਾ,
ਤੇਰੀ ਸ਼ਰਨ ਹੈ ਹੇ ਖੁਦ ਆਏ ਹੋਏ ਪਰਮੇਸ਼ਰ। ਸੋ ਇੱਕ ਮਹਾਤਮਾ ਸਰ ਉਹ ਕਹਿੰਦੇ ਕਿ ਪਨਾਹ ਨਾਮ ਜੁੱਤੀ ਦਾ ਵੀ ਹੈ, ਉਹ ਹੁੰਦੀ ਹੈ ਨਾ, ਉਹ ਤਾਂ ਪਨ ਹੀ ਹੁੰਦੀ ਹੈ, ਹਾਹੇ ਨੂੰ ਬਿਹਾਰੀ ਹੁੰਦੀ ਹੈ। ਪਰ ਕਹਿੰਦੇ ਕੋਈ ਨੀ, ਅਖੇ ਬਿਹਾਰੀ ਨਹੀਂ ਤੇ ਤਾਂ ਵੀ ਅਖੇ ਨੇੜੇ ਤੇੜੇ ਤਾਂ ਢੁਕਦਾ ਹੀ ਆ ਨਾ। ਹੇ ਪਰਮੇਸ਼ਰ, ਅਖੇ ਮੈਂ ਤੇਰੇ ਚਰਨਾਂ ਚ ਪੈਣ ਵਾਲੀ ਜੁੱਤੀ ਹਾਂ, ਭਾਵ ਨਿਮਰਤਾ ਤੋਂ ਹੈ ਮਹਾਰਾਜ, ਤੇਰੇ ਚਰਨਾਂ ਵਿਚ ਅਸੀਂ ਰੁੜਨ ਵਾਲੇ ਤੇਰੇ ਜੋੜੇ ਹਾਂ। ਹੈ ਤਾਂ ਪਨਾਹ ਨਾਮ ਸ਼ਰਨ ਦਾ, ਕਹਿੰਦੇ ਨਾ ਪਨਾਹ ਗਜ਼ੀਂ, ਹਾਂ ਪਨਾਹ ਜਿਨ੍ਹਾਂ ਨੇ ਆ ਕੇ ਲਈ ਹੋਵੇ, ਸ਼ਰਨ ਲਈ ਹੋਵੇ, ਜਿਨ੍ਹਾਂ ਨੂੰ ਸ਼ਰਨਾਰਥੀ ਕਹਿੰਦੇ ਹਨ, ਸ਼ਰਨ ਦੇ ਅਰਥੀ ਮਤਲਬ ਵੀ ਸ਼ਰਨ ਲੈਣ ਦੇ। ਇਸ ਪ੍ਰਕਾਰ ਤੇਰੀ ਪਨਾ ਹੇ ਮਹਾਰਾਜ, ਤੇਰੀ ਸ਼ਰਨ ਹੈ ਹੇ ਪਰਮੇਸ਼ਰ,
ਤੂੰ ਬਖਸ਼ੰਦਗੀ,
ਤੂੰ ਸਾਰਿਆਂ ਤੇ ਬਖਸ਼ਿਸ਼ਾਂ ਕਰਨ ਵਾਲਾ ਹੈ।
ਸ਼ੇਖ ਫਰੀਦਾ ਕਰ,
ਸਾਡੇ ਤਾਈਂ ਜੀ ਇੱਕ ਖਰਾਇਤ ਦਿਓ, ਦਾਨ ਦਿਓ। ਉਹ ਕਿਹੋ ਜਿਹਾ ਖੈਰ, ਉਹ ਚੀਜ਼ ਹੁੰਦੀ ਹੈ ਜਿਹਦੇ ਵੱਟੇ ਉਹ ਖੈਰਾਇਤ ਕਰਨ ਵਾਲਾ ਦਾਤਾ ਕੁਛ ਲੈਂਦਾ ਨਹੀਂ। ਅਸੀਂ ਇਹਦੇ ਇਵਜ ਵਿਚ ਕੁਛ ਦੇ ਨਹੀਂ ਸਕਦੇ, ਸਾਡੇ ਪਾਸੋਂ ਕੁਛ ਮੰਗਦਾ ਨੇ, ਸਾਡਾ ਹੈ ਹੀ ਕੁਛ ਨਹੀਂ, ਦਿਆਂਗੇ ਕੀ? ਖੈਰ ਪਾਓ, ਝੋਲੀ ਸਰਦਾ ਰੂਪੀ ਝੋਲੀ ਕੀਤੀ ਹੋਈ ਹੈ।
ਦੀਜਾ ਬੰਦਗੀ,
ਉਹ ਕੀ ਹੈ? ਆਪਣੀ ਬੰਦਗੀ ਦਿਓ ਹੋਏ ਪਰਮੇਸ਼ਰ, ਸਾਡੇ ਤੇ ਕਿਰਪਾ ਕਰੋ। ਜਿਵੇਂ ਨੰਦ ਲਾਲ ਨੇ ਕਿਹਾ, ਹੇ ਕਲਗੀਆਂ ਵਾਲੇ, ਸੰਸਾਰ ਵਿਚ ਆਉਣ ਦੀ ਸਾਨੂੰ ਕੋਈ ਲੋੜ ਤੇ ਇੱਛਾ ਨਹੀਂ ਸੀ, ਇੱਕ ਕੇਵਲ ਤੁਹਾਡੀ ਬੰਦਗੀ ਦੀ ਖਾਹਿਸ਼ ਹੀ ਸੰਸਾਰ ਵਿਚ ਲੈ ਕੇ ਆਈ ਹੈ, ਸੋ ਕਿਰਪਾ ਕਰੋ। ਸੋ ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਇਸ ਪ੍ਰਕਾਰ ਭਗਤ ਫਰੀਦ ਜੀ ਦੇ ਰਸਨਾਂ ਦੁਆਰਾ, ਹੇ ਮਹਾਰਾਜ, ਸਾਨੂੰ ਇੱਕ ਇਹੋ ਖੈਰ ਪਾਓ, ਤੁਹਾਡੀ ਬੰਦਗੀ ਵਿਚ ਹਰ ਵੇਲੇ ਜੁੜੇ ਰਹੀਏ। ਬੰਦਾ ਹੋਏ ਬੰਦਗੀ ਗ੍ਰਹਿ, ਜਿਹੜਾ ਬਾਈ ਪਰਮੇਸ਼ਰ ਦੀ ਬੰਦਗੀ ਨੂੰ ਗ੍ਰਹਿਣ ਕਰਨ ਵਾਲਾ, ਉਹਦਾ ਨਾਮ ਹੀ ਬੰਦਾ ਹੈ, ਬਾਕੀ ਤਾਂ ਗੱਗੇ ਦੇ ਨਾਲ ਹੀ ਹੈ। ਇਸ ਵਾਸਤੇ ਸਾਨੂੰ ਬੰਦਗੀ ਦਾ ਦਾਨ ਦਿਓ, ਅਸੀਂ ਸਰਦਾ ਰੂਪੀ ਚੋਰੀ ਕੀਤੀ ਹੋਈ ਹੈ। ਸੋ ਖੋ ਇਸ ਪ੍ਰਕਾਰ ਮਿਣ ਗੁਣ ਕੀਤੇ ਭਗਤ ਨਾ ਹੋਏ, ਸਾਡੇ ਅੰਦਰ ਗੁਣ ਪੈਦਾ ਕਰੋ। ਗੁਣਾਂ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ, ਤੇ ਭਗਤੀ ਤੋਂ ਬਿਨਾਂ ਤੁਸੀਂ ਪ੍ਰਸੰਨ ਨਹੀਂ ਹੁੰਦੇ। ਭਗਤੀ ਤੋਖਤ ਦੀਨ ਕਿਰਪਾਲਾ, ਭਗਤੀ ਕਰਕੇ ਬਸ ਹੁੰਦੀ, ਇਸ ਵਾਸਤੇ ਭਗਤੀ ਦੇ ਦਿਓ, ਫਿਰ ਆਪੇ ਤੁਹਾਡੀ ਵੀ ਬਖਸ਼ਿਸ਼ ਸਾਡੇ ਤੇ ਹੋ ਜਾਵੇਗੀ। ਮਿਹਰ ਕਰੋ, ਜਿਸ ਕਰਕੇ ਜੰਮਣ ਮਨ ਤੋਂ ਰਹਿਤ ਹੋਈਏ, ਸਾਡੀ ਦਿਲੋਂ ਮੁਹੱਬਤ ਤੁਹਾਡੇ ਨਾਲ ਲੱਗੇ, ਵਿਖਾਲੇ ਮਾਤਰ ਨਹੀਂ ਕਿ ਅੱਜ ਛਕਿਆ ਅੰਮ੍ਰਿਤ ਪਾਈਆਂ ਕਿਰਪਾਨਾਂ ਤੇ ਪਰਸੋਂ ਨੂੰ ਲਾ ਦਿਓ। ਇਹੋ ਜੀ ਮੁਹੱਬਤ ਰਹਿ ਸਾਡੀ ਹੋਵੇ, ਮੁੱਖੋਂ ਹੋਰ ਗੱਲਾਂ ਕਰੀਏ ਤੇ ਅੰਦਰੋਂ ਲੁਕਵਾਂ ਜੀਵਨ ਸਾਡਾ ਹੋਰ ਹੋਵੇ। ਇਹੋ ਜਿਹਾ ਨਾ ਹੋਵੇ, ਅਸੀਂ ਅੰਦਰੋਂ ਬਾਹਰੋਂ ਸੱਚੇ ਪਾਤਸ਼ਾਹ ਇੱਕੋ ਜੇ ਤੇਰੇ ਨਾਲ ਹੋਈਏ, ਦਿਲੋਂ ਸਾਡੀ ਮੁਹੱਬਤ ਤੇਰੇ ਨਾਲ ਹੋਵੇ, ਸਾਡੇ ਤੇ ਕਿਰਪਾ ਕਰੋ। ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ, ਸੇਖ ਫਰੀਦਾ ਖੈਰ ਦੀਜਾ ਬੰਦਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਕੱਲ ਕੰਨਾਂ ਵਿਚ ਥੋੜੀ ਜਿਹੀ ਆਵਾਜ਼ ਪਈ ਸੀ ਕਿ ਦੋਵੇਂ ਟਾਈਮ ਗੁਰੂ ਕੀ ਬਾਣੀ ਦੀ ਕਥਾ ਹੋਣੀ ਚਾਹੀਦੀ ਹੈ। ਜੇ ਸੰਗਤਾਂ ਦੀ ਬਹੁਤ ਸੰਮਤੀ ਦੀ ਇਸ ਤਰ੍ਹਾਂ ਦੀ ਮੰਗ ਹੈ ਤਾਂ ਬਾਣੀ ਦਾ ਆਨੰਦ ਹੀ ਦੋਵੇਂ ਟਾਈਮ ਮਾਣਿਆ ਕਰਾਂਗੇ। ਜੇ ਉਹ ਇਤਿਹਾਸ ਦੀ ਕਥਾ ਹੈ ਉਹਦੇ ਵਿਚ ਵੀ ਆਨੰਦ ਹੀ ਹੈ। ਜੰਗ ਜੁੰਗ ਦਾ ਮੌਕਾ ਹੈ, ਛੇਵੇਂ ਪਾਤਸ਼ਾਹ ਦੇ ਪ੍ਰਸੰਗ ਚੱਲ ਰਹੇ ਨੇ। ਦਾਸ ਦਾ ਚੇਤਾ ਇਉਂ ਵੀ ਕੀਤਾ ਸੀ ਕਿ ਜੰਗ ਦੀ ਕਥਾ ਆਰੰਭ ਕਰ ਲਈਏ ਜਿੰਨੇ ਕੁ ਦਿਨ ਇੱਥੇ ਹੈ, ਤਾਂ ਕਿ ਐਵੇਂ ਹੀ ਨਾ ਡਰਦੇ ਡੁਰਦੇ ਫਿਰਨੇ, ਇੱਧਰ ਉੱਧਰ ਭੱਜੇ ਫਿਰਨ, ਖਬਰੇ ਕੀ ਬਣਨ ਲੱਗਾ ਹੈ। ਸੋ ਤੇ ਦਾਸ ਨੂੰ ਇਹ ਸੰਕਲਪ ਵੀ ਫੁਰਿਆ ਸੀ, ਤੇ ਵਿਸ਼ੇਸ਼ ਸੰਕਲਪ ਗੁਰੂ ਕੀ ਬਾਣੀ ਦੀ ਕਥਾ ਕਰਨ ਦਾ ਵਿਸ਼ੇਸ਼ ਹੈ, ਉਹ ਤਾਂ ਇੱਕ ਮਾਮੂਲੀ ਸੰਕਲਪ ਮਨ ਵਿਚ ਆਇਆ ਸੀ। ਇਸ ਵਾਸਤੇ ਸੰਗਤਾਂ ਦੀ ਮਰਜ਼ੀ ਹੈ, ਜਿਸ ਪਾਸੇ ਦੀ ਬਹੁਤ ਸੰਮਤੀ ਹੈ ਉਸੇ ਪਾਸੇ ਦੀ ਜਿਹੋ ਜੀ ਚਾਹੋ। ਸੋ ਕਾਠ ਕੀ ਪੁਤਰੀ ਕਹਾਂ ਕਰੇ ਬਪਰੀ, ਖਿਲਾਮਨ ਹਾਰੋ ਜਾਨ। ਦਾਸ ਤੱਕ ਕਾਠ ਦੀ ਪੁਤਲੀ ਹੈ, ਜਿਵੇਂ ਜਿਵੇਂ ਤਾਰ ਹਿਲਾਓਗੇ ਉਸੇ ਉਸੇ ਤਰ੍ਹਾਂ ਅੱਗੇ ਕਿਰਿਆ ਕਰਨੀ ਹੈ। ਬਸ ਸੰਗਤ ਦੇ ਆ, ਸੰਗਤ ਦੇ ਸੇਵਕ ਦਾਸ ਹਾਂ। ਸੋ ਕਹੋ ਤਲ ਗੁਰ ਸੇਵੀਆ ਅਹਿੰਸ ਸਾਜ ਸੁਭਾਅ ਦਰਸ਼ਨ ਪਰਸਿਆ ਗੁਰੂ ਦਾ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਜੀ ਸੂਹੀ ਮਹੱਲਾ ਪੰਜਵਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਦਰਸ਼ਨ ਦੇਖ ਜੀਵਾਂ ਗੁਰ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਰਹਾਉ ਆਪਣੀ ਸਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿਨ ਬਿਰਲਾ ਜਾਤੇ ਸੁਨਹੁ ਬਿਨਹੁ ਪ੍ਰਭ ਮੇਰੇ ਮੀਤਾ ਚਰਨ ਕਮਲ ਵਸਾ ਮੇਰਾ ਚੀਤਾ ਨਾਨਕ ਏਕ ਕਰੈ ਅਰਦਾਸ ਵਿਸਰ ਨਾਹੀ ਪੂਰਨ ਗੁਣ ਤਾਸ ਨਾਨਕ ਏਕ ਕਰੈ ਅਰਦਾਸ ਵਿਸਰ ਨਾਹੀ ਪੂਰਨ ਗੁਣ ਤਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਜੰਮਣ ਮਰਨ ਤੋਂ ਰਹਿਤ ਹੋਣ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਸੱਚੇ ਸਪੁੱਤਰ ਹੋਣ ਵਾਸਤੇ ਬਣਨ ਵਾਸਤੇ ਸ਼ੁੱਕਰਵਾਰ ਵਾਲੇ ਦਿਨ 10 ਵਜੇ ਅੰਮ੍ਰਿਤ ਪ੍ਰਚਾਰ ਹੋਵੇਗਾ। ਗੁਰੂ ਕੇ ਪਿਆਰੇ ਮਾਈ ਭਾਈ ਜੋ ਭਾਗਾਂ ਵਾਲੇ ਜਿਨ੍ਹਾਂ ਦੇ ਭਾਗ ਜਾਗ ਰਹੇ ਹਨ ਉਹ ਆਪੋ ਆਪਣੇ ਪਵਿੱਤਰ ਨਾਮ ਭਾਈ ਬਲਵੰਤ ਸਿੰਘ ਦੇ ਪਾਸ ਲਿਖਾਈ ਜਾਓ। ਜਿਹੜਾ ਸਿੰਘ ਅੰਮ੍ਰਿਤ ਛਕੇ ਜਿਹੜਾ ਸ਼ਾਦੀ ਸ਼ੁਦਾ ਉਹਦੀ ਘਰਵਾਲੀ ਸਿੰਘਣੀ ਜ਼ਰੂਰ ਨਾਲ ਅੰਮ੍ਰਿਤ ਛਕੇਗੀ ਤਾਂ ਛਕਾਉਣਾ। ਇਕੱਲੇ ਨਹੀਂ ਕਿਸੇ ਨੂੰ ਗਾਤਰੇ ਕਿਰਪਾਨ ਕੰਘਾ ਕੜਾ ਕਛਹਿਰਾ ਤੇ ਰਹਿਤ ਵਿੱਚ ਤਿਆਰਪੁਰ ਤਿਆਰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਕਿਸੇ ਨੂੰ ਦੇਹ ਧਾਰੀ ਨੂੰ ਜਿਹਨੇ ਮੱਥਾ ਨਹੀਂ ਟੇਕਣਾ, ਕਿਉਂਕਿ ਕਲਿਆਣ ਤਾਂ ਪ੍ਰਾਪਤ ਹੋਣੀ ਹੈ ਜੇ ਸੱਚੇ ਸਤਿਗੁਰਾਂ ਨੂੰ ਮੱਥਾ ਟੇਕਾਂਗੇ। ਕੱਚੀਆਂ ਪਿੱਲੀਆਂ ਨੂੰ ਮੱਥਾ ਟੇਕਿਆ ਜੂਨਾਂ ਵਿਚ ਪੈਣ ਦਾ ਕਾਰਨ ਹੁੰਦਾ ਹੈ। ਇਸ ਵਾਸਤੇ ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ੍ਹਾਂ ਨੇ ਦਿਲੋਂ ਮੁਹੱਬਤ ਕਰਨੀ ਹੈ, ਜਿਨ੍ਹਾਂ ਨੇ ਸਫਲਾ ਕਰਨਾ ਇਸ ਸੰਸਾਰ ਵਿਚ ਆਇਆ ਹੋਇਆ, ਉਹ ਭਾਈ ਖੰਡੇ ਦਾ ਅੰਮ੍ਰਿਤ ਛਕ ਕੇ ਰਹਿਤ ਵਿਚ ਤਿਆਰਪੁਰ ਤਿਆਰ ਹੋਣ ਵਾਸਤੇ ਆਪਣੇ ਨਾਮ ਭਾਈ ਬਲਵੰਤ ਸਿੰਘ ਹੋਣਾ ਦੇ ਪਾਸ ਲਿਖਾਈ ਜਾਓ ਸ਼ੁੱਕਰਵਾਰ ਵਾਲੇ ਦਿਨ।
ਹਰ ਅਗਨ ਮਹਿ ਰਾਖਾ ਐਸਾ ਖਸਮ ਹਮਾਰਾ ਭੂਮੀ ਜਲ ਮਾਏ ਤਨ ਤਿਸ ਬਾਹਰ ਪੰਖ ਖੀਰ ਤਿਨ ਨਾਹੀ ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਪਾਖਣ ਕੀਟ ਗੁਪਤ ਹੋਏ ਰਹਿਤਾ ਸਾਚੂ ਮਾਰਗ ਨਾਹੀ ਕਹਾ ਧਨਾ ਪੂਰਨ ਤਾਹੂ ਕੋ ਮਾਤਰੇ ਜੀਆ ਡਰਾਹੀ ਪਾਖਣ ਕੀਟ ਗੁਪਤ ਹੋਏ ਰਹਿਤਾ ਸਾਚੂ ਮਾਰਗ ਨਾਹੀ ਤਨਾ ਪੂਰਨ ਤਾਹੂ ਕੋ ਮਾਤਰੇ ਜੀਆ ਡਰਾਹੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਹਰੇ ਚਿਤ ਚੇਤਸ ਕੀ ਨਾਮ ਦਿਆਲ ਦਮੋਦਰ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਸੱਜ ਨਿਵਾਜੀ ਹੋਈ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਅੰਤਰਜਾਮੀ ਸਤਿਗੁਰਾਂ ਦੀ ਕਿਰਪਾ ਦਾ ਸਦਕਾ ਹਜ਼ੂਰ ਦੀ ਬਾਣੀ ਦਾ ਆਸਾ ਦੀ ਵਾਰ ਦਾ ਕੀਰਤਨ ਸਮਾਪਤ ਹੋਣ ਤੋਂ ਬਾਅਦ ਹੁਣ ਸਤਿਗੁਰੂ ਜੀ ਦੀ ਚੱਲ ਰਹੀ ਜੋ ਅੰਮ੍ਰਿਤ ਰੂਪ ਕਥਾ ਹੈ ਜਿਸ ਦੇ ਵਿਚ ਕੱਲ ਭਗਤ ਧੰਨੇ ਜੀ ਨੇ ਆਪਣਾ ਇਕ ਸ਼ਬਦ ਉਚਾਰਨ ਕੀਤਾ ਸੀ। ਫਿਰ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਭਗਤ ਬਾਣੀ ਤੇ ਗੁਰੂ ਕੀ ਬਾਣੀ ਦੀ ਏਕਤਾ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਜਣਾਉਂਦਿਆਂ ਹੋਇਆ ਭਗਤ ਜੀ ਨੂੰ ਸਿਰੋਪਾਵ ਦਿੰਦਿਆਂ ਹੋਇਆ ਮਹੱਲਾ ਪੰਜਵਾਂ ਉਚਾਰ ਕੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਆਂ, ਜਿਸ ਦੇ ਵਿਚ ਨਾਮਦੇਵ ਭਗਤ ਜੀ ਸਿਮਰਨ ਭਜਨ ਕਰਕੇ ਗੁਰੂ ਕੇ ਪਿਆਰੇ ਪਰਮੇਸ਼ਰ ਨੂੰ ਪਿਆਰੇ ਹੋਏ। ਭਗਤ ਕਬੀਰ ਜੋ ਨੀਵੀਂ ਕੋਲ ਦੇ ਵਿਚ ਜੰਮਿਆ ਸੀ, ਲੋਕੀ ਜੁਲਾਰਾ ਕਹਿੰਦੇ ਸਨ, ਪਰਮੇਸ਼ਰ ਦੇ ਚਰਨਾਂ ਦੀ ਐਸੀ ਪ੍ਰੀਤ ਹੋਈ, ਤਨਣਾ ਬੁਰਣਾ ਸਭ ਤਜਿਓ ਆਇਆ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ। ਇਸੇ ਪ੍ਰਕਾਰ ਰਵਿਦਾਸ ਜਿਹੜੇ ਸਨ, ਰਵਿਦਾਸ ਤੋਂ ਅੰਤਾ ਤੋਰ ਨੀਤ ਤਿੰਨ ਤਿਆਗੀ ਮਾਇਆ ਸਾਰੇ ਸੰਸਾਰ ਦੇ ਵਿਚ ਪ੍ਰਗਟ ਹੋ ਗਏ ਸਾਧ ਸੰਗਤ ਦੁਆਰਾ ਪਰਮੇਸ਼ਰ ਦੇ ਦਰਸ਼ਨ ਕਰਕੇ। ਸੈਨ ਨਾਈ ਜਿਹੜੇ ਹਰ ਵੇਲੇ ਬੁੱਤੀਆਂ ਦਾ ਕਾਰਜ ਕਰਨ ਵਾਲੇ ਸਨ, ਸਿਮਰਨ ਭਜਨ ਵਿਚ ਜੁੜੇ ਰਹਿੰਦੇ, ਮਹਾਤਮਾ ਰਾਤ ਨੂੰ ਘਰ ਵਿਚ ਆਏ, ਸਾਰੀ ਰਾਤ ਰਹਿਣ ਸਬਾਈ ਕੀਰਤਨ ਹੋਇਆ, ਰਾਜ ਦੁਆਰ ਵਿਚ ਰਾਤ ਨਹੀਂ ਜਾ ਸਕਿਆ ਰਾਜੇ ਦੀ ਸੇਵਾ ਵਿਚ, ਪਰ ਸੈਨ ਰੂਪ ਹਰ ਹੋਏ ਕਾ ਆਏ ਰਾਜੇ ਨੂੰ ਰਿਜਹਾਈ। ਸੋ ਸੈਨ ਦਾ ਰੂਪ ਧਾਰ ਕਰਕੇ ਰਾਜੇ ਦਾ ਰੂਪ ਸੈਨ ਨਾਈ ਦਾ ਰੂਪ ਧਾਰ ਕੇ ਭਗਵਾਨ ਆਪ ਆ ਕੇ ਰਾਜੇ ਨੂੰ ਹੱਥ ਲਾ ਕੇ ਘੁੱਟ ਕੇ ਉਹਦਾ ਸਾਰਾ ਰੋਗ ਹੀ ਮੇਟ ਦਿੱਤਾ ਸੀ। ਸੋ ਕਹਿਣ ਲੱਗੇ ਫਿਰ ਜਿਹੜੇ ਭਗਵਾਨ ਨੇ ਮੇਰਾ ਸਰੂਪ ਧਾਰਿਆ ਹੈ, ਮੈਨੂੰ ਇਹ ਰਾਜ ਭਾਗ ਦੀ ਲੋੜ ਨਹੀਂ, ਮੈਂ ਉਹਦੀ ਪ੍ਰਾਪਤੀ ਦਾ ਚਾਹਵਾਨ ਹਾਂ। ਇਸ ਪ੍ਰਕਾਰ ਹਿਰਦੇ ਵਿਚ ਪਾਰ ਬ੍ਰਹਮ ਵਸਣ ਤੋਂ ਸਾਰਿਆਂ ਭਗਤਾਂ ਦੇ ਵਿਚ ਉਹ ਗਿਣੇਗਾ। ਇਹ ਵਿਧੀ ਨੂੰ ਸੁਣ ਕਰਕੇ ਜੋ ਜੱਟ ਸੀ ਧੰਨਾ, ਉਹ ਵੀ ਸਾਵਧਾਨ ਹੋ ਕੇ ਵਿਸ਼ਿਆਂ ਤੋਂ ਪ੍ਰਾਮ ਹੋ ਕੇ ਸੰਸਾਰ ਤੋਂ ਉੱਠ ਕੇ ਸਾਵਧਾਨ ਚਿੱਤ ਇਕਾਗਰ ਕਰਕੇ ਭਗਤੀ ਦੇ ਵਿਚ ਜੁੜ ਗਏ, ਪ੍ਰਤੱਖ ਹੋ ਕੇ ਪਰਮੇਸ਼ਰ ਉਨ੍ਹਾਂ ਨੂੰ ਮਿਲੇ, ਧੰਨਾ ਵੀ ਵੱਡਿਆਂ ਭਾਗਾਂ ਵਾਲਾ ਬਣ ਗਿਆ, ਪਰਮੇਸ਼ਰ ਦੀ ਪ੍ਰਾਪਤੀ ਵਾਲਾ। ਇਸ ਪ੍ਰਕਾਰ ਕੱਲ ਸ਼ਬਦ ਆਏ ਸਨ ਭਗਤ ਧੰਨਾ ਜੀ ਜਿਨ੍ਹਾਂ ਦੇ ਬਾਰੇ ਕੱਲ ਸੂਖਮ ਰੂਪ ਵਿਚ ਬੇਨਤੀ ਕੀਤੀ ਸੀ। ਸੋ ਇਹ ਦਿੱਲੀ ਦੇ ਵਿਚ ਪ੍ਰਗਟ ਹੋਏ ਹਸਤਰਾਪੁਰੀ ਦੇ ਵਿਚ ਜਾਟ ਸਨ ਜੋ ਇਹ ਜ਼ਿਮੀਦਾਰਾ ਕਰਿਆ ਕਰਦੇ। ਇਕ ਦਿਨ ਸਾਉਣੀ ਬੀਜਣ ਵਾਸਤੇ ਆਪਣੇ ਪਾਸ ਮੋਠ ਨੇ ਜਿਸ ਦੇ ਪਾਸ ਉਹ ਬੀਜਣ ਵਾਸਤੇ ਭਗਤ ਜੀ ਬੀਜ ਦੀ ਪੰਡ ਆਪਣੇ ਸਿਰ ਉਪਰ ਰੱਖੀ ਹੋਈ ਹੈ ਤੇ ਬਲਦ ਅੱਗੇ ਲਾਏ ਹੋਏ ਨੇ ਬੀਜਣ ਵਾਸਤੇ। ਜਦੋਂ ਚੱਲੇ ਰਸਤੇ ਵਿਚ ਜਾਂਦਿਆਂ ਤੋਂ ਕਈ ਦਿਨਾਂ ਦੇ ਭੁੱਖੇ ਮਹਾਤਮਾ ਇਨ੍ਹਾਂ ਨੂੰ ਮਿਲੇ, ਕਹਿਣ ਲੱਗੇ ਭਾਈ ਅਸੀਂ ਭੁੱਖੇ ਹਾਂ, ਕੋਈ ਛਕਣ ਵਾਸਤੇ ਸਾਨੂੰ ਦੇ। ਕਹਿਣ ਲੱਗਾ ਜੀ ਇਸ ਵੇਲੇ ਮੋਠ ਹੀ ਨੇ ਮੇਰੇ ਕੋਲੇ, ਸੋ ਇਹ ਲੈ ਲਓ। ਕਹਿਣ ਲੱਗੇ ਚੰਗਾ। ਉਹ ਮਹਾਤਮਾ ਸੰਤੋਖੀ ਸਨ, ਉਹੀ ਆਪਣੇ ਪੱਲੇ ਪਵਾ ਲੈ, ਕਹਿੰਦੇ ਚੰਗਾ ਇਨ੍ਹਾਂ ਨੂੰ ਉਬਾਲ ਕੇ ਅਸੀਂ ਛੱਕ ਕੇ ਗੁਜ਼ਾਰਾ ਕਰਾਂਗੇ। ਹੁਣ ਭਗਤ ਧੰਨਾ ਜੀ ਕਹਿਣ ਲੱਗੇ ਵਾਪਸ ਮੁੜ ਕੇ ਤਾਂ ਕੀ ਜਾਣਾ, ਚਲੋ ਖੇਤ ਵਿਚ ਚੱਲਦੇ ਹਾਂ। ਆਪਣਾ ਜਦੋਂ ਬਲਦਾਂ ਨਾਲ ਲੈ ਕੇ ਖੇਤ ਵਿਚ ਗਏ ਉਸ ਵੇਲੇ ਛੋਟੇ ਛੋਟੇ ਰੋੜ ਕਾਫੀ ਇਕੱਠੇ ਕਰ ਲੈ, ਰੋੜ ਇਕੱਠੇ ਕਰਕੇ ਆਪਣੀ ਝੋਲੀ ਵਿਚ ਪਾ ਲੈ, ਝੋਲੀ ਵਿਚ ਪਾ ਕੇ ਮੋਟੇ ਮੋਟੇ ਸਿਆੜ ਕਰਦਾ, ਨਾਲੇ ਉਹ ਰੋੜ ਹੀ ਕੇਰੀ ਜਾਂਦਾ। ਸੋ ਕੋਲ ਦੀ ਲੋਕੀ ਲੰਘ ਰਹੇ ਸਨ, ਕਹਿਣ ਲੱਗੇ ਪਤਾ ਨੀ ਕੀ ਕਾਰਨ ਹੈ, ਧੰਨਾ ਪਤਾ ਨੀ ਅੱਜ ਕੀ ਬੀਜੀ ਜਾਂਦਾ ਹੈ। ਸੋ ਇਹਦੀ ਨਾਲੀ ਜਿਹੜੀ ਲੋਹੇ ਦੀ ਹੈ ਬੜੀ ਖੜਕਦੀ ਹੈ, ਕੁਛ ਭਗਤ ਧੰਨਿਆ ਕੀ ਕਾਰਨ ਬੜਾ ਖੜਕਾ ਆਉਂਦਾ ਤੇਰੀ ਨਾਲੀ ਦੇ ਵਿਚੋਂ ਕੀ ਬੀਜ ਰਿਹਾ ਹੈ। ਕਹਿਣ ਲੱਗਾ ਕਿ ਮੇਰਾ ਕਾਗਜ਼ੀ ਪੋਰ ਹੈ ਤਾਂ ਇਹਦੇ ਵਿਚੋਂ ਆਵਾਜ਼ ਬਾਹਲੀ ਆਉਂਦੀ ਹੈ, ਪਰ ਬੀਜ ਰਿਹਾ ਸੀ ਰੋੜ। ਜਦੋਂ ਮੋਟੇ ਮੋਟੇ ਸਿਆੜ ਕੱਢੇ ਕੁਛ ਕੁ ਦਿਨਾਂ ਤੋਂ ਬਾਅਦ, ਦੋ ਚਾਰ ਦਿਨਾਂ ਤੋਂ ਬਾਅਦ ਜਾ ਕੇ ਵੇਖਿਆ ਉਹ ਤੂੰਬਿਆਂ ਦੀਆਂ ਵੇਲਾਂ ਹਰੀਆਂ ਹੋਈਆਂ, ਉਹ ਤੂੰਬਿਆਂ ਦੀਆਂ ਵੇਲਾਂ ਹਰੀਆਂ ਹੋਣ ਤੋਂ ਉੱਥੇ ਛੱਪਰੀ ਪਾ ਕੇ ਬਾਹਰ ਬੈਠਾ। ਕਹਿਣ ਲੱਗਾ ਮਾਤਾ ਮੈਂ ਹੁਣ ਉੱਥੇ ਰਾਖੀ ਕਰਿਆ ਕਰਾਂਗਾ। ਭਾਵ ਅਸਲ ਵਿਚ ਇਹ ਸੀ ਕਿ ਚੰਗੀ ਇਕਾਂਤ ਮਿਲ ਜਾਵੇਗੀ, ਉੱਥੇ ਇਕਾਂਤ ਬੈਠੇ ਸਿਮਰਨ ਭਜਨ ਕਰਾਂਗੇ। ਸੋ ਬਾਹਰ ਬੈਠੇ ਰਹਿੰਦੇ, ਸਿਮਰਨ ਵਿਚ ਲੀਨ ਰਹਿੰਦੇ, ਮਾਤਾ ਪ੍ਰਸ਼ਾਦਾ ਲਿਜਾਂਦੀ। ਉਹ ਸ਼ੱਕ ਸ਼ਰਦੇ ਕਹਿੰਦੇ ਮਾਤਾ ਸੀ ਰਾਖੀ ਬੈਠੇ, ਵੇਖ ਕਿਆ ਸੋਹਣਾ ਹਰਿਆ ਖੇਤ ਹੈ। ਸੋ ਜਦੋਂ ਤੁੰਬੇ ਲੱਗੇ ਵੱਡੇ ਵੱਡੇ, ਇਕ ਦਿਨ ਇਕ ਸ਼ਾਹੂਕਾਰ ਘੋੜੀ ਤੇ ਚੜਿਆ ਜਾ ਰਿਹਾ ਸੀ। ਸੋ ਉਹਦੇ ਘੋੜੀ ਦੇ ਮਗਰ ਇਕ ਵਛੇਰਾ ਸੀ। ਅਚਨਚੇਤ ਭਗਤ ਜੀ ਵੀ ਆਪਣੀ ਕੁੱਲੀ ਦੇ ਵਿਚੋਂ ਜਦੋਂ ਬਾਹਰ ਨਿਕਲੇ, ਉਹ ਜਿਹੜਾ ਮਗਰਲਾ ਵਛੇਰਾ ਸੀ ਤੁਰਿਆ ਆਉਂਦਾ ਡਰ ਕੇ ਉਹ ਖੇਤ ਵਿਚ ਵੜ ਗਿਆ। ਖੇਤ ਵਿਚ ਵੜਨ ਤੋਂ ਉਹਦਾ ਪੈਰ ਜਦੋਂ ਉਹ ਤੂੰਬਿਆਂ ਦੇ ਉਪਰ ਟਿਕੇ, ਉਸ ਦੋ ਚਾਰ ਤੂੰਬੇ ਵਿਚੋਂ ਟੁੱਟੇ, ਪਰ ਕੀ ਵੇਖਿਆ ਸਾਰੇ ਹੀ ਮੋਠਾਂ ਦੇ ਭਰੇ ਹੋਏ ਨੇ। ਜਿੱਥੇ ਜਿੱਥੇ ਪੈਰ ਰੱਖਿਆ ਉੱਥੇ ਢੇਰ ਲੱਗ ਗਿਆ ਮੋਠਾਂ ਨੇ। ਉਸ ਵੇਲੇ ਮਨ ਵਿਚ ਬੜੇ ਅਸਚਰਜ ਹੋ ਕੇ ਇਹ ਪਰਮੇਸ਼ਰ ਦੇ ਸ਼ੁਕਰਾਨੇ ਵਜੋਂ ਕਿ ਪਰਮੇਸ਼ਰ ਹੀ ਸਾਰਿਆਂ ਦੀ ਆਪ ਸਹਾਇਤਾ ਕਰਨ ਵਾਲਾ, ਰੱਖਿਆ ਕਰਨ ਵਾਲਾ ਤੇ ਪਾਲਣਾ ਕਰਨ ਵਾਲਾ, ਉਸ ਸਮੇਂ ਖਾਲਸਾ ਜੀ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ।
ਹਰੇ ਚਿਤ ਚੇਤਸ ਕੀ ਨਾਮ ਦਿਆਲ ਦਮੋਦਰ,
ਹਰੇ ਚਿਤ ਚੇਤਸ ਕੀ ਨਾਮ ਦਿਆਲ ਦਮੋਦਰ। ਚੇਤੇ ਕਿਉਂ ਨਹੀਂ ਕਰਦਾ ਹੈ? ਜੋ ਦਇਆ ਦਾ ਘਰ ਹੈ ਪਰਮੇਸ਼ਰ, ਦਮੋਦਰ ਜਿਸ ਦਾ ਨਾਮ ਹੈ, ਉਹ ਦਇਆ ਦਾ ਘਰ ਹੈ ਪਰਮੇਸ਼ਰ। ਹੋਰ ਕੋਈ ਦਇਆ ਦਾ ਘਰ ਨਹੀਂ, ਇੰਨਾ ਦਿਆਲੂ ਨਹੀਂ ਜਿੰਨਾ ਪਰਮੇਸ਼ਰ ਦਿਆਲੂ ਹੈ। ਹਰ ਵੇਲੇ ਸਾਰਿਆਂ ਤੇ ਦਇਆ ਕਰਨ ਵਾਲਾ, ਹਰ ਵੇਲੇ ਸਾਰਿਆਂ ਤੇ ਢਹਿਣ ਵਾਲਾ, ਹਰ ਵੇਲੇ ਸਾਰਿਆਂ ਤੇ ਕਿਰਪਾ ਕਰਨ ਵਾਲਾ। ਹੋਰਨਾਂ ਦੀ ਦਇਆ ਕਿਸੇ ਦੀ ਘੰਟਾ, ਦੋ ਘੰਟੇ, ਚਾਰ ਘੰਟੇ, ਦੋ ਚਾਰ ਦਿਨ, ਦਸ ਦਿਨ ਤੱਕ ਹੋਵੇਗੀ। ਜੇ ਕੋਈ ਤੰਗ ਕਰੇਗਾ ਫਿਰ ਉਹਦੀ ਦਇਆ ਦਾ ਅੰਤ ਹੋ ਜਾਂਦਾ ਹੈ, ਫਿਰ ਨਹੀਂ ਉਹਦਾ ਦਿਆਲੂ ਸੁਭਾਅ ਰਹਿੰਦਾ, ਗੁੱਸੇ ਹੋ ਜਾਂਦਾ, ਨਾਰਾਜ਼ ਹੋ ਜਾਂਦਾ ਹੈ। ਪਰ ਰੇ ਚਿੱਤ ਹੇ ਚਿੱਤ ਚੇਤ ਕੀ ਨਾ ਦਇਆਲ ਦਮੋਦਰ, ਚੇਤੇ ਕਿਉਂ ਨਹੀਂ ਕਰਦਾ ਹੈ? ਉਹ ਪਰਮੇਸ਼ੁਰ ਜੋ ਦਇਆ ਦਾ ਘਰ ਹੈ ਉਹਨੂੰ ਚੇਤੇ ਕਿਉਂ ਨਹੀਂ ਕਰਦਾ? ਉਹ ਕੈਸਾ ਹੈ? ਦਮੋਦਰ ਉਸ ਦਾ ਨਾਮ ਹੈ। ਜਦੋਂ ਕ੍ਰਿਸ਼ਨ ਭਗਵਾਨ ਜੀ ਗੋਕਲ ਦੇ ਵਿਚ ਰਹਿੰਦਿਆਂ, ਸੋ ਜਿਹੜੀਆਂ ਗੋਪੀਆਂ ਸਨ ਉਨ੍ਹਾਂ ਦੇ ਕਿਸੇ ਦਾ ਜਾ ਕੇ ਦੁੱਧ ਆਪ ਪੀ ਜਾਂਦੇ, ਕਈਆਂ ਦਾ ਦਹੀਂ, ਕਈਆਂ ਦੇ ਮੱਖਣ ਦੇ ਕੁਝ ਆਪ ਚੱਕ ਲੈਂਦੇ, ਜਿੰਨਾ ਛਕਿਆ ਜਾਂਦਾ ਛਕ ਲੈਂਦੇ, ਬਾਕੀ ਦੂਸਰਿਆਂ ਨੂੰ ਛਕਾ ਦਿੰਦੇ। ਉਨ੍ਹਾਂ ਦੀਆਂ ਸ਼ਿਕਾਇਤਾਂ ਜਸੋਦਾ ਜੀ ਪਾਸ ਆਉਂਦੀਆਂ। ਇਕ ਦਿਨ ਕਹਿਣ ਲੱਗੇ ਚੰਗਾ ਮੈਂ ਇਨ੍ਹਾਂ ਨੂੰ ਅੱਜ ਕਾਬੂ ਕਰਕੇ ਰੱਖਦੀ ਹਾਂ। ਸੋ ਰੱਸੀਆਂ ਲੈ ਕੇ ਬੰਨਣ ਲੱਗੇ, ਜਦੋਂ ਉਖਲ ਦੇ ਨਾਲ ਸਾਰੇ ਗੋਕਲ ਦੀਆਂ ਰੱਸੀਆਂ ਮੁਕਾ ਦਿੱਤੀਆਂ। ਐਸਾ ਸਰੂਪ ਕ੍ਰਿਸ਼ਨ ਭਗਵਾਨ ਨੇ ਧਾਰਿਆ, ਉਹ ਉਖਲ ਜਿਹੜਾ ਸੀ ਜਿਸ ਦੇ ਨਾਲ ਵੱਧਾ ਉਹਨੂੰ ਵੀ ਧੂ ਕੇ ਤੁਰ ਪਾਇਆ। ਜਦੋਂ ਤੁਰ ਪਾਇਆ ਅੱਗੇ ਜੜੁੱਤ ਬਿਰਸ਼ ਸਨ, ਕੁਬੇਰ ਦੇ ਦੋ ਪੁੱਤਰ ਸਨ। ਸੋ ਜਿਹੜੇ ਖਾਲਸਾ ਜੀ ਇਸ ਪ੍ਰਕਾਰ ਉਨ੍ਹਾਂ ਦੋਵਾਂ ਨੇ ਨਲ ਤੇ ਕੁਬਰ ਜਿਨ੍ਹਾਂ ਦਾ ਨਾਮ ਸੀ, ਸੋ ਇੱਥੇ ਰੱਖ ਲੈਂਦੇ ਦੇਵ ਆਸ ਪਾਸੇ ਹੋ ਜਾਂਦੇ। ਨਲ ਤੇ ਕੁਬਰ ਦੋਵਾਂ ਦਾ ਨਾਮ ਸੀ। ਇਹ ਦੋਵੇਂ ਕੁਬੇਰ ਦੇ ਪੁੱਤਰ ਨੰਗੇ ਪਾਣੀ ਵਿਚ ਨਹਾ ਰਹੇ ਸਨ। ਨੰਗੇ ਪਾਣੀ ਵਿਚ ਨਹਾਉਂਦਿਆਂ ਨੂੰ ਵੇਖ ਕੇ ਨਾਰਦ ਨੇ ਕਿਹਾ ਬੱਚਿਓ ਇਹੋ ਨਾ ਕਰੋ, ਨੰਗੇ ਨਹੀਂ ਜਲ ਦੇ ਵਿਚ ਕਦੇ ਨਹਾਉਣਾ ਚਾਹੀਦਾ। ਸੋ ਇਹ ਅਣਜਾਣੇ ਸਨ, ਸਗੋਂ ਉਲਟਾ ਉਧਰ ਨੂੰ ਮੂੰਹ ਕਰਕੇ ਲਘੂ ਸ਼ੰਕਾ ਕਰਨ ਲੱਗੇ। ਇਉਂ ਕਰਨ ਤੋਂ ਉਸ ਵੇਲੇ ਨਾਰਦ ਨੇ ਸਰਾਪ ਦਿੱਤਾ, ਕਹਿਣ ਲੱਗੇ ਜਾਓ ਅਖੇ ਦਾਇਤ ਜਾ ਕੇ ਬਣੋ। ਇਸ ਪ੍ਰਕਾਰ ਜੜੁੱਤ ਬਿਰਸ਼ ਬਣ ਵੇਖਿਆ ਸੀ, ਜੜੁੱਤ ਬਿਰਸ਼ ਬਣੋ। ਸੋ ਜੜੁੱਤ ਬਿਰਸ਼ ਬਣੇ, ਜਮਲਾਰਜਨ ਬਣੇ, ਇਨ੍ਹਾਂ ਦੋਵਾਂ ਦੀ ਕਲਿਆਣ ਕਰਨ ਵਾਸਤੇ। ਸੋ ਕ੍ਰਿਸ਼ਨ ਭਗਵਾਨ ਜੀ ਵਿਛਾਈ ਕੀਤੀ ਹੈ, ਸਿੰਘਾ ਇੱਥੋਂ ਮੱਥਾ ਟੇਕਦੇ, ਮਹਾਰਾਜ ਦੀ ਦੇਗ ਰੱਖਣੀ ਹੈ। ਅਬਲ ਤਾਂ ਦੇਗ ਵਾਲੇ ਖੜੇ ਆ, ਦੋ ਮਿੰਟ ਠਹਿਰ ਜੋ, ਮੱਥਾ ਟੇਕ ਲੋ, ਕਿੱਧਰ ਦੀ ਵਾਲ ਪਾ ਕੇ ਆਉਂਦੇ, ਕਿੰਨਿਆਂ ਦਾ ਚਿਰ ਦਿਖਾਉਂਦੇ।
ਚੇਤਸ ਕੀ ਨਾਮ ਦਇਆਲ ਦਮੋਦਰ,
ਗੱਜ ਕੇ ਬੋਲੋ ਬਾਈ ਸਤਨਾਮ ਸ੍ਰੀ ਵਾਹਿਗੁਰੂ। ਸੋ ਕਹਿੰਦੇ ਹਨ ਉਸ ਦਮੋਦਰ ਨਾਮ ਪਿਆ। ਇਹ ਜਿਹੜੇ ਜੜੁੱਤ ਬਿਰਸ਼ ਸਨ ਦੋਵੇਂ ਜੁਮਲਾਰਜਨ, ਇਸ ਪ੍ਰਕਾਰ ਇਨ੍ਹਾਂ ਦੋਵਾਂ ਨੂੰ ਉਹ ਉਖਲ ਦੁਆਰਾ ਪੁੱਟ ਕੇ ਇਨ੍ਹਾਂ ਦੀ ਕਲਿਆਣ ਜਿਸ ਸਮੇਂ ਕੀਤੀ ਸੀ, ਉਸ ਵੇਲੇ ਤੋਂ ਭਗਵਾਨ ਕ੍ਰਿਸ਼ਨ ਦਾ ਨਾਮ ਦਮੋਦਰ ਪਿਆ। ਦਾਮ ਨਾਮ ਹੈ ਰੱਸੀ ਦਾ, ਉਧਰ ਨਾਮ ਹੈ ਪੇਟ ਦਾ। ਆਪਣੇ ਪੇਟ ਨੂੰ ਰੱਸੀ ਦੇ ਨਾਲ ਬਣਾ ਲੈਣ ਕਰਕੇ ਦਮੋਦਰ ਭਗਵਾਨ ਦਾ ਨਾਮ ਪਿਆ ਹੈ। ਸੋ ਕਹਿੰਦੇ ਐਸਾ ਜੋ ਭਗਵਾਨ ਹੈ ਦਾਮੋਦਰ ਉਹਨੂੰ ਹੈ ਮਨਾ ਚਿੱਤ ਵਿਚ ਚੇਤੇ ਕਿਉਂ ਨਹੀਂ ਕਰਦਾ। ਬਸ ਦਾਮੋਦਰ ਇਸੇ ਪ੍ਰਕਾਰ ਖਾਲਸਾ ਜੀ ਪ੍ਰੇਮ ਰੂਪੀ ਰੱਸੀ ਵਿਚ ਆਪਣੇ ਆਪ ਨੂੰ ਬਣਾ ਲੈਣ ਵਾਲੇ ਧੰਨ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦਾਦੂ ਦੁਆਰੇ ਜਦੋਂ ਪਹੁੰਚੇ ਹਨ, ਆਪ ਘੋੜੇ ਉਪਰ ਸਵਾਰ ਸਨ, ਜਦੋਂ ਤੁਰੇ ਜਾ ਰਹੇ ਸਨ, ਸੁਖਮਨੀ ਸਾਹਿਬ ਆਪ ਜੀ ਨੇ ਆਰੰਭ ਕੀਤਾ ਹੋਇਆ ਸੀ, ਜਦੋਂ ਦਾਦੂ ਦੁਆਰੇ ਪਹੁੰਚੇ ਖਾਲਸਾ ਜੀ, ਉਸ ਵੇਲੇ ਸੁਖਮਨੀ ਸਾਹਿਬ ਦਾ ਭੋਗ ਪੈਣ ਤੋਂ ਹਜੂਰ ਸੱਚੇ ਪਾਤਸ਼ਾਹ ਨੇ ਨਮਸਕਾਰ ਕੀਤੀ, ਨਾਲ ਤੀਰ ਝੁਕਾਇਆ। ਉਹ ਤੀਰ ਜਿਹੜਾ ਸੀ ਖਾਲਸਾ ਜੀ, ਉਹ ਜਿਹੜਾ ਮੱਠ ਸੀ ਉਸ ਵੱਲ ਨੂੰ ਝੁਕਿਆ। ਖਾਲਸਾ ਉਸ ਵੇਲੇ ਹੈਰਾਨ ਹੋ ਕੇ ਕਹਿਣ ਲੱਗੇ, ਮਹਾਰਾਜ ਇਹ ਕੀ ਕਾਰਨ ਹੈ, ਤੁਸੀਂ ਆ ਦਾਦੂ ਦੁਆਰੇ ਵੱਲ ਨਮਸਕਾਰ ਕਿਉਂ ਕੀਤੀ ਹੈ? ਤੁਹਾਡਾ ਹੁਕਮ ਹੈ ਜਾਗਤ ਜੋਤ ਜਪੈ ਨਿਸਵਾਸਰ, ਏਕ ਬਿਨਾ ਮਨ ਨਾਇਕ ਨਾ ਅੰਨ, ਪੂਰਨ ਪ੍ਰੇਮ ਪ੍ਰਤੀਤ ਸਜਾ ਬ੍ਰਤ ਗੋਰ ਮੜੀ ਮੱਠ ਭੂਲ ਨਾ ਮੰਨ। ਕਿਸੇ ਮੜੀ ਨੂੰ ਮੱਠ ਨੂੰ ਭੁੱਲ ਕੇ ਵੀ ਨਹੀਂ ਕਦੇ ਮੰਨਣਾ, ਤਾਂ ਤੁਸੀਂ ਇਧਰ ਤੀਰ ਕਿਉਂ ਚੁਕਾਇਆ? ਸੋ ਭਾਵੇਂ ਸੁਖਮਨੀ ਸਾਹਿਬ ਦਾ ਭੋਗ ਪਾਏ ਤੋ ਤੀਰ ਤਾਂ ਚੁਕਾਇਆ ਸੀ, ਪਰ ਤੀਰ ਉਸ ਪਾਸੇ ਨੂੰ ਝੁਕ ਗਿਆ। ਮਹਾਰਾਜ ਸਾਹਿਬ ਜੀ ਦਾ ਘੋੜਾ ਫੜ ਲਿਆ ਸਿੰਘਾਂ ਨੇ, ਕਹਿੰਦੇ ਮਹਾਰਾਜ ਕਿਰਪਾ ਕਰੋ ਹੁਣ ਤਨਖਾਹ ਲਵਾਓ। ਕਹਿੰਦੇ ਚੰਗਾ ਖਾਲਸਾ ਜੀ ਲਾਓ ਤਨਖਾਹ। ਪੰਜ ਸਿੰਘ ਖੜੇ ਹੋ ਗਏ, ਅੱਜ ਬਾਜਿਆਂ ਵਾਲੇ ਕਲਗੀਆਂ ਵਾਲੇ ਨੂੰ ਤਨਖਾਹ ਲੱਗਣ ਲੱਗੀ ਹੈ। ਕਹਿੰਦੇ ਮੱਟ ਵੱਲ ਨੂੰ ਇਹ ਤੁਹਾਡਾ ਤੀਰ ਕਿਉਂ ਚੁੱਕਿਆ ਹੈ? ਸੋ ਆਵੀ ਦੀ ਸਲਾਹ ਕਰਨ ਲੱਗੇ, ਪੰਜਾਂ ਪਿਆਰਿਆਂ ਨੇ ਹੁਣ ਰਾਇਤਾ ਕਰਨੀ ਸੀ ਨਾ, ਕਿੰਨੀ ਤਨਖਾਹ ਲੱਗੇ, ਕੱਲਾ ਤਾਂ ਲਾ ਨਹੀਂ ਸੀ ਸਕਦਾ। ਇੱਕ ਕਹਿੰਦਾ ਬਈ ਮਹਾਰਾਜ ਸਾਹਿਬ ਤੋਂ 5000 ਰੁਪਈਆ ਲੈਣਾ ਚਾਹੀਦਾ, ਦੂਜੇ ਕਹਿੰਦੇ ਕੇਵਲ 5000 ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਇਹਨਾਂ ਦੇ ਪਾਸੋਂ 5000 ਨਹੀਂ ਵੱਧ ਲੈਣਾ ਚਾਹੀਦਾ। ਦੂਜਾ ਪਿਆਰਾ ਤੀਸਰਾ ਪਿਆਰਾ ਬੋਲਿਆ, ਕਹਿੰਦੇ ਬਈ ਇਹ ਤਾਂ ਗੱਲ ਠੀਕ ਹੈ, ਕਲਗੀਆਂ ਵਾਲੇ ਤਾਂ ਦੇ ਦੇਣਗੇ, ਜੇ ਆਪਣੇ ਤੋਂ ਅਚਨਚੇਤ ਗਲਤੀ ਹੋਵੇਗੀ ਜਦੋਂ ਆਪਣੀ ਵਾਰੀ ਆਈ ਫਿਰ ਕੀ ਕਰਾਂਗੇ, ਫਿਰ ਤੇਰਾ ਕੀ ਖਿਆਲ ਹੈ? ਕਹਿੰਦੇ ਮੇਰਾ ਤਾਂ ਖਿਆਲ ਹੈ 100 ਰੁਪਈਆ ਕਾਫੀ ਆ, ਕੋਤਰ 100 ਲਾ ਦੇ। ਚੌਥਾ ਕਹਿੰਦਾ ਵੀ 25 ਦਮੜੇ ਬਹੁਤ ਨੇ, 25 ਬਹੁਤ ਹੈ, ਕਿਉਂ 5000 ਲਾਉਂਦੇ ਹੋ? ਸੋ ਕਹਿੰਦੇ ਇਸ ਤਰ੍ਹਾਂ ਸਲਾਹ ਜਦੋਂ ਹਾਲੇ ਕਰ ਹੀ ਰਹੇ ਸਨ, ਮਹਾਰਾਜ ਕਹਿਣ ਲੱਗੇ ਚੰਗਾ ਖਾਲਸਾ ਜੀ ਕਰੋ ਰਹਿ। ਸੋ ਨਾ 25 ਨਾ 100, ਕਹਿੰਦੇ ਜੀ 500 ਰੁਪਈਆ ਦੇ ਦਿਓ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਚੰਗਾ ਖਾਲਸਾ ਜੀ, ਅਸੀਂ ਹੁਣ ਦਿਆਂਗੇ ਤਾਂ 5000 ਹੀ, ਕਿਉਂਕਿ ਪਹਿਲੇ ਪਿਆਰੇ ਨੇ 5000 ਕਿਹਾ। ਸੋ 5000 ਲਾਓ, ਪਰ ਸਾਡੇ ਚਿੱਤ ਵਿਚ ਅੱਜ ਇੰਨੀ ਖੁਸ਼ੀ ਹੈ, ਸਾਡਾ ਅੱਜ ਰੋਮ ਰੋਮ ਪ੍ਰਸੰਨ ਹੈ ਕਿ ਸਾਡਾ ਪੁੱਤਰ ਖਾਲਸਾ ਬੜਾ ਸਾਵਧਾਨ ਹੋ ਚੁੱਕਾ ਹੈ, ਇਹ ਕਦੇ ਕਿਸੇ ਦੀ ਚੇਪ ਵਿਚ ਨਹੀਂ ਆਵੇਗਾ, ਕਦੇ ਇਹ ਨਹੀਂ ਖਿਆਲ ਕਰੇਗਾ ਵੱਡਾ ਬੰਦਾ ਹੈ, ਇਹਨੇ ਜੇ ਗਲਤੀ ਕੀਤੀ ਹੈ ਤਾਂ ਇਹਨੂੰ ਮੁਆਫ ਕਰ ਦੇਗੀ। ਸੋ ਜਿਹੜੇ ਆਪਣੇ ਸਤਿਗੁਰੂ ਜੀ ਨੂੰ ਕਹਿ ਸਕਦੇ ਹਨ ਕਿ ਮਹਾਰਾਜ ਤੁਹਾਡਾ ਤੀਰ ਇਹ ਮੱਟ ਵੱਲ ਨੂੰ ਕਿਉਂ ਚੁੱਕਿਆ ਹੈ, ਤੁਹਾਨੂੰ ਤਨਖਾਹ ਲਾਉਣੀ ਹੈ, ਤਾਂ ਫਿਰ ਹੋਰ ਨੂੰ ਵੀ ਇਹ ਪਕੜ ਲਿਆ ਕਰਨਗੇ ਜਿਹੜਾ ਕਲਿਆਈ ਕਰੇਗਾ। ਇਸ ਵਾਸਤੇ ਅੱਜ ਅਸੀਂ ਪ੍ਰਸੰਨ ਹਾਂ, ਨਾਲ ਇਹ ਤਨਖਾਹ ਦਿੰਦੇ ਹਾਂ, ਨਾਲ ਕਹਿੰਦੇ ਹਾਂ ਖਾਲਸਾ ਜੀ ਜੇ ਕਿਤੇ ਕਲਿਆਈ ਬਣ ਜਾਵੇ ਸਰੀਰ ਦੇ ਵਿਚ ਅਚਨਚੇਤ, ਉਸ ਵੇਲੇ ਤਨਖਾਹ ਲਵਾਉਣ ਲੱਗੇ ਸ਼ਰਮਿੰਦੇ ਨਹੀਂ ਕਦੇ ਹੋਣ, ਆਪਣੇ ਆਪ ਨੂੰ ਛੁਪਾ ਕੇ ਨਹੀਂ ਰੱਖਣਾ। ਇਹ ਨਾ ਹੋਵੇ ਕਬੀਰ ਜੇਤੇ ਪਾਪ ਕੀਏ ਰਾਖੇ ਤਲੇ ਦੁਰਾਏ, ਪ੍ਰਗਟ ਪਾਏ ਨਿਦਾਨ ਸਭ ਜਬ ਪੂਛੇ ਧਰਮ ਰਾਏ। ਜੇ ਇੱਥੇ ਨਹੀਂ ਦੱਸੋਗੇ ਧਰਮ ਰਾਜੇ ਦੀ ਕਚਹਿਰੀ ਵਿਚ ਤਾਂ ਪ੍ਰਗਟ ਹੋ ਜਾਣੇ ਨੇ। ਦੂਰੇ ਚੋਰ ਨਹੀਂ ਬਣਨਾ, ਇੱਕ ਤਾਂ ਪਾਪ ਕਰਕੇ ਚੋਰ ਬਣੇ, ਇੱਕ ਫਿਰ ਉਹਨਾਂ ਪਾਪਾਂ ਨੂੰ ਛੁਪਾ ਕੇ ਰੱਖਣਾ, ਦੂਰੇ ਚੋਰ ਬਣਨਾ ਹੈ, ਇਹੋ ਨਹੀਂ ਕਦੇ ਕਰਨਾ। ਸੋ ਇਸ ਪ੍ਰਕਾਰ ਖਾਲਸਾ ਜੀ ਪ੍ਰੇਮ ਰੂਪੀ ਰੱਸੀ ਵਿਚ ਆਪਣੇ ਆਪ ਨੂੰ ਬਣਾ ਲੈਣ ਵਾਲੇ, ਉਨ੍ਹਾਂ ਦਾ ਨਾਮ ਦਾਮੋਦਰ ਹੈ, ਉਹ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦਾਮੋਦਰ ਹਨ। ਇਸੇ ਪ੍ਰਕਾਰ ਸੋ ਧੰਨ ਗੁਰੂ ਸੱਚੇ ਪਾਤਸ਼ਾਹ ਸਿੱਖ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ। ਅੱਜ ਕੱਲ ਵੀ ਲੋਕੀ ਸ਼ੇਰੇ ਪੰਜਾਬ ਕਹਾਉਣ ਨੂੰ ਤਾਂ ਚਿੱਤ ਕਰਦਾ, ਪਰ ਕਰਨ ਕੀ 6 ਮਹੀਨਿਆਂ ਤੋਂ ਬਾਅਦ ਉਲਟ ਜਾਂਦੇ ਆ। ਇਸ ਵਾਸਤੇ ਉਹ ਸ਼ੇਰੇ ਪੰਜਾਬ ਪੁਣਾ, ਨਾਲੇ ਉਹ ਗੁਣ ਹੈ ਨਹੀਂ ਗੇ, ਗੱਲ ਕਿਹੜੀ ਬਣੇ। ਸੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ। ਸੋ ਖਾਲਸਾ ਜੀ ਜਦੋਂ ਰਾਜ ਭਾਗ ਦੇ ਸਹਿਤ ਸਨ, ਅਚਨਚੇਤ ਮਰਿਆਦਾ ਵਿਚ ਫਰਕ ਪਾ ਬੈਠੇ। ਆ ਕਦੇ ਤੁਸੀਂ ਸੁਣਿਆ ਹੋਣਾ ਹੈ, ਅਖਬਾਰਾਂ ਵਿਚ ਖਬਰ ਕਈ ਵਾਰੀ ਆਉਂਦੀ ਹੈ ਕਿ ਬਾਰਡਰ ਦੇ ਉਪਰ ਇਕ ਕੰਜਰੀ ਦਾ ਪੁਲ ਹੈ, ਉਥੇ ਆਵੀ ਦੀ ਸਮਗਲਰਾਂ ਨੂੰ ਮਾਰਿਆ, ਆ ਹੋਇਆ ਉਹ ਹੋਇਆ। ਸੋ ਮੋਰਾਂ ਇਕ ਮੋਰਾਂ ਨਾਮੇ ਕੰਜਰੀ ਸੀ, ਸੋ ਉਹਦੇ ਨਾਲ ਨਜਾਇਜ਼ ਸਬੰਧ ਮਹਾਰਾਜਾ ਰਣਜੀਤ ਸਿੰਘ ਦੇ ਪਏ। ਆਪਣੇ ਮਗਰ ਹਾਥੀ ਤੇ ਚੜਾ ਕੇ ਲਈ ਜਾਂਦੇ ਸਨ ਲਾਹੌਰ ਵੱਲ ਨੂੰ। ਰਾਜ ਜਾਂਦਿਆਂ ਉਸ ਥਾਂ ਤੇ ਜਿਹੜਾ ਸੁਨਹਿਰੀ ਛਿੱਤਰ ਪਾਇਆ ਸੀ ਨਾ ਪੈਰ ਵਿਚ, ਉਸ ਕੰਜਰੀ ਦਾ ਉਥੇ ਡਿੱਗਿਆ ਸੀ ਮੋਹਰਾਂ ਦਾ। ਉਸ ਕਰਕੇ ਕਹਿੰਦੇ ਚੱਲ ਹੁਣ ਇੱਥੇ ਹੀ ਪਿਆ ਰਹਿਣ ਦੇ, ਤੇਰੀ ਯਾਦਗਾਰ ਅਖੇ ਇੱਥੇ ਬਣੇਗੀ। ਉਦੋਂ ਤੋਂ ਲੈ ਕੇ ਉਹ ਪੁਲ ਤੇ ਰੁਪਈਏ ਲੱਗਣ ਤੋਂ ਕੰਜਰੀ ਵਾਲਾ ਪੁਲ ਹੁਣ ਤੱਕ ਉਹ ਵੱਜਦਾ ਬਾਰਡਰ ਉਪਰ। ਸੋ ਉਸ ਮੌਕੇ ਤੇ ਸਿੰਘਾਂ ਨੇ ਖਿਆਲ ਕੀਤਾ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਇਹਨੇ ਕੁਰੀਤੀ ਕੀਤੀ ਹੈ ਕਿ ਉਹ ਇਸ ਪ੍ਰਕਾਰ ਵਿਭਚਾਰਮੰਦ ਕਰਮੀ ਹੋਇਆ। ਉਸ ਵੇਲੇ ਖਾਲਸੇ ਨੇ ਖਾਲਸਾ ਜੀ ਪਕੜ ਲਿਆ ਸੀ, ਕਹਿਣ ਲੱਗੇ ਸ਼ੇਰੇ ਪੰਜਾਬ ਤੈਨੂੰ ਖਾਲਸੇ ਦੇ ਪੇਸ਼ ਹੋਣਾ ਪਵੇਗਾ, ਤੈਨੂੰ ਤਨਖਾਹ ਲੱਗੇਗੀ, ਤੂੰ ਕੁਰੈਤੀਆਂ ਤੂੰ ਪਤਤ ਹੈ। ਉਸ ਵੇਲੇ ਧੰਨ ਖਾਲਸਾ ਜੀ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਜਿਹਦੇ ਤੋਂ ਹੁਣ ਤੱਕ ਜਿਹੜੇ ਵੱਡੇ ਵੱਡੇ ਪਰਲੇ ਉਹ ਪਠਾਨ ਹਨ ਉਹਨਾਂ ਦੇ ਬੱਚੇ ਰਾਤ ਨੂੰ ਨਾ ਲੈ ਤੋ ਜੇ ਨਾ ਰੋਂਦੇ ਹੋਏ ਚੁੱਪ ਨਾ ਕਰਨ ਤਾਂ ਤੈਨੂੰ ਹਰੀਆ ਪਵੇ, ਤੈਨੂੰ ਨਲੂਆ ਲਵੇ ਜਾਂ ਇਸ ਪ੍ਰਕਾਰ ਆਇਆ ਸ਼ੇਰੇ ਪੰਜਾਬ। ਇਹ ਕਹਿ ਕੇ ਹੁਣ ਤੱਕ ਆਪਣੇ ਬੱਚਿਆਂ ਨੂੰ ਡਰਾਉਂਦੇ ਆ, ਜਿਹਦੀ ਐਡੀ ਵੱਡੀ ਭਾਰੀ ਤਾਂਘ ਪਾਈ ਸ਼ੇਰੇ ਪੰਜਾਬ ਦੀ। ਪਰ ਕਹਿਣ ਲੱਗਾ ਖਾਲਸਾ ਜੀ ਠੀਕ ਆ, ਮੈਂ ਮਰਯਾਦਾ ਤੋੜ ਚੱਲਿਆ ਹਾਂ, ਮੈਂ ਹੱਥ ਜੋੜ ਕੇ ਤੁਹਾਡੇ ਹਾਜ਼ਰ ਹਾਂ, ਜੋ ਚਾਹੋ ਮੈਨੂੰ ਦੰਨ ਲਾਓ। ਤਨਖਾਹ ਲੱਗਣ ਲੱਗੀ, ਜਿਹੜਾ ਮੌਕੇ ਦਾ ਜਥੇਦਾਰ ਸੀ ਅਕਾਲ ਤਖ਼ਤ ਦਾ, ਉਸ ਵੇਲੇ ਕਹਿਣ ਲੱਗਾ ਸ਼ੇਰੇ ਪੰਜਾਬ ਤੈਨੂੰ ਬੰਨ ਕੇ ਐਸ ਜਿਹੜੀ ਇਮਲੀ ਹੈ ਇਹਦੇ ਨਾਲ ਬੰਨ ਕੇ ਅੱਜ ਕੋਟਲੇ ਲਾਏ ਜਾਣਗੇ, ਹੋਰ ਤੈਨੂੰ ਤਨਖਾਹ ਵੱਖਰੀ ਲੱਗੇਗੀ, ਤੂੰ ਸਰੀਰਕ ਤੌਰ ਤੇ ਗਲਤੀ ਕੀਤੀ ਹੈ, ਤੇਰੇ ਸਰੀਰ ਨੂੰ ਦੰਨ ਦੇਵਾਂਗੇ। ਆਪਣੇ ਆਪ ਨੂੰ ਖਾਲਸਾ ਜੀ ਬਣਾ ਲਿਆ, ਜੋ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਇਮਲੀ ਦਾ ਬਿਰਸ਼ ਹੈ ਉਹਦੇ ਨਾਲ ਆਪਣੇ ਆਪ ਨੂੰ ਬਣਾਇਆ ਸੀ। ਜਦੋਂ ਬੰਨ ਲਿਆ ਚੰਗੀ ਤਰ੍ਹਾਂ ਕੋਟਲੇ ਲਾਉਣ ਲੱਗੇ, ਹੁਕਮ ਕੀਤਾ ਸਿੰਘ ਸਾਹਿਬ ਨੇ, ਕਹਿੰਦੇ ਲਾਓ ਕੋਟਲੇ ਕੱਢੋ ਇਹਦੇ ਵਿੱਚੋਂ ਜੋ ਵਿਕਾਰ ਦ੍ਰਿਸ਼ਟੀ ਹੈ। ਕੱਢਣ ਲੱਗੇ ਤੇ ਜਦੋਂ ਕੋਟਲਾ ਲੈ ਕੇ ਉਦਾਲੇ ਹੋਇਆ ਸਿੰਘ ਇੱਕ, ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਹੱਥ ਜੋੜ ਕੇ ਕਹਿਣ ਲੱਗੇ ਸਿੰਘੋ ਮੈਨੂੰ ਨਰਕਾਂ ਵਿੱਚ ਨਾ ਕਿਤੇ ਗਲਣਾ ਪਵੇ, ਇੱਥੇ ਜੀ ਨਹੀਂ ਸਜ਼ਾ ਦੇਣੀ ਹੈ ਸਿੰਘੋ, ਤੁਹਾਡੇ ਹੱਥੋਂ ਹੀ ਮੈਨੂੰ ਮਿਲ ਜਾਵੇ, ਪਰ ਮੈਨੂੰ ਬਖਸ਼ ਲਓ, ਜਿਵੇਂ ਚਾਹੋ ਬਖਸ਼ੋ। ਇਹ ਅਧੀਨਗੀ ਵੇਖ ਕੇ ਮਹਾਰਾਜੇ ਦੀ ਵੱਧਾ ਹੋਇਆ ਵੇਖ ਕੇ ਜੋ ਜਥੇਦਾਰ ਸੀ ਮੌਕੇ ਦੇ ਅਕਾਲ ਤਖ਼ਤ ਦੇ, ਹੱਸ ਕੇ ਕਹਿਣ ਲੱਗੇ ਬਸ ਖਾਲਸਾ ਜੀ ਇਹੋ ਜਿਹਾ ਸ਼ੇਰੇ ਪੰਜਾਬ ਵਰਗਾ ਰਾਜਾ ਨਹੀਂ ਸਿੰਘਾਂ ਨੂੰ ਕਦੇ ਮਿਲਣਾ, ਇੰਨੀ ਤਾਕਤ ਦਾ ਮਾਲਕ। ਫਿਰ ਸਿੰਘਾਂ ਦੇ ਹਜੂਰ, ਮਹਾਰਾਜ ਦੇ ਹਜੂਰ ਆਪਣੇ ਆਪ ਨੂੰ ਵੇਖ ਲਓ ਬਣਾ ਕੇ ਕੋਟਲੇ ਖਾਣ ਲੱਗਾ ਹੈ, ਹੁਣ ਬੱਜਿਆਂ ਵਰਗੇ ਇਹਨੂੰ ਹੋ ਗਏ। ਅੱਗੇ ਵਾਸਤੇ ਭਾਈ ਦੱਸ, ਕਹਿੰਦਾ ਜੀ ਮੇਰੇ ਕੰਨਾਂ ਨੂੰ ਹੱਥ ਲਾਏ, ਮੈਨੂੰ ਅੰਮ੍ਰਿਤ ਛਕਾਓ ਦੁਬਾਰਾ, ਮੇਰੇ ਤੇ ਕਿਰਪਾ ਹੋਵੇ। ਕਹਿਣ ਲੱਗੇ ਚੰਗਾ ਖਾਲੀ ਨਹੀਂ ਜਾਣ ਦੇਣਾ, ਜੋ ਸੋਇਨਾ ਨਾ ਹਰਿਮੰਦਰ ਸਾਹਿਬ ਦੇ ਉੱਪਰੇ ਸਾਰਾ ਲਾ। ਇਹ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਜੀ ਉਸ ਮੌਕੇ ਤੇ ਲਾਇਆ। ਕਦੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲੱਗਿਆ, ਜਦੋਂ ਹਰਿਮੰਦਰ ਸਾਹਿਬ ਦੇ ਅੰਦਰ ਜਾਣ ਲੱਗੋ, ਸਾਹਮਣੇ ਦਰਵਾਜ਼ੇ ਤੇ ਪੜ੍ਹ ਲਿਆ ਕਰੋ, ਉਥੇ ਲਿਖਿਆ ਹੋਇਆ ਕਿ 1887 ਦੇ ਵਿਚ ਮਹਾਰਾਜ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਆਪਣੇ ਪਰਮ ਸੇਵਕ ਮਹਾਰਾਜਾ ਰਣਜੀਤ ਸਿੰਘ ਦੇ ਪਾਸੋਂ ਇਹ ਸੇਵਾ ਆਪਣੀ ਕਿਰਪਾ ਕਰਕੇ ਕਰਵਾਈ। ਅੱਖਰ ਸਿੰਘਾਂ ਨੇ ਇਉਂ ਲਿਖੇ ਨੇ, ਉਸ ਮੌਕੇ ਤੇ ਇਹ ਸੇਵਾ ਹੋਈ ਸੀ। ਉਹ ਧੰਨ ਗੁਰੂ ਕੇ ਸਿੰਘ, ਜੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਮਰਯਾਦਾ ਨਾਂ ਚਲਾਉਂਦੇ, ਫਿਰ ਸਿੰਘਾਂ ਨੇ ਵੀ ਕਿੱਥੇ ਸਾਵਧਾਨ ਹੋਣਾ ਸੀ। ਇਸ ਪ੍ਰਕਾਰ ਖਾਲਸਾ ਜੀ ਸੋ ਦਾਮੋਦਰ ਜੋ ਪ੍ਰੇਮ ਰੂਪੀ ਰੱਸੀ ਵਿਚ ਆਪਣੇ ਆਪ ਨੂੰ ਬਣਾ ਲੈਣ ਵਾਲੇ ਹਨ, ਉਨ੍ਹਾਂ ਦਾ ਨਾਮ ਦਾਮੋਦਰ ਹੈ। ਇਸੇ ਪ੍ਰਕਾਰ ਆਪਣੇ ਸੰਕਲਪ ਰੂਪੀ ਉਦਰ ਦੇ ਵਿਚ ਮਾਇਆ ਰੂਪੀ ਰੱਸੀ ਨੂੰ ਕਲਪ ਤਦਾਤਮ ਸਬੰਧ ਦੁਆਰਾ ਜੋ ਗ੍ਰਹਿਣ ਕਰਨ ਵਾਲੇ ਐਸੇ ਦਾਮੋਦਰ ਹਨ। ਰੇ ਮਨਾ ਰੇ ਚਿੱਤ ਹੈ ਮੇਰੇ ਚਿੱਤ ਚੇਤ ਕੀ ਨਾ, ਉਸ ਪਰਮੇਸ਼ਰ ਨੂੰ ਚੇਤੇ ਕਿਉਂ ਨਹੀਂ ਕਰਦਾ ਹੈ, ਯਾਦ ਕਿਉਂ ਨਹੀਂ ਕਰਦਾ ਹੈ,
ਨਾ ਜਾਣ ਸਕੋਈ,
ਤੂੰ ਇਹ ਕਿਉਂ ਨਹੀਂ ਜਾਣਦਾ ਕਿ ਉਸ ਪਰਮੇਸ਼ਰ ਤੋਂ ਬਿਨਾਂ ਬਿਵੈ ਦੂਸਰਾ ਹੋਰ ਕੋਈ ਨਹੀਂ ਹੈ। ਕਿਉਂ ਨਹੀਂ ਕੀ ਨਾ ਜਾਣਸ, ਕਿਉਂ ਨਹੀਂ ਜਾਣਦਾ ਹੈ ਕਿ ਉਸ ਪਰਮੇਸ਼ਰ ਤੋਂ ਬਿਨਾਂ ਹੋਰ ਦੂਸਰਾ ਕੋਈ ਸਾਡੀ ਪ੍ਰਤਪਾਲਾ ਕਰਨ ਵਾਲਾ ਨਹੀਂ ਹੈ, ਉਹ ਹੀ ਸਾਰਿਆਂ ਦੀ ਪਾਲਣਾ ਪੋਸਣਾ ਵਿਚ ਲੱਗਾ ਹੋਇਆ ਹੈ। ਕਾਹੇ ਰੇ ਮਨ ਚਿਤਵਾ ਹੈ ਉਦਮ, ਜਾਂ ਆਹਰ ਹਰ ਜੀ ਉਹ ਪਰਿਆ, ਜਦੋਂ ਆਪ ਉਹ ਪਰਮੇਸ਼ਰ ਉਦਮ ਵਿਚ ਪਿਆ ਹੋਇਆ, ਸੋ ਤੂੰ ਕਿਉਂ ਮਨ ਵਿਚ ਚਿੰਤਾ ਕਰ ਰਿਹਾ ਹੈ। ਸੋ ਕਰਤਾ ਚਿੰਤਾ ਕਰੇ ਜਿਨ ਉਹ ਪਾਇਆ ਜਗ, ਤਿਸ ਜੋਹਾਰੀ ਸਵਸਥ ਤਿਸ ਤਿਸ ਦੀ ਬਾਣ ਅਪਹਗ। ਇਸ ਪ੍ਰਕਾਰ ਸੋ ਕਹਿੰਦੇ ਕਿਉਂ ਨਹੀਂ ਇਹ ਜਾਣਦਾ ਹੈ ਕਿ ਉਸ ਪਰਮੇਸ਼ਰ ਤੋਂ ਬਿਨਾਂ ਬਿਵਾ ਦੂਸਰਾ ਹੋਰ ਕੋਈ ਨਹੀਂ ਹੈ, ਉਹ ਹੀ ਸਾਰਿਆਂ ਦੀ ਪ੍ਰਤਪਾਲਾ ਕਰਨ ਵਾਲਾ ਹੈ।
ਜੀ ਧਾਵਾ ਹੈ ਬ੍ਰਹਿਮੰਡ ਖੰਡ ਕਾ।
ਜੇ ਆਪਣੇ ਆਪ ਕੋਈ ਯਤਨ ਕਰਨਾ ਚਾਹੇ ਕਿ ਮੈਂ ਆਪਣੇ ਵਿਸ਼ੇਸ਼ ਉਦਮਨ ਦੇ ਨਾਲ ਵਿਸ਼ੇਸ਼ ਕੋਈ ਧਨ ਪਦਾਰਥ ਇਕੱਠਾ ਕਰ ਲਵਾਂਗਾ, ਤੇਰੇ ਵੱਸ ਦੀ ਇਹ ਗੱਲ ਨਹੀਂ ਹੈ। ਸੋ ਜਿੱਥੇ ਵੀ ਜਾਵਾਂਗਾ ਤੇਰੀ ਪਰਾਵਰਤਾ ਨਾਲ ਹੀ ਜਾਣੀ ਹੈ, ਤੇਰੇ ਕਰਮ ਤਾਂ ਮੱਥੇ ਤੇ ਲਿਖੇ ਹੋਏ ਨਾਲ ਹੀ ਜਾਣੇ ਹਨ। ਜੇ ਧਾਵੈ ਬ੍ਰਹਿਮੰਡ ਖੰਡ ਕਹੋ, ਜੇ ਵੱਡੇ ਭਾਰੀ ਬ੍ਰਹਿਮੰਡਾਂ ਖੰਡਾਂ ਵਿਚ ਵਿਚਰਦਾ ਰਹੇ, ਭਾਵ ਦੇਸਾਂ ਵਿਚ ਪ੍ਰਦੇਸਾਂ ਵਿਚ ਹੋਰਨਾਂ ਦੇਸ਼ਾਂ ਵਿਚ ਵੀ ਵਿਚਰਦਾ ਰਹੇ ਕਿ ਮੈਨੂੰ ਬਾਹਲੀ ਮਾਇਆ ਪ੍ਰਾਪਤ ਹੋਵੇ,
ਕਰਤਾ ਕਰੈ ਸੋ ਹੋਈ।
ਫਿਰ ਵੀ ਭਾਈ ਕਰਤਾ ਪਰਮੇਸ਼ੁਰ ਜੋ ਕਰੇਗਾ ਸੋ ਹੋਣਾ ਹੈ, ਕਰਤੇ ਪਰਮੇਸ਼ੁਰ ਤੋਂ ਵੱਖਰਾ ਜਾਂ ਉਹਦੀ ਮਰਜ਼ੀ ਤੋਂ ਬਿਨਾਂ ਨਹੀਂ ਕੋਈ ਪ੍ਰਾਪਤੀ ਕਰ ਸਕੇਗਾ। ਕਰਤਾ ਪਰਮੇਸ਼ੁਰ ਜੋ ਕਰੇਗਾ ਸੋ ਹੀ ਹੋਣਾ ਹੈ। ਇਸ ਵਾਸਤੇ ਪਰਾਰਵਤ ਤੇ ਸ਼ਾਕਰ ਹੋ ਕੇ ਪਰਮੇਸ਼ੁਰ ਦਾ ਸ਼ੁਕਰੀਆ ਕਰਦਾ ਹੋਇਆ ਟੇਕੇ ਕਿਉਂ ਨੀ ਬੈਠਦਾ, ਉਹਨੂੰ ਯਾਦ ਕਿਉਂ ਨੀ ਕਰਦਾ ਹੈ। ਵਿਸਰਾਮ ਦੇ ਕੇ ਕਹਿੰਦੇ ਹਨ,
ਜਨਨੀ ਕੇਰੇ ਉਦਰ ਉਦਕ
ਹੇ ਚਿੱਤ ਧੰਨ ਭਗਤ ਧੰਨਾ ਜੀ ਉੱਤਮ ਬਖਤੇ, ਆਪਣੇ ਚਿੱਤ ਨੂੰ ਪ੍ਰਬੋਧ ਸੰਬੋਧਨ ਕਰਕੇ ਪ੍ਰਬੋਧ ਰਹਿ। ਦੂਸਰਿਆਂ ਨੂੰ ਉਪਦੇਸ਼ ਤਾਂ ਦੇ ਲਈਦਾ ਹੈ, ਪਰ ਆਪਣੇ ਮਨ ਨੂੰ ਜਦੋਂ ਉਪਦੇਸ਼ ਦੇਈਏ ਆਨੰਦ ਅਸਲ ਉਦੋਂ ਆਉਂਦਾ। ਇਹ ਉੱਤਮ ਬਖਤੇ ਦਾ ਨਾਮ ਹੈ। ਤਿੰਨ ਤਰ੍ਹਾਂ ਦੇ ਬਖਤੇ ਹੁੰਦੇ ਨੇ, ਇਕ ਕਨਿਸ਼ਟ ਬਖਤਾ ਹੁੰਦਾ ਹੈ, ਕਿਸੇ ਨੂੰ ਤਾੜ ਕੇ ਘੂਰ ਕੇ ਗੁੱਸੇ ਹੋ ਕੇ ਉਪਦੇਸ਼ ਦੇ। ਮੱਧਮ ਬਖਤਾ ਹੁੰਦਾ, ਕਿਸੇ ਇੱਕੇ ਅੱਧ ਦਾ ਨਿਸ਼ਾਨਾ ਬਣਾ ਕੇ ਉਹਦੇ ਉਪਰ ਹੀ ਸਾਰੇ ਲੈਕਚਰ ਪ੍ਰਚਾਰ ਕਥਾ ਕਰਨੀ। ਤੇ ਉੱਤਮ ਬਖਤੇ ਹੁੰਦੇ ਨੇ ਜਿਹੜੇ ਆਪਣੇ ਮਨ ਨੂੰ ਸਾਹਮਣੇ ਜਗਿਆਸੂ ਬਣਾ ਕੇ ਆਪਣੇ ਮਨ ਪ੍ਰਤੀ ਉਪਦੇਸ਼ ਦੇਣ। ਪ੍ਰਥਮੈ ਮਨ ਪ੍ਰਬੋਧ ਹੈ ਆਪਣਾ ਪਾਤਸ਼ਾਹ ਅਵਰਰੀ ਜਹਵੈ। ਸੋ ਆਪਣੇ ਚਿੱਤ ਨੂੰ ਅਧਿਕਾਰੀ ਬਣਾ ਕੇ ਭਗਤ ਜੀ ਕਹਿ ਰਹੇ ਹਨ, ਰੇ ਚਿੱਤ ਖਿਆਲ ਕਰ। ਵਿਸਰਾਮ ਦੇ ਕੇ ਕਹਿੰਦੇ ਹਨ, ਜਨਨੀ ਮਾਤਾ ਕੇਰੇ ਦੇ ਉਧਰ ਪੇਟ ਦੇ ਉਦਕ ਜਾਲੇ ਦੇ ਮਹਿ ਵਿਚ
ਪਿੰਡ ਕੀਆ ਦਸ ਦੁਆਰਾ।
ਆ ਤੇਰਾ ਪਿੰਡ ਜਿਹੜਾ ਸਥੂਲ ਸਰੀਰ ਆ, ਪਹਿਲਾਂ ਇਹ ਪੇੜਾ ਜਿਹਾ ਬਣਿਆ। ਮਾਤਾ ਤੇ ਪਿਤਾ ਦੇ ਸਬੰਧ ਤੋਂ ਜਦੋਂ ਪਰਮੇਸ਼ੁਰ ਦੀ ਆਗਿਆ ਹੋਵੇ, ਸੋ ਇਹ ਸਬੰਧ ਹੋਣ ਤੋਂ ਰਗਤ ਤੇ ਬਿੰਦ ਦੋਵੇਂ ਜੁੜ ਕੇ 15 ਦਿਨਾਂ ਵਿਚ ਇਕ ਗੋਲੀ ਜੀ ਛੋਟੀ ਜੀ ਬਣਦੀ ਹੈ। ਉਸ ਤੋਂ ਅੱਗੇ ਫਿਰ ਸਰੀਰ ਸਾਰਾ ਪੰਡ ਜੰਮੀਆਂ ਪੰਡ ਨਿੰਮੀਆਂ, ਨਿੰਮ ਇਸੇ ਤੋਂ ਹੁੰਦਾ ਹੈ ਰਗਤ ਤੇ ਬਿੰਦ ਦਾ ਮਿਲਾਪ ਉਧਰ ਦੇ ਵਿਚ। ਫਿਰ ਇਸ ਪ੍ਰਕਾਰ ਉਸ ਤੋਂ ਅੱਗੇ ਪਿੰਡ ਜਿਹੜਾ ਸਰੀਰ ਹੈ ਇਹਦੇ ਅੰਗ ਪ੍ਰਤੰਗ ਜਿਹੜੇ ਹਨ 3 ਮਹੀਨਿਆਂ ਤੋਂ ਬਾਅਦ ਬਣਨੇ ਆਰੰਭ ਹੁੰਦੇ ਹਨ। ਇਸ ਪ੍ਰਕਾਰ ਤੇ 10 ਦੁਆਰਿਆਂ ਵਾਲਾ ਇਹ ਪਿੰਡ ਤੇਰਾ ਸਰੀਰ ਜਿਹੜਾ ਹੈ ਮਾਤਾ ਦੇ ਉਧਰ ਪੇਟ ਦੇ ਉਦਕ ਜਾਲੇ ਦੇ ਵਿਚ। ਉਦਕ ਨਾਮ ਪਾਣੀ ਦਾ ਹੈ। ਸੋ ਜਿੱਥੇ ਮਾਤਾ ਦਾ ਪੀਤਾ ਹੋਇਆ ਪਾਣੀ ਜਿਹੜਾ ਹੈ, ਇਸ ਪ੍ਰਕਾਰ ਤੇ ਖਾਧਾ ਹੋਇਆ ਭੋਜਨ ਗੰਦਗੀ ਰੂਪ ਹੋ ਕਰਕੇ ਤੇਰੇ ਨਾਸਾਂ ਦੇ ਪਾਸ ਦੀ ਲੰਘਦਾ ਸੀ, ਜਿੱਥੇ ਤੂੰ ਮੁੱਖ ਪਹਿਲਾ ਪੈਰ ਉਪਰਾ ਵਸੰਦੋ ਕੋਹ ਥੜਾ ਥਾਏ। ਮੁੱਖ ਥੱਲੇ ਨੂੰ ਸੀ, ਪੈਰ ਉਤਾਂਹ ਨੂੰ ਸੀ, ਬੜੇ ਭਾਰੀ ਅਪਵਿੱਤਰ ਥਾਂ ਤੇ ਸੰਗੀਨ ਕੋਠੜੀ ਦੇ ਵਿਚ ਵਸ ਰਿਹਾ ਸੀ, ਜਿੱਥੇ 10 ਦੁਆਰਿਆਂ ਵਾਲਾ ਸਰੀਰ ਜਿੱਥੇ ਤੇਰਾ ਬਣਿਆ। ਆਵੀ ਦੀ ਨਿਆਂ ਜਿਵੇਂ ਆਵੀ ਵਿਚ ਕੱਚਾ ਭਾਂਡਾ ਪਾ ਕੇ ਪਕਾਇਆ ਜਾਂਦਾ ਹੈ, ਇਹ ਤੇਰਾ ਸਰੀਰ ਫੁੱਲ ਨਾਲੋਂ ਵੀ ਨਰਮ ਸੀ। ਮਾਤਾ ਦੇ ਖਾਧੇ ਹੋਏ ਰੋੜ ਜਿੱਥੇ ਹਜ਼ਮ ਹੋ ਜਾਂਦੇ ਸਨ, ਉਥੇ ਤੇਰਾ ਇਹ ਸਰੀਰ ਪਰਮੇਸ਼ਰ ਨੇ 10 ਦੁਆਰਿਆਂ ਵਾਲਾ ਪਿੰਡ ਸਥੂਲ ਸਰੀਰ ਤੇਰਾ ਬਣਾਇਆ।
ਦੇ ਆਹਾਰ ਅਗਨ ਮਹਿਰਾਸਾ,
ਉਥੇ ਐਸੀ ਵੱਡੀ ਭਾਰੀ ਤੇਰੇ ਮਾਤਾ ਦੇ ਜਿਹੜੀ ਜਠਰਾਗਣ ਅਗਨੀ ਸੀ ਕਿੱਡੀ ਤੇਜ਼ ਸੀ, ਉਸ ਦੇ ਵਿਚ ਵੀ ਤੈਨੂੰ ਆਹਾਰ ਭੋਜਨ ਦੇ ਕੇ ਤੇਰੀ ਰੱਖਿਆ ਕੀਤੀ, ਆਪਣਾ ਸਿਮਰਨ ਦੇ ਪ੍ਰਤ ਪਾਲਿਆ। ਨਾਲ ਜਿਹੜਾ ਨਾੜੂਆ ਹੈ, ਇਸ ਦੁਆਰਾ ਮਾਈ ਨੇ ਜਿਹੜਾ ਖਾਧਾ ਹੋਇਆ ਭੋਜਨ ਸੀ ਉਹਦੀ ਰਸ ਧਾਤੂ ਨਾੜੂਏ ਰਾਹੀਂ ਤੇਰੇ ਵਿਚ ਪਹੁੰਚ ਪਹੁੰਚ ਕੇ ਤੇਰੇ ਸਰੀਰ ਦੀ ਪਰਵਰਿਸ਼ ਉਥੇ ਵੀ ਹੋਈ। ਕਿਆ ਸੋਹਣਾ ਯਤਨ ਹੈ, ਕਿਆ ਸੋਹਣਾ ਤਰੀਕਾ ਹੈ। ਉਹ ਆਪਣੇ ਪਾਸੋਂ ਨਾੜੂਆ ਬਣਾ ਕੇ ਉਸ ਦੁਆਰਾ ਮਾਈ ਦਾ ਖਾਧਾ ਹੋਇਆ ਭੋਜਨ ਉਹਦੀ ਰਸ ਧਾਤੂ ਤੇਰੇ ਚ ਪਹੁੰਚਾ ਕੇ ਤੇਰੀ ਪ੍ਰਤਪਾਲਾ ਕੀਤੀ, ਉਥੇ ਤੈਨੂੰ ਭੋਜਨ ਦਿੱਤਾ।
ਐਸਾ ਖਸਮ ਹਮਾਰਾ,
ਇਸ ਪ੍ਰਕਾਰ ਦਾ ਵਾਈ ਸਰਵ ਕਲਾ ਸਮਰਾਟ ਸਾਡਾ ਖਸਮ ਮਾਲਕ ਹੈ, ਸਾਰਿਆਂ ਦੀ ਪ੍ਰਤਪਾਲਾ ਕਰਨ ਵਾਲਾ ਹੈ। ਰੇ ਚਿੱਤ ਚੇਤ ਸਕੀ ਨਾ, ਹੇ ਚਿੱਤ ਉਸ ਪਰਮੇਸ਼ੁਰ ਨੂੰ ਚੇਤੇ ਕਿਉਂ ਨੀ ਕਰਦਾ ਹੈ। ਮਾਤਾ ਕਿ ਉਧਰ ਮੈਂ ਪ੍ਰਤਪਾਲ ਕਰਾ, ਸੋ ਕਿਉਂ ਮਨੋ ਵਿਸਾਰੀਆ, ਮਨੋ ਕਿਉਂ ਵਿਸਾਰੀਆ ਏ ਵਡਦਾਤਾ, ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਉਂ ਪੋਹ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਸੋ ਕਿਉਂ ਮਨੋਂ ਵਿਸਾਰੀਆ ਇਸ ਪ੍ਰਕਾਰ ਉਹ ਪਰਮੇਸ਼ਰ ਜਿਹੜਾ ਐਸਾ ਪਿਆਰਾ ਹੈ ਸੋ ਜਿਸ ਨੇ ਐਸੀ ਪ੍ਰਤਪਾਲਾ ਕੀਤੀ ਹੈ ਉਹ ਸਾਡਾ ਖਸਮ ਜੋ ਮਾਲਕ ਹੈ ਉਹਨੂੰ ਚੇਤੇ ਕਿਉਂ ਨਹੀਂ ਕਰਦਾ ਹੈ ਮਾਤਾ ਦੇ ਗਰਭ ਦੇ ਕਰਾਰ ਚੇਤੇ ਕਰ ਉਥੇ ਤੂੰ ਕਿਹਾ ਸੀ ਹੇ ਪਰਮੇਸ਼ਰ ਐਸੀ ਗੰਦੀ ਕੋਠੜੀ ਚੋਂ ਮੈਨੂੰ ਕੱਢ ਮੈਂ ਸਵਾਸ ਸਵਾਸ ਤੇਰਾ ਭਜਨ ਕਰਾਂਗਾ ਮੈਂ ਦਸਨਵਾਂ ਦੀ ਕਿਰਤ ਕਰਕੇ ਦਸਵੰਧ ਤੇਰੇ ਨਾਮ ਦਾ ਜ਼ਰੂਰ ਦਿਆ ਕਰਾਂਗਾ ਸੋ ਇਸ ਪ੍ਰਕਾਰ ਮੈਂ ਤੈਨੂੰ ਚੇਤੇ ਰੱਖਾਂਗਾ ਵੇਖੋ ਪਰਮੇਸ਼ਰ ਸੋ ਪੇਟ ਹੀ ਕੇ ਪਟ ਬੀਚ ਬਚਾਵਾ ਔਰ ਕੀ ਬਾਤ ਕਹਾਂ ਕਹਿ ਤੋਸੋ ਸੋ ਪੇਟ ਹੀ ਕੇ ਪਟ ਬੀਚ ਬਚਾਵਾ ਹੋਰ ਕਿਤੋਂ ਦੀ ਗੱਲ ਤਾਂ ਕੀ ਤੁਹਾਡੇ ਤਾਈ ਕਹੀਏ ਕਹਿੰਦੇ ਪੇਟ ਰੂਪੀ ਪਰਦੇ ਦੇ ਵਿਚ ਹੀ ਉਹ ਪਰਮੇਸ਼ਰ ਤੇਰੀ ਪ੍ਰਤਪਾਲਾ ਹੈ ਜੀਵ ਜਿਸ ਨੇ ਕੀਤੀ ਹੈ ਉਹਨੂੰ ਚੇਤੇ ਕਿਉਂ ਨਹੀਂ ਕਰਦਾ ਹੈ ਤੂੰ ਉਥੇ ਇਕਰਾਰ ਕੀਤੇ ਸੀ ਉਹਦਾ ਕੋਈ ਕੋਈ ਗੁਰਮੁਖ ਹੈ ਨਾ ਗੁਰਮੁਖਾਂ ਕਰਾਂ ਉਪਰ ਹਰ ਚੇਤਿਆ ਉਹ ਗੁਰਮੁਖ ਕਿਹੜੇ ਹਨ ਗੁਰਮੁਖ ਉਹਨਾਂ ਦਾ ਨਾਮ ਹੈ ਜਿਨ੍ਹਾਂ ਨੇ ਕੀਤੇ ਹੋਏ ਕਰ ਇਕਰਾਰ ਜਿਹੜੇ ਸਨ ਕੌਮ ਕੀਤੇ ਹੋਏ ਬਚਨ ਸੋ ਪਰਮੇਸ਼ਰ ਨਾਲ ਉਨ੍ਹਾਂ ਉਪਰ ਇਸੇ ਸੰਸਾਰ ਵਿਚ ਆ ਕੇ ਗੁਰਮੁਖਾਂ ਨੇ ਚੇਤੇ ਕੀਤਾ ਹੈ ਤੇ ਪਾਇਨ ਮੋਖ ਦੁਆਰ ਉਹ ਮੁਕਤੀ ਦਾ ਦੁਆਰਾ ਗਿਆਨ ਪ੍ਰਾਪਤ ਕਰ ਲੈਂਦੇ ਹਨ ਸੋ ਤੂੰ ਮਨਾ ਕਿਉਂ ਭੁਲਾ ਦਿੱਤਾ ਕਿਰਤ ਕਣ ਕਿਉਂ ਬਣ ਗਿਆ ਕਿਉਂ ਨੀ ਚੇਤੇ ਕਰਦਾ
ਕੁੰਮੀ ਜਲ ਮਾਹੇ ਤਨ ਤਿਸ ਬਾਹਰ
ਅੱਗੋਂ ਤਰਕਵਾਦੀ ਕਹਿੰਦਾ ਅਥਵਾ ਮਨ ਕਹਿੰਦਾ ਕਹਿੰਦੇ ਜੀ ਫਿਰ ਭਾਵੇਂ ਪਰਮੇਸ਼ਰ ਨੇ ਪ੍ਰਤਪਾਲਾ ਕੀਤੀ ਪਰ ਉਹ ਨਾੜੂਏ ਰਾਹੀ ਤਾਂ ਉਹਨੇ ਭੋਜਨ ਭੇਜਿਆ ਨਾ ਇਹ ਤਰੀਕਾ ਤਾਂ ਉਹਨੇ ਬਣਾ ਲਿਆ ਨਾ ਤਾਂ ਉਹਦੀ ਪ੍ਰਤਪਾਲਾ ਹੋਈ ਨਹੀਂ ਤੇ ਖਬਰੇ ਨਾ ਹੁੰਦੀ ਕਹਿੰਦੇ ਲੈ ਬਈ ਹੋਰ ਸੁਣ ਲੈ ਜਿੱਥੇ ਨਾੜੂਏ ਦਾ ਵੀ ਸੰਬੰਧ ਨਹੀਂ ਪੇਟ ਤੋਂ ਵੀ ਬਾਹਰ ਆ ਬੱਚਾ ਉਹਦੀ ਵੀ ਇਹ ਕਿਵੇਂ ਪ੍ਰਤਪਾਲਾ ਕਰਨ ਵਾਲਾ ਹੋਰ ਉਹਦਾ ਸੁਣ ਕ੍ਰਿਸ਼ਮਾ ਕਿਆ ਸੋਹਣਾ ਹੈ ਕਹਿੰਦੇ ਹਨ ਕੁੰਮੀ ਜਲ ਮਾਹੇ ਤਨ ਤਿਸ ਬਾਹਰ ਹਾਂ ਕੱਛੂ ਕੁੰਮਾ ਤੇ ਉਹਦੇ ਘਰ ਵਾਲੀ ਕੱਛੂ ਕੁੰਮੀ ਜਾਂ ਕਛੋਪਰੀ ਕਹਿ ਲਓ ਸੋ ਹੁੰਦੀ ਹੈ ਇਹ ਆਂਡੇ ਦਿੰਦੀ ਹੈ ਬਰੇਤੀ ਦੇ ਉੱਪਰ ਜਲ ਮਾਹੇ ਆਪ ਉਹ ਜਲ ਦੇ ਵਿਚ ਸਾਹਮਣੇ ਬੈਠੀ ਰਹਿੰਦੀ ਹੈ ਤਨ ਜਿਹੜਾ ਉਹਦਾ ਬੱਚਾ ਹੈ ਨਾ ਪੁੱਤਰ ਆਂਡੇ ਦੇ ਵਿਚ ਉਹ ਬਾਹਰ ਬਰੇਤੀ ਦੇ ਉੱਪਰ ਹੁੰਦਾ ਹੈ
ਪੰਖ ਖੀਰ ਤਿੰਨ ਨਾਹੀ
ਉਹ ਖਾਲਸਾ ਜੀ ਉਹਦੇ ਪੈਦਾ ਹੋਣ ਦਾ ਤਰੀਕਾ ਹੈ ਜਿਹੜੀ ਨਿਗਾਹ ਹੈ ਨਾ ਆਪਣੇ ਕੱਛੂ ਦੀ ਇਹ ਬੜੀ ਭਾਰੀ ਉਹਦੀ ਨਿਗਾਹ ਦੇ ਵਿਚ ਹੀ ਕਸ਼ਿਸ਼ ਹੈ ਜਿਹੜੇ ਆਂਡੇ ਉਹਦੀ ਨਿਗਾਹ ਦੇ ਵਿਚ ਰਹਿਣ ਉਹ ਪੱਕ ਜਾਂਦੇ ਹਨ ਜਿਹੜੇ ਨਿਗਾਹ ਦੇ ਵਿਚ ਨਾ ਆਉਣ ਉਹ ਆਂਡੇ ਗਲ ਜਾਂਦੇ ਹਨ ਇਹ ਕੱਛੂ ਦੀ ਨਿਗਾਹ ਦੇ ਵਿਚ ਹੀ ਪਰਮੇਸ਼ਰ ਨੇ ਐਸੀ ਕਸ਼ਿਸ਼ ਜਾਂ ਐਸੀ ਸ਼ਕਤੀ ਪਾਈ ਹੋਈ ਹੈ ਜਿਸ ਕਰਕੇ ਉਹਦੇ ਬੱਚੇ ਵਿਚੋਂ ਨਿਕਲਦੇ ਹਨ ਸੋ ਕਹਿੰਦੇ ਵੇਖ ਭਾਈ ਹੇ ਮਨ ਕੁੰਮੀ ਜਿਹੜਾ ਕੱਛੂ ਕੁੰਮੀ ਹੈ ਉਹ ਤਾਂ ਜਲ ਦੇ ਵਿਚ ਹੁੰਦੀ ਹੈ ਜਿਹੜਾ ਤਨ ਉਹਦਾ ਪੁੱਤਰ ਹੈ ਉਹ ਪਾਣੀ ਦੇ ਵਿਚੋਂ ਬਾਹਰ ਬਰੇਤੀ ਤੇ ਹੁੰਦਾ ਹੈ
ਪੰਖ ਖੀਰ ਤਿੰਨ ਨਾਹੀ
ਫਿਰ ਉਹ ਕੱਛੂ ਦੇ ਬੱਚਿਆਂ ਨੂੰ ਖੰਭ ਨੀ ਕੋਈ ਲਾਏ ਰੱਬ ਨੇ ਜਿਹੜੇ ਉੱਡ ਕੇ ਜਾ ਕੇ ਚੋਗਾ ਚੁਗਾਉਣ ਤੇ ਖੀਰ ਤੇ ਨਾ ਕਛੋਪਰੀ ਦੇ ਦੁੱਧ ਹੀ ਹੁੰਦਾ ਜਿਹੜੇ ਉਹ ਚੁੰਘ ਲੈਣ ਜਿਸ ਕਰਕੇ ਗੁਜ਼ਾਰਾ ਕਰ ਲੈਣ ਤਿੰਨਾਂ ਨੂੰ ਨਹੀਂ ਹਨ ਪੰਖ ਖੰਭ ਨਹੀਂ ਹਨ ਜਿਸ ਕਰਕੇ ਉੱਡ ਕੇ ਚੋਗਾ ਚੁਗਾਉਣ ਤੇ ਖੀਰ ਦੁੱਧ ਨਹੀਂ ਹੈ ਕਛੋਪਰੀ ਦੇ ਵਿਚ ਜਿਹੜਾ ਚੁੰਘਾ ਕੇ ਉਹਨਾਂ ਦੀ ਪ੍ਰਤਪਾਲਾ ਕਰ ਲਵੇ
ਪੂਰਨ ਪਰਮਾਨੰਦ ਮਨੋਹਰ
ਪਰ ਜੋ ਸਾਰਿਆਂ ਦੇ ਮਨਾਂ ਨੂੰ ਹਰਨ ਵਾਲਾ ਚਰਾਉਣ ਵਾਲਾ ਸੁੰਦਰ ਸਰੂਪ ਹੈ ਇਹ ਪੂਰਨ ਪਰਮ ਆਨੰਦ ਸਰੂਪ ਹੈ ਜੋ
ਸਮਝ ਦੇਖ ਮਨ ਮਾਹੀ
ਉਹ ਸਮਝ ਕਰਕੇ ਮਨ ਦੇ ਵਿਚ ਦੇਖਣਾ ਕਰ ਉਹਨਾਂ ਨੇ ਵੀ ਉਹ ਪ੍ਰਤਪਾਲਾ ਕਰਦਾ ਪੂਰਨ ਉਹਨਾਂ ਨੇ ਵੀ ਪੂਰਤੀ ਕਰਦਾ ਹੈ ਚੰਗੀ ਤਰ੍ਹਾਂ ਉਹਨਾਂ ਦੇ ਪੇਟ ਦਾ ਵੀ ਪੋਖਣ ਕਰਦਾ ਹੈ ਉਥੇ ਤਾਂ ਨਾੜੂਏ ਦਾ ਸੰਬੰਧ ਨਹੀਂ ਤੇ ਉਧਰ ਪੇਟ ਦਾ ਸੰਬੰਧ ਨਹੀਂ ਹੈ ਵੇਖ ਸੋ ਉਹਦੇ ਨੇ ਵੀ ਪ੍ਰਤਪਾਲਾ ਕਿਸ ਪ੍ਰਕਾਰ ਕਰਦਾ ਹੈ ਐਸਾ ਖਸਮ ਹਮਾਰਾ ਇਹੋ ਜਿਹਾ ਸਾਡਾ ਖਸਮ ਹੈ ਇਹ ਮਨਾ
ਪਾਖਣ ਕੀਟ ਗੁਪਤ ਹੋਏ ਰਹਤਾ
ਸੋ ਖਾਲਸਾ ਜੀ ਇਹ ਤਿੰਨ ਤਰ੍ਹਾਂ ਦੇ ਨਾਲ ਇਹਨਾਂ ਦੀ ਪ੍ਰਤਪਾਲਾ ਹੁੰਦੀ ਹੈ ਜਿਹੜੇ ਆਪਣੇ ਕੱਛੂ ਹਨ ਇਹ ਤਾਂ ਕੱਛੂ ਆਂਡਾ ਧਿਆਨ ਧਾਰ ਕਰ ਪ੍ਰਪੱਕ ਨਦੀ ਵਿਚ ਆਣ ਕੱਛੂ ਜਿਹੜਾ ਆਂਡੇ ਦਾ ਧਿਆਨ ਕਰਕੇ ਪ੍ਰਪੱਕ ਕਰਕੇ ਉਸ ਬੱਚੇ ਦੇ ਤਾਂ ਹੀ ਉਹਨੂੰ ਫਿਰ ਆਪਣੀ ਨਦੀ ਦੇ ਵਿਚ ਲੈ ਆਉਂਦਾ ਹੈ ਤੇ ਜਿਹੜੀ ਖਾਲਸਾ ਜੀ ਕੂੰਜ ਹੈ ਹਜੂਰ ਕਹਿੰਦੇ ਹਨ ਕਾਹੇ ਰੇ ਮਨ ਚਿਤਵਾ ਉਦਮ ਜਾਂ ਆਹਰ ਹਰ ਜੀ ਉਹ ਪਰਿਆ ਸਹਿਲ ਪੱਥਰ ਮਾਂ ਜੰਤਿਓ ਪਾਏ ਤਾਂ ਕਾ ਰਿਜਕ ਆਗਾ ਕਰ ਧਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ ਹਰਿਆ, ਜਨਮ ਪਿਤਾ ਲੋਕ ਸੁਧ ਬੰਤਾ ਕੋਏ ਨਾ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ, ਊਡਾ ਊਡ ਆਵਾ ਸਾਹਿਬ ਕੋਸਾ ਤਿਸ ਪਾਛੇ ਬਚਨੇ ਛਰਿਆ। ਊਡੇ ਨਾਮ ਕੂੰਜਾ ਨਾ ਉੱਡ ਕਰਕੇ ਜਦੋਂ ਕੱਤੇ ਦੀ ਰੁੱਤ ਹੁੰਦੀ ਆ, ਕੱਤੇ ਦੇ ਮੌਕੇ ਤੇ ਪਹਾੜਾਂ ਨੂੰ ਛੱਡ ਕੇ ਕੂੰਜਾਂ ਮੈਦਾਨੀ ਇਲਾਕੇ ਵਿਚ ਆ ਜਾਂਦੀਆਂ ਨੇ, ਕਿਉਂਕਿ ਉਥੇ ਬਰਫ਼ ਪੈਣੀ ਹੁੰਦੀ ਹੈ, ਬਰਫ਼ ਵਿਚ ਉਹ ਰਹਿ ਨਹੀਂ ਸਕਦੀਆਂ, ਪਰ ਆਪਣੇ ਬੱਚੇ ਦੇ ਆਪਣੇ ਆਂਡੇ ਉਥੇ ਦੇ ਕੇ ਆਉਂਦੀਆਂ ਹਨ। ਉਨ੍ਹਾਂ ਦੇ ਸਿਮਰਨ ਵਿਚ ਖਾਲਸਾ ਜੀ ਐਸੀ ਸ਼ਕਤੀ ਹੈ, ਜਿਹੜੇ ਜਿਹੜੇ ਆਂਡੇ ਉਨ੍ਹਾਂ ਨੂੰ ਚੇਤੇ ਰਹਿ ਜਾਣ ਕੂੰਜਾਂ ਨੂੰ, ਉਹ ਗਲਦੇ ਨਹੀਂ, ਉਹ ਪੱਕ ਕੇ ਬੱਚੇ ਬਣ ਕੇ ਚੰਗੀ ਤਰ੍ਹਾਂ ਉੱਡ ਕੇ ਆਪਣੀਆਂ ਡਾਰਾਂ ਦੇ ਨਾਲ ਆਪਣੀ ਮਾਂ ਪਿਓ ਨੂੰ ਆ ਮਿਲਦੇ ਹਨ। ਇਹ ਜਿਹੜੀ ਕੂੰਜ ਹੈ ਉਹਦੇ ਸਿਮਰਨ ਦੇ ਵਿਚ ਰੱਬ ਨੇ ਇੰਨੀ ਸ਼ਕਤੀ ਰੱਖੀ ਹੋਈ ਹੈ। ਤੇ ਜਿਹੜਾ ਆਪਣਾ ਇਹ ਕੱਛੂ ਹੈ, ਇਹਦੇ ਖਾਲਸਾ ਜੀ ਧਿਆਨ ਦੇ ਵਿਚ ਐਸੀ ਸ਼ਕਤੀ ਰੱਖੀ ਹੋਈ ਹੈ, ਧਿਆਨ ਦੇ ਨਾਲ ਬੱਚਿਆਂ ਨੂੰ ਪਾਲ ਲੈਂਦੇ ਹਨ। ਇਸ ਪ੍ਰਕਾਰ ਸੋ ਜਿਹੜੇ ਗੁਰੂ ਕੇ ਪਿਆਰੇ ਹਨ ਖਾਲਸਾ ਜੀ, ਉਨ੍ਹਾਂ ਦਾ ਜੀਵਨ ਵੀ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਹੈ ਕਿ ਗੁਰੂ ਕੇ ਸਿੱਖਾਂ ਦਾ ਜੀਵਨ ਕੱਛੂ ਵਰਗਾ, ਹੰਸ ਵਰਗਾ ਤੇ ਕੂੰਜ ਵਰਗਾ ਹੋਣਾ ਚਾਹੀਦਾ ਹੈ। ਇਨ੍ਹਾਂ ਵਿਚੋਂ ਕੀ ਗੁਣ ਲੈਣਾ ਹੈ, ਜਿਵੇਂ ਕੱਛੂ ਧਿਆਨ ਧਰ ਕੇ ਆਪਣੇ ਬੱਚੇ ਨੂੰ ਪਾਲ ਕੇ ਬਰੇਤੀ ਦੇ ਵਿਚੋਂ ਨਦੀ ਵਿਚ ਲੈ ਆਉਂਦਾ ਹੈ, ਇਸੇ ਪ੍ਰਕਾਰ ਗੁਰੂ ਕੇ ਸਿੱਖਾਂ ਦਾ ਧਿਆਨ ਇਕ ਰਸ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਜੁੜ ਕੇ ਇਹ ਜੋ ਆਸਾ ਰੂਪੀ ਨਦੀ ਦੀ ਤ੍ਰਿਸ਼ਨਾ ਰੂਪੀ ਬਰੇਤੀ ਤੇ ਸਾਡਾ ਇਹ ਮਨ ਰੂਪੀ ਬੱਚਾ ਤਰਸ ਰਿਹਾ ਹੈ, ਸਤਿਗੁਰੂ ਵਿਚ ਧਿਆਨ ਕਰਕੇ ਖਾਲਸਾ ਜੀ ਨੂੰ ਪ੍ਰੇਮ ਰੂਪੀ ਨਦੀ ਵਿਚ ਲਿਆ ਕੇ ਪ੍ਰੇਮ ਦੇ ਵਿਚ ਇਨ੍ਹਾਂ ਨੂੰ ਪ੍ਰਪੱਕ ਕਰਕੇ ਲਿਆਉਣਾ ਹੈ। ਐਸਾ ਧਿਆਨ ਗੁਰੂ ਕੇ ਸਿੱਖ ਦਾ ਕੱਛੂ ਵਰਗਾ ਹੋਣਾ ਚਾਹੀਦਾ। ਜੋ ਕੂੰਜ ਹੈ ਜਿਵੇਂ ਚੇਤੇ ਕਰਦੀ ਹੈ, ਸੋ ਚੁਗਾ ਚਿਤਾਰਾ ਪੀ ਚੁਗਾ ਚੁਗ ਚੁਗ ਚਿਤਾਰੇ, ਚੁਗਦੀ ਹੈ ਚੇਤੇ ਕਰਦੀ ਹੈ ਬੱਚਿਆਂ ਨੂੰ, ਫਿਰ ਚੁਗ ਚੁਗ ਕੇ ਫਿਰ ਚੇਤੇ ਕਰਦੀ ਹੈ। ਸੋ ਇਸ ਪ੍ਰਕਾਰ ਜਦੋਂ ਵੀ ਕੋਈ ਵਿਹਾਰ ਕਰੀਏ, ਕੋਈ ਕਾਰ ਕਰੀਏ, ਹਰ ਸਮੇਂ ਗੁਰੂ ਕੇ ਸਿੱਖ ਨੇ ਸਤਿਗੁਰੂ ਜੀ ਦਾ ਸਿਮਰਨ ਕਰਦੇ ਰਹਿਣਾ, ਚੇਤੇ ਕਰਦੇ ਰਹਿਣਾ ਹੈ, ਜਿਸ ਕਰਕੇ ਸਾਨੂੰ ਵੀ ਵੈਰਾਗ ਵਿਵੇਕ ਰੂਪੀ ਖੰਭ ਲੱਗਣ, ਉੱਡ ਕਰਕੇ ਅਸੀਂ ਵੀ ਉਸੇ ਪ੍ਰੇਮ ਦੀ ਡਾਰ ਵਿਚ, ਜਿੱਥੇ ਚਿਰਾਕਾਸ਼ ਦੇ ਵਿਚ ਡਾਰੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਡਾਰੀਆਂ ਲਾ ਰਹੇ ਹਨ, ਅਸੀਂ ਵੀ ਫਿਰ ਖੰਭ ਵਿਕਾਂਦੜੇ ਜੇ ਲਹਾਂ, ਕਿੰਨਾ ਸਾਵੀ ਤੋਲ ਤਨ ਜੜਾਈ ਆਪਣਾ ਲਹਾਂ ਸੋ ਸੱਜਣ ਤੋਲ। ਸਾਡਾ ਸਿਮਰਨ ਕੂੰਜ ਵਰਗਾ ਹੋਣਾ ਚਾਹੀਦਾ ਹੈ। ਇਸੇ ਪ੍ਰਕਾਰ ਤੀਸਰਾ ਜੀਵਨ ਖਾਲਸਾ ਜੀ ਗੁਰੂ ਕੇ ਸਿੱਖ ਦਾ ਹੰਸ ਵਰਗਾ ਹੋਣਾ ਚਾਹੀਦਾ। ਹੰਸ ਉਹਦਾ ਖਾਣ ਰਹਿੰਦਾ ਕਿੱਥੇ ਹੈ? ਮਾਨ ਸਰੋਵਰ ਖਾਂਦਾ ਕੀ ਹੈ? ਹੀਰੇ ਤੇ ਮੋਤੀ ਆਦਿਕ ਸੁੱਚੇ ਮੋਤੀ ਚੁੱਕ ਕੇ ਖਾਣਾ ਖਾਂਦਾ ਹੈ। ਤੇ ਹੋਰ ਕੀ ਨਿਸ਼ਾਨੀਆਂ? ਦੁੱਧ ਤੇ ਪਾਣੀ ਉਹਨੂੰ ਇਕੱਠਾ ਪਾ ਦਿਓ, ਉਹਦੀ ਚੁੰਜ ਵਿਚ ਖਟਿਆਈ ਦਾ ਕਾਰਨ ਉਹ ਜਦੋਂ ਚੁੰਜ ਵਿਚ ਪਾਉਂਦਾ ਹੈ, ਦੁੱਧ ਵੱਖਰਾ, ਪਾਣੀ ਦੀਆਂ ਫੁੱਟੀਆਂ ਵੱਖਰੀਆਂ ਹੋ ਜਾਂਦੀਆਂ ਨੇ, ਉਹ ਪਾਣੀ ਨੂੰ ਛੱਡ ਕੇ ਦੁੱਧ ਨੂੰ ਗ੍ਰਹਿਣ ਕਰ ਲੈਂਦਾ ਹੈ। ਇਸ ਪ੍ਰਕਾਰ ਗੁਰੂ ਕੇ ਸਿੱਖ ਦਾ ਜੀਵਨ ਹੰਸ ਵਰਗਾ ਹੋਣਾ ਚਾਹੀਦਾ ਹੈ। ਸੰਸਾਰ ਰੂਪੀ ਸਮੁੰਦਰ ਦੇ ਵਿਚ ਜੋ ਗੁਰੂ ਕੀ ਸਾਧ ਸੰਗਤ ਰੂਪੀ ਮਾਨ ਸਰੋਵਰ ਹੈ, ਇਸ ਉਪਰ ਆ ਕੇ ਬੈਠੇ, ਇੱਥੇ ਵੈਰਾਗ ਵਿਵੇਕ ਆਦਿਕ ਜਿਹੜੇ ਸੁਭ ਗੁਣ ਹਨ, ਇਸ ਤੇ ਸਰਵਣ ਮੰਨਣ ਅਧਿਆਸਨ ਆਦਿਕ, ਇਹ ਜੋ ਮੋਤੀਆਂ ਦਾ ਚੋਗਾ ਹੈ, ਇਹ ਗੁਰੂ ਕਾ ਸਿੱਖ ਇੱਥੇ ਆ ਕੇ ਚੁਗੇ। ਸੋ ਫਿਰ ਸਤ ਮਿਥਿਆ ਦਾ ਵਿਵੇਚਨ ਕਰਨ ਵਾਲਾ ਹੋਵੇ, ਅਸਤ ਜੜ ਦੁੱਖ ਰੂਪ ਜੋ ਮਾਇਆ ਹੈ ਪਾਣੀ ਦੀ ਨਿਆਈ, ਇਹਨੂੰ ਤਿਆਗ ਕੇ ਜੋ ਸਦ ਚੇਤਨ ਆਨੰਦ ਸਰੂਪ ਜੋ ਬ੍ਰਹਮ ਹੈ ਉਹਨੂੰ ਖਾਲਸਾ ਜੀ ਗ੍ਰਹਿਣ ਕਰਨ ਵਾਸਤੇ ਇਹਦੀ ਬਿਰਤੀ ਰੂਪੀ ਚੁੰਜ ਦੇ ਵਿਚ ਵਿਚਾਰ ਰੂਪੀ ਖਟਿਆਈ ਹੋਣੀ ਚਾਹੀਦੀ ਹੈ। ਸਾਧੋ ਇਹ ਤਨ ਮਿਥਿਆ ਜਾਨੋ ਯਾ ਪੀਤਰ ਜੋ ਰਾਮ ਬਸ ਹੈ ਸਾਚੋ ਤਾਏ ਪਛਾਨੋ। ਇਹਨੂੰ ਤੱਤ ਮਿਥਿਆ ਦਾ ਵਿਵੇਚਨ ਕਹਿੰਦੇ ਹਨ। ਤੱਤ ਸਿਧਾਂਤ ਵਾਸਤਵ ਵਿਚ ਅਸਲ ਸਰੂਪ ਕੀ ਹੈ ਤੇ ਮਿਥਿਆ ਨਾਸਵੰਤ ਚੀਜ਼ ਕੀ ਹੈ, ਇਨ੍ਹਾਂ ਦੋਵਾਂ ਦੇ ਵਿਚਾਰ ਗਿਆਨ ਪ੍ਰਾਪਤ ਹੋਣਾ ਨੂੰ ਸਤ ਮਿੱਥਿਆ ਦਾ ਵਿਵੇਚਨ ਕਹਿੰਦੇ ਹਨ। ਇਹੋ ਜਿਹਾ ਜੀਵਨ ਗੁਰੂ ਕੇ ਸਿੱਖ ਦਾ ਹੰਸ ਵਰਗਾ, ਕੂੰਜ ਵਰਗਾ, ਇਸੇ ਪ੍ਰਕਾਰ ਤੇ ਕੱਛੂ ਕੁੰਮੇ ਵਰਗਾ ਜੀਵਨ ਹੋਣਾ ਚਾਹੀਦਾ ਹੈ। ਇਨ੍ਹਾਂ ਵਿਚੋਂ ਗੁਣ ਗ੍ਰਹਿਣ ਇਸ ਪ੍ਰਕਾਰ ਦੇ ਕਰ ਰਹੇ ਹਨ। ਮਨਾ ਖਿਆਲ ਕਰ
ਪਾਖਣ ਕੀਟ ਗੁਪਤ ਹੋਏ ਰਹਤਾ,
ਇਸੇ ਪ੍ਰਕਾਰ ਸਮਝ ਦੇਖ ਮਨ ਮਾਹੀ, ਆਪਣੇ ਮਨ ਦੇ ਵਿਚ ਮਨਾ ਸਮਝ ਕੇ ਦੇਖ ਉਸ ਰੂਪ ਦੇ ਤਾਈ, ਕਿਉਂ ਮਨ ਵਿਚ ਖਿਆਲ ਕਰਦਾ ਹੈ ਜੇ ਮੈਂ ਮੂਠ ਮਹਾਤਮਾ ਦੇ ਦਿੱਤੇ ਨੇ ਖਬਰੇ ਅਗਾਂਹ ਸੌਣੀ ਲੱਗੇਗੀ ਕਿ ਨਹੀਂ। ਆ ਵੇਖ ਇਹਨਾਂ ਇਹਨਾਂ ਜੀਆਂ ਦੀ ਪ੍ਰਤਪਾਲਾ ਪਰਮੇਸ਼ਰ ਕਰ ਰਿਹਾ, ਤੂੰ ਤਾਂ ਮਨੁੱਖ ਹੈ, ਤੇਰੀ ਕਿਉਂ ਨਾ ਪ੍ਰਤਪਾਲਾ ਕਰੇਗਾ। ਲੈ ਜੇ ਕੋਈ ਮਨ ਚ ਸੰਕਲਪ ਕਰਨ ਲੱਗਾ ਸੀ, ਕਿੱਡੇ ਕਿੱਡੇ ਤੂੰਬੇ ਰੱਬ ਨੇ ਲਾ ਦਿੱਤੇ, ਸੋ ਤੂੰਬੇ ਭਰ ਦਿੱਤੇ ਆ ਮੋਠਾਂ ਦੇ, ਸੋ ਜਿੰਨਾ ਅਨਾਜ ਸੁੱਤੇ ਹੋਣਾ ਸੀ ਉਦੋਂ ਕਈ ਗੁਣਾ ਵੱਧ ਰੱਬ ਨੇ ਦੇ ਦਿੱਤਾ। ਇਸ ਪ੍ਰਕਾਰ ਉਹ ਪਰਮੇਸ਼ਰ ਜੋ ਸਾਰਿਆਂ ਦੀ ਪ੍ਰਤਪਾਲਾ ਕਰਨ ਵਾਲਾ ਹੋਇਆ, ਉਹ ਪਰਮੇਸ਼ਰ ਜੋ ਦੀਨਨ ਕੀ ਪ੍ਰਤਪਾਲ ਕਰਾਂ ਨਿਤ, ਸੰਤਿਓ ਵਾਰ ਗਨੀ ਮਨੁ ਗਾਰਾ, ਪਛ ਪਸੂ ਨਗ ਨਾਗ ਨਰਾਤਵ, ਸਰਵ ਸਮਾਂ ਸਭ ਕੋ ਪ੍ਰਤਪਾਲ, ਪੋਖ ਤਹਿ ਜਲਮਾ ਥਲਮਾ, ਪਲਮਾ ਕਲਕੇ ਨਹੀਂ ਕਰਮ ਵਿਚਾਰਾ, ਦੀਨ ਦਿਆਲ ਦਇਆ ਨਿਧ, ਦੁਖਨ ਦੇਖਤ ਹੈ ਪਰ ਦੇਤ ਨਹਾਰ। ਉਹ ਸਾਡੇ ਦੋਸ਼ਾਂ ਨੂੰ ਤਾਂ ਦਿੰਦਾ ਵੇਖਦਾ ਹੈ, ਪਰ ਉਹ ਖਾਲਸਾ ਜੀ ਰੋਜੀ ਦੇਣ ਨੀ ਕਦੇ ਹਟਦਾ। ਉਹ ਐਸਾ ਹੈ ਪਰਮੇਸ਼ਰ ਜਿਹੜਾ ਹੈ,
ਕੁੰਮੀ ਪਾਖਣ ਕੀਟ ਗੁਪਤ ਹੋਏ ਰਹਿਤਾ।
ਕਹਿੰਦੇ ਜੀ ਇਹ ਵੀ ਇਹਦੇ ਵਿਚ ਵੀ ਥੋੜੀ ਜੀ ਸ਼ੰਕਾ ਹੈ, ਧਿਆਨ ਤਾਂ ਕੀਤਾ ਨਾ ਕੱਛੂ ਨੇ, ਕਹਿੰਦੇ ਆਪਣੇ ਆਂਡੇ ਦਾ ਤਾਂ ਹੀ ਉਹ ਪੱਕਾ ਨਾ, ਕਹਿੰਦੇ ਨੇ ਇਸ ਤੋਂ ਵੀ ਅਗਾਂਹ ਵੇਖ ਰਿਹਾ, ਹੋਰ ਦ੍ਰਿਸ਼ਟਾਂਤਨ ਦੇ ਕੇ ਦੱਸਦੇ ਹਾਂ, ਰੱਬ ਦੀ ਵਿਲੱਖਣਤਾ ਹੋਰ ਸੁਣ ਲੈ ਕਿਹੋ ਜਿਹਾ ਸਾਡਾ ਖਸਮ ਹੈ। ਸੋ ਕਹਿੰਦੇ ਪਾਖਣ ਜਿਹੜਾ ਹੈ ਨਾ ਪੱਥਰ, ਉਹਦੇ ਵਿਚ ਕੀੜਾ ਗੁਪਤ ਹੋ ਕੇ ਰਹਿੰਦਾ ਹੈ, ਜਿਹੜਾ ਪੱਥਰ ਦਾ ਕੀੜਾ ਹੈ,
ਕਾਚੋ ਮਾਰਗ ਨਹੀਂ,
ਉਸ ਦੇ ਬਾਹਰ ਆਉਣ ਵਾਸਤੇ ਜਾਂ ਉਹ ਭੋਜਨ ਭੇਜਣ ਵਾਸਤੇ ਤੇ ਇਸ ਦੇ ਵਾਸਤੇ ਮਾਰਗ ਰਸਤਾ ਕੋਈ ਨਹੀਂ, ਥਾਂ ਨਹੀਂ, ਕੋਈ ਛੇਕ ਨਹੀਂ, ਵਿਚ ਕੋਈ ਗਲੀ ਨਹੀਂ ਜਿਸ ਦੁਆਰਾ ਰੱਬ ਉਹਨੂੰ ਭੋਜਨ ਭੇਜ ਦੇਵੇ। ਜਿਹੜਾ ਪੱਥਰ ਹੈ ਸੈਲ ਪੱਥਰ, ਖੁਸ਼ਕ ਪੱਥਰ, ਜਿਸ ਦੇ ਵਿਚ ਉਹ ਪੱਥਰ ਦਾ ਕੀੜਾ ਅੰਦਰ ਹੀ ਪੈਦਾ ਹੋਇਆ, ਉਹਨੂੰ ਵੀ ਰਸਤਾ ਵੀ ਨਹੀਂ ਹੈ ਕਿਸੇ ਪ੍ਰਕਾਰ ਦਾ, ਕਿਧਰ ਦੀ ਉਹਨੂੰ ਭੋਜਨ ਭੇਜਿਆ ਜਾਵੇ।
ਕਹਾ ਧੰਨਾ ਪੂਰਨ ਤਾਹੂ ਕੋ,
ਭਗਤ ਧੰਨਾ ਜੀ ਕਹਿੰਦੇ ਉਹ ਮਨਾਂ ਖਿਆਲ ਕਰ, ਇਸ ਉਹ ਜਿਹੜਾ ਪੱਥਰ ਦੇ ਕੀੜੇ ਨੂੰ ਵੀ ਪੂਰਨ ਲਵਾ ਲਾ ਪਰਮੇਸ਼ਰ ਉਹਦੀ ਵੀ ਪੂਰਤੀ ਕਰਦਾ ਹੈ, ਉਹਨੂੰ ਵੀ ਭੋਜਨ ਦੇ ਕੇ ਉਹਦੇ ਪੇਟ ਨੂੰ ਵੀ ਭਰਦਾ ਹੈ, ਜਿਹਦੇ ਰਸਤਾ ਹੀ ਨਹੀਂ ਕਿਸੇ ਪ੍ਰਕਾਰ ਦਾ, ਕੋਈ ਨਿਗਾਹ ਹੀ ਨਹੀਂ ਜਿੱਥੋਂ ਪੈ ਸਕਦੀ ਹੈ।
ਮਾਤਰੇ ਜੀ ਡਰਾਹੀ,
ਹੇ ਮਨਾ ਮਤਾ, ਹੇ ਜੀਵ ਮਤਾ ਡਰਨਾ ਕਰ ਕਿ ਮੇਰੀ ਪ੍ਰਤਪਾਲਾ ਕਿਵੇਂ ਹੋਵੇਗੀ। ਉਹ ਪੱਥਰ ਦੇ ਵਿਚ ਕੀੜਾ, ਨਾ ਉਹਨੂੰ ਹਵਾ ਲੱਗੇ, ਨਾ ਪਾਣੀ, ਨਾ ਖੁਰਾਕ, ਬਾਹਰੋਂ ਕੋਈ ਚੀਜ਼ ਜਾਣ ਦਾ ਸਾਧਨ ਹੀ ਕੋਈ ਨਹੀਂ, ਉਹਦੀ ਵੀ ਉਹ ਪ੍ਰਤਪਾਲਾ ਕਰ ਰਿਹਾ, ਤੂੰ ਕਿਉਂ ਮਨ ਵਿਚ ਡਰ ਰਿਹਾ ਹੈ। ਸੋ ਆ ਧਾਰੀਵਾਲ ਵਾਲੀ ਨਹਿਰ ਤੇ ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਜਾ ਰਹੇ ਸਨ, ਸੋ ਇੱਥੇ ਨਹਿਰ ਦੇ ਉੱਪਰ ਛਾਵੇਂ ਬੈਠੇ ਹੋਏ ਮਜ਼ਦੂਰ ਇੱਕ ਸਿਲਾ ਚੀਰ ਰਹੇ ਸਨ, ਉਹ ਚੀਰਦੇ ਚੀਰਦੇ ਥੋੜੇ ਜਿਹੇ ਪੋਲਾ ਥਾਂ ਵਿਚੋਂ ਆਇਆ, ਸੋ ਮਹਾਂਪੁਰਖ ਕਹਿਣ ਲੱਗੇ ਵੀ ਕੀ ਕਾਰਨ ਹੈ। ਕਹਿੰਦੇ ਜੀ ਕੀੜਾ ਹੋਣਾ ਅਮਾਇਆ ਦੇ ਵਿੱਚ, ਜਦੋਂ ਚੰਗੀ ਤਰ੍ਹਾਂ ਕਹਿੰਦੇ ਖਿਆਲ ਦੇ ਨਾਲ ਇਹਨੂੰ ਚੀਰਿਓ, ਜਦੋਂ ਚੀਰ ਕੇ ਖਾਲਸਾ ਜੀ ਵੇਖਿਆ ਵਿਚੋਂ ਇੱਕ ਕੀੜਾ ਨਿਕਲਿਆ, ਪਰ ਉਹਦੇ ਕੋਲ ਸ਼ੱਕਰ ਜੀ ਛੋਟੀ ਛੋਟੀ ਜੀ, ਕਹਿੰਦੇ ਵੀ ਮੂੰਹ ਨੂੰ ਲਾ ਕੇ ਵੇਖੋ ਕੀ ਚੀਜ਼ ਹੈ। ਜਦੋਂ ਵੇਖਿਆ ਕਹਿਣ ਲੱਗੇ ਜੀ ਮਿੱਠੀ ਸ਼ੱਕਰ ਹੈ। ਸੋ ਖਾਲਸਾ ਜੀ ਪ੍ਰਤੱਖ ਉਸ ਵੇਲੇ ਇਹ ਪੰਕਤੀਆਂ ਮਹਾਂਪੁਰਖਾਂ ਨੇ ਚੇਤੇ ਕਰਕੇ ਕਿਹਾ, ਧੰਨ ਗੁਰੂ ਅਰਜਨ ਸਾਹਿਬ, ਧੰਨ ਤੁਹਾਡੀ ਬਾਣੀ, ਸੈਲ ਪੱਥਰ ਮੈਂ ਜੰਤਿਓ ਪਾਏ ਤਾਂ ਕਾਰਜ ਆਗਾਹ ਕਰਤਾ ਹੈ। ਪਹਿਲੇ ਸਾਲਾਂ ਦੀ ਰੋਜੀ ਬਣਾ ਕਰਕੇ ਰੱਖੀ ਹੈ, ਸੋ ਰੋਖ ਰੂਹਾਨ ਕੀ ਰੋਜੀ ਨਾ ਟਾਰੈ, ਉਹ ਗੁੱਸੇ ਹੋ ਕਰਕੇ ਰੂਹਾਂ ਦੀ ਰੋਜੀ ਨਹੀਂ ਕਦੇ ਟਾਲਦਾ। ਇਕ ਵਾਰੀ ਇਸੇ ਪ੍ਰਕਾਰ ਈਸਾ ਜੀ ਕਹਿਣ ਲੱਗੇ, ਕਹਿੰਦੇ ਜੀ ਮੈਨੂੰ ਹੇ ਖੁਦਾ ਪ੍ਰਬੰਧ ਦਿਓ, ਸੋ ਮੈਨੂੰ ਖੁਰਾਕ ਮੰਤਰੀ ਜਿਵੇਂ ਅੱਜ ਕੱਲ੍ਹ ਦੇ ਨੇ ਮੈਨੂੰ ਵੀ ਬਣਾਓ। ਕਹਿਣ ਲੱਗੇ ਵੀ ਤੂੰ ਸਾਰਿਆਂ ਨੂੰ ਰੋਜੀ ਨਹੀਂ ਦੇ ਸਕੇਗਾ। ਕਹਿੰਦੇ ਨਹੀਂ ਜੀ ਮੈਂ ਦਿਆਂਗਾ ਜ਼ਰੂਰ। ਕਹਿੰਦੇ ਚੰਗਾ, ਸੋ ਦੋ ਪਿੰਡਾਂ ਦੇ ਬਾਰੇ ਹੁਕਮ ਕੀਤਾ, ਕਹਿੰਦੇ ਨੇ ਦੋ ਪਿੰਡਾਂ ਨੂੰ ਪਹਿਲਾਂ ਰੋਜੀ ਇਹਨਾਂ ਨੂੰ ਵੰਡ ਕੇ ਵਿਖਾ, ਫਿਰ ਤੈਨੂੰ ਹੋਰ ਵੱਧ ਤੋਂ ਵੱਧ ਦਿਆਂਗੇ। ਕਹਿੰਦੇ ਚੰਗਾ ਜੀ। ਦੋ ਨਗਰਾਂ ਦੇ ਵਿਚ ਜਦ ਰੋਜੀ ਦਾ ਇਨ੍ਹਾਂ ਦੀ ਸੇਵਾ ਲੱਗੀ, ਸੋ ਸਾਰਿਆਂ ਨੂੰ ਰੋਜੀ ਦਿੱਤੀ ਪਰ ਦੋ ਨੂੰ ਨਹੀਂ, ਇਕ ਤਾਂ ਸੂਰ ਨੂੰ ਤੇ ਇਕ ਕੋਈ ਐਸਾ ਵਿਕਾਰੀ ਆਦਮੀ ਸੀ, ਘਰ ਵਾਲੀ ਗੁਜਰ ਜਾਣ ਤੋਂ ਕਬਰ ਵਿਚ ਦੱਬੀ ਹੋਈ ਨੂੰ ਪੱਟ ਕੇ ਮੰਦ ਕਰਮ ਕਰ ਰਿਹਾ ਸੀ। ਕਹਿੰਦੇ ਐਸੇ ਪਾਪੀ ਆਦਮੀ ਨੂੰ ਵੀ ਨਹੀਂ ਰੋਜੀ ਦੇਣੀ ਚਾਹੀਦੀ। ਇਨ੍ਹਾਂ ਦੋਵਾਂ ਨੂੰ ਰੋਜੀ ਨਾ ਦਿੱਤੀ। ਜਦੋਂ ਖੁਦਾ ਦੇ ਪਾਸ ਪਹੁੰਚੇ, ਕਿਉਂ ਵੀ ਦੱਸ? ਕਹਿੰਦੇ ਜੀ ਦੋਵਾਂ ਨੂੰ ਰੋਜੀ ਮੈਂ ਨਹੀਂ ਦਿੱਤੀ, ਬਾਕੀ ਸਭ ਨੂੰ ਦਿੱਤੀ ਹੈ। ਕਹਿੰਦੇ ਕਿਉਂ ਵੀ ਕੀ ਕਾਰਨ ਦੱਸਿਆ? ਕਹਿੰਦੇ ਜੀ ਸੂਰ ਤਾਂ ਵੱਧ ਹੁੰਦਾ ਤੇ ਦੂਸਰਾ ਪਾਪੀ ਆਦਮੀ ਸੀ। ਉਸ ਵੇਲੇ ਖੁਦਾ ਨੇ ਕਿਹਾ ਬਈ ਇਹ ਠੀਕ ਨਹੀਂ, ਇਹਨਾਂ ਪਾਪਾਂ ਦਾ ਫਲ ਖੁਦਾ ਆਪੇ ਦੇਵੇਗਾ ਉਹ ਵਿਧਾਤਾ ਹੈ। ਕਰਮਾਂ ਅਨੁਸਾਰ ਫਲ ਪ੍ਰਦਾਤਾ ਵੱਖਰੇ ਵੱਖਰੇ ਮਹਿਕਮੇ ਹੁੰਦੇ ਹਨ, ਸੋ ਉਹ ਮਹਿਕਮਾ ਵੱਖਰਾ ਰੱਬ ਦਾ, ਉਹ ਮਹਿਕਮੇ ਵਿਚ ਜਦੋਂ ਫੜ ਕੇ ਲਿਜਾਣਗੇ ਉਹ ਡੰਨ ਉਹ ਦੇਣਗੇ। ਤੈਨੂੰ ਚਾਹੀਦਾ ਸੀ ਤੂੰ ਰੋਜੀ ਸਾਰਿਆਂ ਨੂੰ ਦੇਣੀ ਚਾਹੀਦੀ ਸੀ। ਕਹਿੰਦੇ ਉਸ ਵੇਲੇ ਜੋ ਟੋਪੀ ਸੀ ਸਿਰ ਤੇ ਰੱਖੀ ਹੋਈ ਉਹਦੇ ਵਿਚ ਇਕ ਕੀੜਾ ਸੀ। ਈਸਾ ਜੀ ਦੇ ਮਨ ਵਿਚ ਖਿਆਲ ਆਇਆ, ਕਹਿਣ ਲੱਗੇ ਜੀ ਤੁਸੀਂ ਸਾਰਿਆਂ ਨੂੰ ਖੁਦਾ ਜੀ ਰੋਜੀ ਦਿੰਦੇ ਹੋ? ਕਹਿੰਦੇ ਹਾਂ ਬਾਈ ਦਿੰਦੇ ਆ। ਕਹਿੰਦੇ ਮੈਨੂੰ ਵੇਖ ਲੈਣ ਦਿਓ, ਮੈਂ ਪਰਖ ਕੇ ਗੱਲ ਕਰਾਂਗਾ। ਜਦੋਂ ਸਿਰ ਤੋਂ ਟੋਪੀ ਲਾਈ ਕੀੜਾ ਕੱਢ ਕੇ ਵੇਖਣ ਲੱਗਾ, ਹੈਰਾਨ ਹੋ ਗਏ ਈਸਾ ਜੀ ਕੀ ਵੇਖਿਆ, ਉਹਦੇ ਮੂੰਹ ਦੇ ਵਿਚ ਵੀ ਰੱਬ ਨੇ ਚੌਲ ਦਿੱਤਾ ਹੋਇਆ, ਉਹ ਚੌਲ ਖਾ ਰਿਹਾ ਹੈ। ਵੇਖ ਕੇ ਨਮਸਕਾਰ ਕਰਨੀ ਪਈ, ਕਹਿੰਦੇ ਜੀ ਤੁਹਾਡੇ ਵਰਗਾ ਕੋਈ ਰਾਜ਼ਕ ਨਹੀਂ ਹੈ ਰੋਜੀ ਦੇ ਦੇਣ ਵਾਲਾ, ਕਿ ਰੋਜੀ ਦਿਹੰਦ ਹੈ, ਤੂੰ ਹੀ ਰੋਜੀ ਦੇਣ ਵਾਲਾ ਹੈ, ਦਿਹੰਦ ਸੂਈ ਏਕ ਤੂਈ ਏਕ ਤੂਈ। ਪਰੰਦੇ ਨਾ ਗ੍ਰਹ ਜਰ ਦਰਖਤ ਆਬ ਆਸ ਕਰ, ਸੋ ਦਿਹੰਦ ਸੂਈ ਏਕ ਤੂਈ ਏਕ ਤੂਈ। ਆ ਪੰਛੀ ਵਿਚਾਰੇ ਜਿਹੜੇ ਬਿਰਸ਼ਾਂ ਤੇ ਰਹਿੰਦੇ ਨੇ, ਉਨ੍ਹਾਂ ਦੇ ਪੱਲੇ ਖਾਲਸਾ ਜੀ ਕੋਈ ਜਰ, ਕੋਈ ਨਗਦੀ ਪੈਸੇ ਨਹੀਂ ਬੱਧੇ ਹੋਏ, ਕੋਈ ਉਨ੍ਹਾਂ ਦੇ ਪਾਸ ਕਾਰਖਾਨੇ ਉਨ੍ਹਾਂ ਦੇ ਨਹੀਂ ਚੱਲਦੇ, ਕੋਈ ਰੋਜੀ ਦਾ ਪ੍ਰਬੰਧ ਨਹੀਂ। ਦਰਖਤ ਤੇ ਬੈਠੇ ਹੋਏ ਪਾਣੀ ਪੀ ਕੇ ਇਕ ਰੱਬ ਦੀ ਆਸ ਤੇ ਕਿਆ ਸੋਹਣਾ ਆਨੰਦ ਮਾਣ ਰਹੇ। ਇਸ ਪ੍ਰਕਾਰ ਸੋਈ ਪਰਮੇਸ਼ਰ ਹੀ ਸਾਰਿਆਂ ਨੂੰ ਦੇਣ ਵਾਲਾ ਹੈ। ਧੰਨਾ ਜੀ ਕਹਿੰਦੇ ਹਨ,
ਕਹੈ ਧੰਨਾ ਪੂਰਨ ਤਾਹੂ ਕੋ,
ਧੰਨਾ ਜੀ ਕਹਿੰਦੇ ਹਨ ਤਿੰਨਾਂ ਸਾਰਿਆਂ ਪਿਛੜਿਆਂ ਤਾਈ ਤੇ ਕੀੜਿਆਂ ਨੂੰ ਤਾਈ, ਉਹ ਲਵਾ ਲਵ ਪੂਰਨ ਉਨ੍ਹਾਂ ਦੇ ਪੇਟ ਨੂੰ ਭਰਨ ਵਾਲਾ ਹੈ।
ਮਤ ਰੇ ਜੀ ਡਰਾਹੀ,
ਹੇ ਜੀ ਤੂੰ ਮਤਾਂ ਡਰਨਾ ਕਰਕੇ ਮੈਨੂੰ ਖਬਰੇ ਰੋਟੀ ਮਿਲੇਗੀ ਕਿ ਨਾ ਮਿਲੇਗੀ ਵੇਖ। ਕਹਿੰਦੇ ਜੀ ਜੀ ਸਾਰੇ ਹੀ ਅਖੇ ਭਜਨ ਵਿਚ ਜੁੜ ਜਾਈਏ, ਸੰਗਤ ਵਿਚ ਆ ਬੈਠੀਏ ਤੇ ਪ੍ਰਬੰਧ ਕੌਣ ਕਰੇ? ਮਹਾਰਾਜ ਪਹਿਲੇ ਪਾਤਸ਼ਾਹ ਨੂੰ ਪੁੱਛਣ ਲੱਗੇ, ਸਿੱਧ ਬੜੇ ਚੰਚਲ ਸਨ, ਯਤਨ ਕਰਦੇ ਸੀ ਕਿਵੇਂ ਨੇ ਕਿਵੇਂ ਮਹਾਰਾਜ ਨੂੰ ਅਸੀਂ ਖਬਰੇ ਹਰਾ ਹੀ ਲਵਾਂਗੇ। ਕਹਿੰਦੇ ਜੀ ਤੁਸੀਂ ਕਹਿੰਦੇ ਹੋ ਸੰਗਤ ਚ ਜੁੜ ਕੇ ਭਜਨ ਕਰੀਏ, ਜੇ ਸਾਰੇ ਜੁੜ ਕੇ ਬਹਿ ਗਏ ਤਾਂ ਫਿਰ ਭੁੱਖੇ ਨਾ ਮਰਨਾ ਪਵੇ। ਕਹਿੰਦੇ ਨਹੀਂ, ਜੇ ਉਹ ਜਾ ਰੱਬ ਹੈ ਉਹਦੇ ਪ੍ਰਬੰਧ ਵੀ ਉਸੇ ਤਰ੍ਹਾਂ ਦੇ ਵੱਡੇ ਵੱਡੇ ਹੋ ਜਾਂਦੇ ਨੇ। ਫਿਰ ਜੇ ਸਾਰੇ ਭਜਨ ਵਿਚ ਜੁੜਨਗੇ ਉਹਦਾ ਪ੍ਰਬੰਧ ਪਤਾ ਕੀ ਹੋਵੇਗਾ? ਕਹਿੰਦੇ ਜੀ ਕੀ? ਕਹਿੰਦੇ ਨਦੀਆਂ ਹੋਵੇ ਧੇਣਵਾ, ਸੁੰਮ ਹੋਵੇ ਦੁੱਧ ਕੀਓ, ਸਗਲੀ ਧਰਤੀ ਸੱਕਰ ਹੋਵੇ ਖੁਸ਼ੀ ਕਰੈ ਨਿਤ ਜੀਓ। ਕਹਿੰਦੇ ਹੁਣ ਤਾਂ ਗਊਆਂ ਨੂੰ ਪੱਠੇ ਪਾ ਕੇ ਫਿਰ ਕਿਤੇ ਉਹਨਾਂ ਥੱਲਿਓ ਦੁੱਧ ਥੋੜਾ ਬਹੁਤਾ ਚੋਣਾ ਪੈਂਦਾ ਹੈ, ਫਿਰ ਕਹਿੰਦੇ ਅਸੀਂ ਨਦੀਆਂ ਨੂੰ ਵੀ ਗਊਆਂ ਬਣਾ ਦਈਏ, ਪਾਣੀ ਦੀ ਥਾਂ ਤੇ ਅਸੀਂ ਦੁੱਧ ਵਗਾ ਦਿਆਂਗੇ। ਸੁੰਮ ਹੋਵਾਂ ਦੁੱਧ ਘੀਓ, ਤੇ ਕਹਿੰਦੇ ਸੋਮੇ ਜਿਹੜੇ ਪਾਣੀ ਦੇ ਚੱਲਦੇ ਨੇ ਚਸ਼ਮੇ, ਇਹ ਅਸੀਂ ਘਿਓ ਦੇ ਵਗਾ ਦਈਏ। ਫਿਰ ਹੁਣ ਤਾਂ ਮਸਾਂ ਕਿਤੇ ਕਮਾਦ ਨੂੰ ਪੀੜ ਕੇ ਵਿੱਚੋਂ ਸ਼ੱਕਰ ਤੇ ਖੰਡ ਕੱਢਦੇ ਯਤਨ ਦੇ ਨਾਲ, ਕਹਿੰਦੇ ਸਗਲੀ ਧਰਤੀ ਸ਼ੱਕਰ ਹੋਵੇ ਖੁਸ਼ੀ ਕਰਾਂ ਨਿਤ ਜੀਓ, ਸਾਰੀ ਧਰਤੀ ਨੂੰ ਫਿਰ ਅਸੀਂ ਸ਼ੱਕਰ ਹੀ ਬਣਾ ਦਾਂਗੇ, ਮਨ ਪਾਉਂਦੀ ਖਾਓ। ਫਿਰ ਕਹਿੰਦੇ ਸ਼ੱਕਰ ਤੇ ਘਿਓ ਖਾ ਕੇ ਹੀ ਉਹ ਜਾਣੇ ਔਖੇ ਸੁਖਾਲੇ ਹੋ ਕੇ ਸਾਡਾ ਭਜਨ ਕਰਦੇ ਰਹੋ, ਹੁਣ ਤਾਂ ਯਤਨ ਕਰਨਾ ਪੈਂਦਾ ਨਹੀਂ ਮਿਲਦਾ ਹੈ। ਕਹਿੰਦੇ ਪ੍ਰਬੰਧ ਅਸੀਂ ਐਸਾ ਵੱਡਾ ਕਰ ਦਿਆਂਗੇ। ਸੋ ਉਹ ਪਰਮੇਸ਼ਰ ਸਮਰੱਥ ਹੈ ਖਾਲਸਾ ਜੀ। ਸੋ ਹੇ ਧੰਨਾ ਜੀ ਕਹਿੰਦੇ ਰਹੇ ਜੀਵ ਮਤਾਂ ਡਰੋ ਕਿ ਕੀ ਬਣੇਗਾ, ਕਿਵੇਂ ਸਾਡੀ ਪ੍ਰਤਪਾਲਾ ਹੋਵੇਗੀ? ਉਹ ਸਾਰਿਆਂ ਦੀ ਪ੍ਰਤਪਾਲਾ ਕਰਨ ਵਾਲੇ ਦੀ ਨਿਸ਼ਚਾ ਕਿਨੂੰ ਆਇਆ ਸੀ? ਬੀਬੀ ਰਾਜ ਕੌਰ ਨੂੰ। ਬੀਬੀ ਰਾਜ ਕੌਰ ਜਿਹੜੀ ਪੱਟੀ ਵਾਲੇ ਦੁਨੀ ਚੰਦ ਦੀ ਲੜਕੀ ਸੀ, ਪੰਜ ਪੁੱਤਰੀਆਂ ਵੀ ਇਤਿਹਾਸ ਵਿਚ, ਸੱਤ ਪੁੱਤਰੀਆਂ ਵੀ ਆਉਂਦਾ ਹੈ। ਪੜ੍ਹੀ ਸੀ ਨਾ ਇਹ ਪੰਕਤੀ ਕਿ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜੱਗ। ਸੋ ਦੂਸਰੀਆਂ ਭੈਣਾਂ ਕਹਿਣ ਲੱਗੀਆਂ ਪਿਓ ਦਾ ਦਿੱਤਾ ਖਾਂਦੀਆਂ, ਕਹਿਣ ਲੱਗੀ ਛੋਟੀ ਅਕਲ ਵਾਲੀਓ ਸਾਡਾ ਪਿਓ ਵੀ ਜਿਹਦਾ ਦਿੱਤਾ ਖਾਂਦਾ ਮੈਂ ਉਹਦਾ ਦਿੱਤਾ ਖਾਂਦੀ। ਉਹ ਕਹਿਣ ਲੱਗੇ ਨਹੀਂ ਅਖੇ ਪਿਓ ਦਾ ਦਿੱਤਾ ਖਾਂਦੀਆਂ, ਕਹਿੰਦੇ ਨਹੀਂ ਮੇਰਾ ਪਿਓ ਵੀ ਉਸੇ ਦਾ ਦਿੱਤਾ ਖਾਂਦਾ। ਉਸ ਵੇਲੇ ਹੈਂਕੜਬਾਜ਼ੀ ਵਿਚ ਆ ਕੇ ਕਹਿਣ ਲੱਗਾ ਇਸ ਕੋੜੀ ਦੇ ਨਾਲ ਜੇ ਵਿਆਹ ਕਰਦੇ ਹਾਂ ਤਾਂ ਫੇਰ? ਕਹਿਣ ਲੱਗੇ ਪਿਤਾ ਵੇਖ ਠੀਕ ਹੈ ਜਿੱਧਰ ਬਚਨ ਕਰਦਾ।